ਲੈ ਜਵਾਬ ਖੁਦਾ ਏ। ਆਹ ਦੇਖੋ ਜਿਹਨਾਂ ਨੇ ਜ਼ੋਰ ਕੀਤਾ ਸੀ ਨਾ, ਜਵਾਬ ਲੈ ਰਹੇ ਨੇ ਕਿ ਨਹੀਂ, ਖੁਦਾ ਖੁਦਾ ਸਾਡੇ 'ਚ ਵੱਸਦਾ ਹੈ, ਔਰ ਉਹ ਉਹਨਾਂ ਤੋਂ ਜਵਾਬ ਲੈ ਰਹੇ ਹਨ ਭਾਈ, ਆਪਾਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ। ਸੋ ਇਸ ਕਰਕੇ ਇਹੀ ਇੱਥੇ ਇਸ ਦਰਗਾਹ ਹੈ ਜਿਹੜੀ, ਇੱਥੇ ਜਵਾਬ ਸਾਨੂੰ ਇੱਥੇ ਹੀ ਦੇਣਾ ਪੈਣਾ ਹੈ। ਮਰਿਆਂ ਤੋਂ ਬਾਅਦ ਸਾਡੇ ਕੰਮ ਜਿਹੜੇ ਹੈ ਉਹ ਚਲੇ ਜਾਣੇ ਹਨ, ਇੱਥੇ ਰਹਿ ਜਾਣੇ ਹਨ। ਸੋ ਇੱਕ ਪ੍ਰੈਕਟੀਕਲ ਧਰਮ ਹੈ, ਆਪਾਂ ਗੁਰੂ ਸਾਹਿਬ ਜਿਹੜੀ ਵਿਚਾਰਧਾਰਾ ਦਿੰਦੇ ਹਨ ਭਾਈ ਸਾਹਿਬ, ਉਸ ਨੂੰ ਸਾਨੂੰ ਉਜਾਗਰ ਕਰਦੇ ਹਨ। ਵਿਚਾਰ ਤਾਂ ਪਹਿਲਾਂ ਆਲਰੇਡੀ ਹੈ, ਗੁਰੂ ਸਾਹਿਬ ਨੇ ਦਿੱਤੀ, ਭਾਈ ਸਾਹਿਬ ਸਾਡਾ ਧਿਆਨ ਦਵਾਉਂਦੇ ਹਨ। ਸੋ ਉਹਨਾਂ ਦਾ ਬੜਾ ਧੰਨਵਾਦ ਹੈ, ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਜਦ ਸਟੇਜ 'ਤੇ, ਹਾਂਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ 'ਤੇ ਵਿਰਾਜਮਾਨ ਹੋਣ ਅਤੇ ਸੰਗਤਾਂ ਦੇ ਰੂਬਰੂ ਹੋ ਕੇ ਆਪਣਾ ਜਿਹੜਾ ਵਿਚਾਰ ਅਤੇ ਕੀਰਤਨ ਜਿਹੜਾ ਹੈ ਉਹ ਆਰੰਭ ਕਰਨ। ਸੋ ਅਰਦਾਸ ਇੱਥੇ ਕਿਵੇਂ ਜਾ ਚੁੱਕਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। We'll be right back.
ਧੰਨ ਵਾਹਿਗੁਰੂ ਸਤਨਾਮ ਸ਼੍ਰੀ ਠਾਕੁਰੋ ਬੈਰਾ ਗੁਰੂ ਮੈਂ ਜਿਹੀ ਕਣ ਚੇਰੀ ਰਾਮ ਤੂੰ ਸਾਗੁਰੋ ਰਤਨਾ ਗੁਰੂ ਹਉ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਡਦਾਣਾ ਬੋਲੋ ਸਾਰ ਨ ਜਾਣਾ
ਵਡਦਾਨਾ
ਸਾਰ ਨ ਜਾਣਾ
ਤੂੰ ਵਡਦਾਨਾ
ਕਰ ਮਿਹਰਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ ਜੀ ਆਠ ਪਹਿਰ ਤੁਧ ਧਿਆਈ ਗਰਬ ਨ ਕੀ ਜੈ ਰੇਣ ਹੋਵੀ ਜੈ ਗਰਬ ਨ ਕੀ ਜੈ ਗਜ ਕੇ ਗਰਬ ਨ ਕੀ ਜੈ ਰੇਣ ਹੋਵੀ ਜੈ ਤਾਂ ਗਤ ਜੀ ਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇ ਹੀ ਕਣ ਚੇਰੀ ਰਾਮ ਮੈਂ ਜਿਹੀ ਕਣ ਚੇਰੀ ਰਾਮ ਮੈਂ ਜਿਹੀ ਕਣ ਚੇਰੀ ਰਾਮ ਆਓ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਰਲ ਮਿਲ ਕੇ ਪੜ੍ਹੀਏ ਮੇਰੇ ਵਿੱਚ ਔਗਣ ਹਨ ਮੇਰੇ ਮਾਲਕ ਜੀ ਸਾਰੇ ਗੁਣ ਤੇਰੇ ਵਿੱਚ ਹਨ ਮਿਹਰ ਕਰੋ ਔਗਣਾਂ ਦਾ ਖਾਤਮਾ ਹੋਵੇ ਜ਼ਿੰਦਗੀ ਵਿੱਚ ਗੁਣਾਂ ਦਾ ਵਾਸਾ ਹੋਵੇ ਇਹਦੀ ਤਿਆਰੀ ਕਰਨੀ ਹੈ ਬਖਸ਼ਿਸ਼ ਤੇ ਹਰੇਕ ਤੇ ਹੋ ਜਾਣੀ ਹੈ ਕੁਦਰਤ ਦਾ ਕਾਨੂੰਨ ਹੈ ਜਿਹੜਾ ਰੱਬ ਜੀ ਦੇ ਨਿਜਮਾਂ ਦੇ ਰੂਪ ਵਿੱਚ ਕਹਿ ਲਓ ਉਹ ਆਪ ਹੀ ਬੈਠਾ ਹੈ ਜਿਹੜਾ ਜਿਹੜਾ ਉਹਦੀ ਸ਼ਰਤ ਪੂਰੀ ਕਰਦਾ ਹੈ ਰਿਕੁਆਇਰਮੈਂਟ ਪੂਰੀ ਕਰਦਾ ਹੈ ਉਹ ਤੇ ਹਰਕਤ ਹੀ ਹੋ ਜਾਣੀ ਹੁੰਦੀ ਹੈ ਬਸ ਇਹ ਸ਼ਬਦ ਵਿੱਚ ਜਿਹੜੀ ਤਿਆਰੀ ਕੀਤੀ ਗਈ ਹੈ ਅਸੀਂ ਉਦਾਂ ਦੀ ਤਿਆਰੀ ਕਰ ਲਈਏ ਅਸੀਂ ਵੀ ਪਾਤਰ ਬਣ ਸਕਦੇ ਹਾਂ ਪਾਤਰਤਾ ਵਧਾਉਣ ਦੀ ਲੋੜ ਹੈ ਬਖਸ਼ਿਸ਼ ਵਿੱਚ ਤੇ ਕੋਈ ਕਮੀ ਨਹੀਂ ਲੋੜ ਹੈ ਪਾਤਰ ਬਣਨ ਦੀ ਯੋਗ ਬਣਨ ਦੀ ਯੋਗਤਾ ਵਧਾਈਏ ਪਾਤਰਤਾ ਵਧਾਈਏ ਸਭ ਉੱਤੇ ਬਖਸ਼ਿਸ਼ ਤੇ ਵਰਤੀ ਰਹੀ ਹੈ ਜਿਹੜਾ ਯੋਗ ਬਣ ਜਾਂਦਾ ਲੈ ਜਾਂਦਾ ਜਿਹੜਾ ਰਹਿ ਜਾਂਦਾ ਨਹੀਂ ਯੋਗ ਬਣ ਸਕਦਾ ਉਹ ਖਾਲੀ ਰਹਿ ਜਾਂਦਾ ਰੱਖ ਪਿਤਾ ਪ੍ਰਭੂ ਰਾਖ ਪਿਤਾ ਪ੍ਰਭੂ ਮੋਹਨੇ ਗੁਣ ਮੇਰੇ ਚ ਉਗਣੀ ਨੇ ਸਾਰੇ ਗੁਣ ਤੇਰੇ ਚ ਨੇ ਮੋਹਨੇ ਗੁਣ ਸਭ ਗੁਣ ਤੇਰੇ ਰਾਖ ਪਿਤਾ ਪ੍ਰਭੂ ਮੇਰੇ ਨਿਰਗੁਣ ਸਭ ਗੁਣ ਤੇਰੇ ਦਾਤ ਪਿਤਾ ਪ੍ਰਭੂ ਮੇਰੇ ਸਭ ਗੁਣ ਤੇਰੇ ਪ੍ਰਭੂ ਮੇਰੇ ਨਿਰਗੁਣ ਸਭ ਗੁਣ ਤੇਰੇ ਨਿਰਗੁਣ ਸਭ ਗੁਣ ਜੀਵਾ ਖੂ ਪਿਤਾ ਪ੍ਰਭੂ ਮੋਹ ਨਿਰਗੁਣ ਮੋਹ ਨਿਰਗੁਣ ਸਭ ਗੁਣ
ਨਿਰਗੁਣ ਸਭ ਗੁਣ ਤੇਰੇ
ਨਿਰਗੁਣ ਸਭ ਗੁਣ ਤੇਰੇ
ਨਿਰਗੁਣ ਸਭ ਗੁਣ ਤੇਰੇ
ਰਾਖ ਪਿਤਾ ਰਾਖ ਪਿਤਾ ਪ੍ਰਭੂ ਤੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਨਿਰਗੁਣ ਸਭ ਗੁਣ ਪੰਚ ਬਿਖਾਤੀ ਇੱਕ ਗੁਰੀ ਬਿਖਾਤੀ ਇੱਕ ਗੁਰੀ ਪੰਚ ਬਿਖਾਤੀ
ਸ਼ਰਨ
ਸਦਗੁਣ ਤੇ ਸਤਿਗੁਰ ਤੇਰੇ
ਲਾਖ ਪਿਤਾ ਪ੍ਰਭ ਤੇਰੇ ਨਿਰਗੁਣ ਸਤਿਗੁਰ ਤੇਰੇ
ਡਬਲ ਡਬਲ ਲਾਈਨਾਂ ਲਾ ਲੈਣ ਸਾਰੇ ਤਾਂ ਜੋ ਨਮਸਕਾਰ ਜਲਦੀ ਹੋ ਸਕੇ ਤੇ ਸਾਰੇ ਵੀਰ ਅੱਗੇ ਅੱਗੇ ਤੋਂ ਹੋ ਕੇ ਬਹਿਣ ਤਾਂ ਜੋ ਪਿੱਛੇ ਸਾਰੀ ਸੰਗਤ ਦੀਵਾਨ ਹਾਲ ਵਿੱਚ ਬੈਠ ਸਕੇ, ਸਾਰਿਆਂ ਨੂੰ ਜਗ੍ਹਾ ਮਿਲ ਸਕੇ। ਆਓ ਨਾਲ ਨਾਲ ਸ਼ਬਦ ਸੁਣੋ ਤੇ ਸਮਝੋ।
ਰਾਤ
ਵਾਹਿਗੁਰੂ 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 ਵਾਹਿਗੁਰੂ
ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ 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 ਹਾਂ ਤੁਮਰੀ ਸ਼ਰਨ ਤੁਮਾਰੀ ਆਸਾ
ਸੱਜਣ ਸੁਹੇਲੇ
ਤੁਮਰੀ ਸ਼ਰਨ ਤੁਮਾਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਸ਼ਰਨ ਤੁਮਾਰੀ ਆਸਾ ਸੱਜਣ ਸੁਹੇਲੇ
ਸੱਜਣ ਸੁਹੇਲੇ
ਜੀ ਤੁਮਹੀ ਸ਼ਰਨ ਤੁਮਾਰੀ ਆਸਾ
ਸੱਜਣ ਸੁਹੇਲੇ
ਸ਼ਰਨ ਤੁਮਾਰੀ ਤੁਮਰੀ ਸ਼ਰਨ ਤੁਮਾਰੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਵੀ ਵੀਰ ਭਰਾ ਭੈਣਾਂ ਆਪਾਂ ਸਾਰੇ ਅੱਜ ਤੀਸਰੇ ਔਰ ਲਾਸਟ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ, ਵੀਕਐਂਡ ਹੋਣ ਕਰਕੇ ਕਾਫੀ ਸੰਗਤ ਗੁਰਦਰਬਾਰ ਵਿੱਚ ਸੱਜ ਬੈਠੇ ਆ। ਭੈਣਾਂ ਨੂੰ ਖਾਸ ਬੇਨਤੀ ਹੈ ਵੀ ਬੱਚਿਆਂ ਦਾ ਥੋੜਾ ਜਿਹਾ ਖਿਆਲ ਰੱਖਣਾ, ਜੇ ਬੱਚਾ ਕੋਈ ਜ਼ਿਆਦਾ ਹੀ ਰੌਲਾ ਪਾਵੇ ਫਿਰ ਬਾਹਰਲੇ ਪਾਸੇ ਲੈ ਜਾਣਾ। ਵੈਸੇ ਕੋਸ਼ਿਸ਼ ਕਰਨੀ ਹੈ ਬੱਚੇ ਨੂੰ ਟਿਕਾਉਣ ਦੀ, ਕਿਉਂਕਿ ਥੋੜਾ ਜਿਹਾ ਸਮਾਂ ਹੁੰਦਾ ਸਾਡੇ ਪਾਸ ਤੇ ਆਪਾਂ ਰਲ ਮਿਲ ਕੇ ਕੁਝ ਨੁਕਤੇ ਸਮਝਣੇ ਹੁੰਦੇ ਹੈ। ਇੱਕ ਗੱਲ ਪੱਕੀ ਹੈ ਕਿ ਫਾਰਮੂਲੇ ਸਮਝ ਆ ਜਾਣ, ਜ਼ਿੰਦਗੀ ਬੜੀ ਸੌਖੀ ਹੋ ਜਾਏਗੀ, ਜ਼ਿੰਦਗੀ ਦੇ ਸਾਰੇ ਸਵਾਲ ਹੱਲ ਹੋ ਜਾਣਗੇ ਜੇ ਫਾਰਮੂਲੇ ਸਹੀ ਲਾ ਲਈਏ। ਸਾਡੀ ਜ਼ਿੰਦਗੀ ਉਲਝੀ ਇਸ ਕਰਕੇ, ਖਾਸ ਕਰਕੇ ਧਰਮ ਦਾ ਜਿਹੜਾ ਕੌਨਸੈਪਟ ਹੈ ਉੱਥੇ ਫਾਰਮੂਲੇ ਗਲਤ ਲਾ ਕੇ ਚੱਲ ਰਹੇ ਹਾਂ, ਇਸੇ ਕਰਕੇ ਭੱਜੇ ਬਹੁਤ ਆ ਪਰ ਪਹੁੰਚੇ ਕਿਤੇ ਵੀ ਨਹੀਂ। ਅੱਜ ਦੀ ਜਿਹੜੀ ਸਾਡੀ ਹਾਲਤ ਹੈ ਨਾ, ਅਸੀਂ ਦੌੜ ਬਹੁਤ ਰਹੇ ਹਾਂ, ਭੱਜ ਬਹੁਤ ਰਹੇ ਹਾਂ ਪਰ ਪਹੁੰਚ ਕਿਤੇ ਵੀ ਨਹੀਂ ਰਹੇ, ਕਿਉਂਕਿ ਢਾਂਚਾ ਇਸ ਤਰ੍ਹਾਂ ਦਾ ਪੁਜਾਰੀਆਂ ਨੇ ਸਥਾਪਿਤ ਕੀਤਾ ਹੋਇਆ ਹੈ ਕਿ ਬੰਦਾ ਚਾਹ ਕੇ ਵੀ ਕਿਤੇ ਨਹੀਂ ਪਹੁੰਚ ਸਕਦਾ, ਢਾਂਚਾ ਹੀ ਏਦਾਂ ਦਾ। ਜਿੰਨੀ ਕੁ ਬੰਦੇ ਵਿੱਚ ਐਨਰਜੀ ਹੈ, ਜਿੰਨੀ ਕੁ ਕਪੈਸਿਟੀ ਹੈ, ਇਸ ਤਰੀਕੇ ਸਿਰ ਉਲਝਾਇਆ ਜਾਂਦਾ ਕਿ ਬੰਦਾ ਕਰਮ ਕਾਂਡ ਕਰਦਾ ਕਰਦਾ ਇੰਨਾ ਕੁ ਫਸ ਜਾਂਦਾ, ਜਿੰਨਾ ਕੁ ਉਹਦੇ ਕੋਲ ਟਾਈਮ ਹੁੰਦਾ, ਜਿੰਨੀ ਕੁ ਐਨਰਜੀ ਹੁੰਦੀ ਉਹ ਕਰਮ ਕਾਂਡਾਂ 'ਚ ਹੀ ਲੰਘ ਜਾਂਦੀ। ਕਰਮਕਾਂਡ ਹੀ ਬਣਾ ਕੇ ਰੱਖਤਾ ਕਰਮਕਾਂਡ ਹੀ। ਸਤਿਗੁਰੂ ਜੀ ਨੇ ਗੁਰੂ ਦੇ ਸਿੱਖ ਨੂੰ ਵਿਵੇਕੀ ਬਣਨ ਨਹੀਂ ਕਿਹਾ, ਸਤਿਗੁਰੂ ਜੀ ਨੇ ਵਿਚਾਰਵਾਨ ਬਣਨ ਵਾਸਤੇ ਕਿਹਾ। ਵਿਵੇਕ ਵਿਵੇਕੀ ਹੋ ਕੇ ਜਿਉਂ, ਨਾ ਕਿ ਤੂੰ ਅੰਧ ਵਿਸ਼ਵਾਸੀ ਹੋ ਕੇ ਜਿਉਂ। ਹੁਣ ਸਾਨੂੰ ਸਮਝਾਇਆ ਜਿਹੜਾ ਅੱਜ ਤੱਕ ਇਹੀ ਜਾਂਦਾ ਹੈ ਵੀ ਹਰੇਕ ਗੱਲ ਤੇ ਕਿੰਤੂ ਪਰੰਤੂ ਹੋ ਸਕਦਾ ਹੈ, ਪਰ ਧਰਮ ਦੀ ਗੱਲ ਉੱਤੇ ਤੁਸੀਂ ਕਦੇ ਕਿੰਤੂ ਨਹੀਂ ਕਰਨਾ, ਬਿਲਕੁਲ ਨਹੀਂ ਕਰਨਾ। ਗੁਰਬਾਣੀ ਦੇ ਸਿਧਾਂਤ ਤੇ ਕਿੰਤੂ ਕੋਈ ਨਹੀਂ ਕਰਨਾ ਚਾਹੀਦਾ, ਪਰ ਜਿਹੜੇ ਮੇਰੇ ਵਰਗੇ ਬੰਦੇ ਸਟੇਜ ਤੇ ਬਹਿ ਕੇ ਮਨ ਮਰਜ਼ੀਆਂ ਨਾਲ ਗੱਪ ਕਹਾਣੀਆਂ ਸੁਣਾਈ ਜਾਂਦੇ ਹੈ, ਧਰਮ ਦਾ ਨਾਂ ਲੈ ਕੇ ਉਹਦੇ ਉੱਤੇ ਕਿੰਤੂ ਕਰਨਾ ਸਾਡਾ ਹੱਕ ਬਣਦਾ। ਜੇ ਕਰਾਂਗੇ ਤਾਂ ਹੀ ਹਟਣਗੇ, ਜੇ ਕਰਾਂਗੇ ਨਹੀਂ, ਵਿਚਾਰਾਂਗੇ ਨਹੀਂ, ਸੋਚਾਂਗੇ ਨਹੀਂ। ਤੁਹਾਡੇ ਨਿਆਣੇ ਇੱਥੇ ਹਰ ਗੱਲ 'ਚ ਵਾਏ ਉਹਦੀ ਪੁੱਛ ਲੈਂਦੇ ਵੀ ਕਿਉਂ ਬਈ, ਇੱਦਾਂ ਕਿਉਂ ਕਰਨਾ, ਇਹਦਾ ਮਤਲਬ ਕੀ ਹੈ। ਇਹ ਗੱਲ ਪ੍ਰੂਵ ਤੇ ਹੋ ਨਹੀਂ ਰਹੀ, ਕਿਸੇ ਹਿਸਾਬ ਨਾਲ ਸਮਝ ਤੇ ਆਉਂਦੀ ਨਹੀਂ, ਕੋਈ ਲੌਜਿਕ ਹੈ। ਇੱਥੇ ਦੇ ਨਿਆਣਿਆਂ ਦਾ ਮਾਇੰਡ ਇਸ ਤਰੀਕੇ ਸਿਰ ਸੈੱਟ ਕੀਤਾ ਗਿਆ ਹੈ ਕਿ ਇਹ ਕੁਐਸਚਨ ਕਰਦੇ ਹੈ। ਤੁਸੀਂ ਕਦੇ ਬੱਚੇ ਨੂੰ ਕੁਐਸਚਨ ਕਰਦੇ ਨੂੰ ਇੱਥੇ ਦੇ ਨੂੰ ਵੇਖਿਓ, ਉਹਦੀ ਅੱਖਾਂ 'ਚ ਚਮਕ ਆ ਜਾਂਦੀ ਜਦੋਂ ਸਵਾਲ ਕਰਦਾ, ਸਵਾਲ ਜਦੋਂ ਕਰਦਾ ਤੇ ਇੱਦਾਂ ਚਮਕ ਆ ਜਾਂਦੀ। ਪਰ ਸਾਡੇ ਧਰਮ ਦੇ ਵਿੱਚ ਤੁਸੀਂ ਕੁਐਸਚਨ ਨਹੀਂ ਕਰ ਸਕਦੇ, ਕਿਉਂਕਿ ਤੂੰ ਕਿੰਤੂ ਪਰੰਤੂ ਕਰਦਾ, ਤੂੰ ਸ਼ੰਕਾਵਾਦੀ ਹੈ, ਜਾਂ ਫਿਰ ਤੁਹਾਨੂੰ ਕਹਿ ਦੇਣਗੇ ਤੂੰ ਨਾਸਤਕ ਹੋ ਗਿਆ, ਜਾਂ ਕਹਿ ਦੇਣਗੇ ਤੂੰ ਕਾਮਰੇਡ ਹੋ ਗਿਆ, ਜਾਂ ਕਹਿਣਗੇ ਤੂੰ ਤਰਕਸ਼ੀਲ ਬਣ ਗਿਆ। ਕੋਈ ਵੀ ਤੁਸੀਂ ਸਵਾਲ ਕਰਕੇ ਵੇਖੋ ਇਦਾਂ ਦੀ ਗੱਲ ਕਰਦੇ ਹੈ, ਪਰ ਅਸੀਂ ਇਸ ਗੱਲ ਦੀ ਪਰਵਾਹ ਨਹੀਂ ਕਰ ਸਕਦੇ, ਕਿਉਂਕਿ ਸਾਡਾ ਜਿਹੜਾ ਵਿਚਾਰਧਾਰਾ ਸਾਡੀ ਹੈ, ਜਿਹੜੀ ਟੀਮ ਦੇ ਅਸੀਂ ਮੈਂਬਰ ਹਾਂ, ਆ ਜਿਹੜੇ 35 ਸਾਡੇ ਆਗੂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹ ਸਾਰਿਆਂ ਦੀ ਬਾਣੀ ਨੂੰ ਪੜ੍ਹ ਕੇ ਵੇਖੀਏ, ਸਮਝ ਕੇ ਵੇਖੀਏ, ਉਹ ਤੇ ਗੱਲ ਹੀ ਇੱਥੋਂ ਸ਼ੁਰੂ ਕਰਦੇ ਹੈ ਕਿ ਸੋਚੈ ਸੋਚ ਨਾ। ਆਪਾਂ ਮੂਲ ਮੰਤਰ ਪੜ੍ਹਦੇ ਇੱਕ ਓੰਕਾਰ ਸਤਨਾਮ, ਇਹ ਰਹਾਓ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਦਾ, ਇਹਦੇ ਆਲੇ ਦੁਆਲੇ ਘੁੰਮਦਾ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ, ਇੱਥੇ ਤੱਕ ਹੈ। ਇਹਦੂ ਅੱਗੇ ਹੈ ਜਪ, ਜਪ ਜਪਜੀ ਸਾਹਿਬ ਦੀ ਬਾਣੀ ਦਾ ਨਾਂ ਹੈ, ਜਪ ਜੀ ਅਸੀਂ ਸਤਿਕਾਰ ਨਾਲ ਕਹਿ ਦਿੰਦੇ ਹਾਂ, ਉਦਾਂ ਜਪ। ਜਪ ਦਾ ਜੇ ਸਿੱਧਾ ਅਰਥ ਕਰੀਏ ਤੇ ਜਾਣ ਸਮਝ, ਆ ਇਹ ਸਿਧਾਂਤਾਂ ਨੂੰ ਸਮਝੋ। ਹੁਣ ਇੱਥੋਂ ਸਮਝ ਸਟਾਰਟ ਹੋ ਕੇ ਫਿਰ ਅੱਗੇ ਹੈ ਸਲੋਕ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਇਹਦੇ ਉੱਤੇ ਜਪਜੀ ਸਾਹਿਬ 'ਚ ਸਲੋਕ ਨਹੀਂ ਲਿਖਿਆ, ਪਰ ਸੁਖਮਨੀ ਸਾਹਿਬ 'ਚ ਲਿਖਿਆ ਸਲੋਕ, ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਭੀ ਨਹੀਂ ਉੱਥੇ ਭੇ ਹੈ, ਪਰ ਉੱਥੇ ਲਿਖਿਆ ਸਲੋਕ। ਗੁਰੂ ਅਰਜਨ ਦੇਵ ਜੀ ਨੇ ਇਸੇ ਸਲੋਕ ਨੂੰ ਗੁਰੂ ਸੁਖਮਨੀ ਸਾਹਿਬ 'ਚ ਲਿਖਿਆ, ਪਰ ਭੇ ਸੱਚ ਕਹਿ ਕੇ। ਹੁਣ ਸੁਣਿਓ, ਸਲੋਕ ਤੋਂ ਬਾਅਦ ਫਿਰ ਸ਼ੁਰੂ ਹੋ ਗਿਆ ਜਪਜੀ ਸਾਹਿਬ, ਜਪ ਬਾਣੀ ਸ਼ੁਰੂ ਹੋ ਗਈ, ਤੇ ਸ਼ੁਰੂਆਤ ਕਿੱਥੋਂ ਹੋਈ, ਨਾਨਕ ਹੋਸੀ ਭੀ ਸੱਚ ਕਹਿ ਕੇ। ਉਦੋਂ ਅੱਗੇ ਫਿਰ ਕੀ ਕਹਿੰਦੇ ਅਸੀਂ, ਸੋਚੈ
ਸੋਚ
ਨਾ ਹੋਵੇ, ਆ ਸਵਾਲ ਸਾਨੂੰ ਕਹਿੰਦੇ ਸਵਾਲ ਨਹੀਂ ਕਰਨਾ, ਸਾਡਾ ਗੁਰੂ ਗ੍ਰੰਥ ਸਾਹਿਬ ਤੇ ਸ਼ੁਰੂ ਹੀ ਇੱਥੋਂ ਹੁੰਦਾ ਸਵਾਲ ਤੋਂ, ਕੁਐਸਚਨ ਇੱਥੋਂ ਜਪ ਸ਼ੁਰੂ ਹੋ ਗਿਆ। ਤੇ ਕੀ ਕਿਹਾ ਗੁਰੂ ਸਾਹਿਬ ਨੇ ਪਹਿਲਾਂ, ਸਭ ਤੋਂ ਪਹਿਲਾ ਕੁਐਸਚਨ, ਸਾਰੀ ਦੁਨੀਆ ਤੀਰਥਾਂ ਤੇ ਨਹਾਉਣ ਜਾਂਦੀ ਸੀ, ਕਹਿੰਦੇ ਸਰੀਰ ਨੂੰ ਸੁੱਚਾ ਕਰ ਲਓ, ਨਹਾਓਗੇ ਪਵਿੱਤਰ ਹੋ ਜਾਓਗੇ, ਨਹਾਓਗੇ ਸਭ। ਕਹਿੰਦੇ ਧਰਮ ਤੇ ਮਨ ਦਾ ਵਿਸ਼ਾ ਤੇ ਮਨ ਤੇ ਮੈਲ ਆਈ ਹੈ, ਮਨ ਦੀ ਮੈਲ ਤੇ ਲੱਥੀ ਨਹੀਂ। ਤੂੰ ਇੱਕ ਵਾਰੀ ਨਹਾ ਭਾਵੇਂ ਹਜ਼ਾਰ ਵਾਰੀ ਨਹਾ, ਨਹਾਉਣ ਦੇ ਨਾਲ ਮਨ ਸੁੱਚਾ ਨਹੀਂ ਹੋਣਾ। ਤੇ ਸ਼ੁਰੂਆਤ ਕਿੱਥੋਂ ਹੋਈ? ਸੋਚੈ ਸੋਚ ਨਾ ਹੋ ਬਈ, ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਤਨ ਦੇ ਨਹਾਉਣ ਨਾਲ ਮਨ ਸੁੱਚਾ ਨਹੀਂ ਹੁੰਦਾ। ਮਨ ਨੂੰ ਨਹਾਉਣ ਵਾਸਤੇ ਅਕਲ ਚਾਹੀਦੀ ਹੈ, ਮਨ ਦੀ ਮੈਲ ਕੱਢਣ ਵਾਸਤੇ ਨੌਲੇਜ ਚਾਹੀਦੀ ਹੈ, ਸਮਝ ਚਾਹੀਦੀ ਹੈ, ਕਾਮਨ ਸੈਂਸ ਚਾਹੀਦੀ ਹੈ। ਜਿਹੜੇ ਬੰਦੇ ਦੀ ਕਾਮਨ ਸੈਂਸ ਡਿਵੈਲਪ ਹੋ ਜਾਏ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਆਪੇ ਹੀ ਨਸ਼ੇ ਛੱਡ ਦਿੰਦਾ। ਕਾਮਨ ਸੈਂਸ ਜਿਹਦੀ ਡਿਵੈਲਪ ਹੋ ਜਾਏ ਉਹ ਕਹਿੰਦਾ ਮੇਰੇ ਇਮੋਸ਼ਨ ਜਿਹੜੇ ਆ ਖਰਾਬ, ਮੇਰੀ ਜਜ਼ਬਾਤੀ ਦੁਨੀਆ ਹਿੱਲੀ ਪਈ ਆ, ਮੇਰੀ ਪਰਿਵਾਰ ਤੋਂ ਬਿਨਾਂ ਬਾਹਰ ਨਹੀਂ ਸੰਬੰਧ ਚਾਹੀਦਾ ਮੇਰਾ। ਕਾਮਨ ਸੈਂਸ ਜਿਹਦੀ ਡਿਵੈਲਪ ਹੋਊਗੀ ਆਪੇ ਹੀ ਨਹੀਂ ਪੁੱਠੇ ਪਾਸੇ ਜਾਂਦਾ। ਮੈਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ, ਮੈਂ ਆਪਣੀ ਸਿਹਤ ਦਾ ਖਿਆਲ ਰੱਖਣਾ। ਹਰ ਬੰਦਾ ਆਪਣੇ ਆਪ ਹੀ ਜ਼ਿੰਮੇਵਾਰ ਬਣ ਜਾਂਦਾ ਹੈ ਜਦੋਂ ਕਾਮਨ ਸੈਂਸ ਵਾਲਾ ਬੰਦਾ ਰਿਸ਼ਤੇ ਕਿੱਦਾਂ ਨਿਭਾਉਣੇ ਹੈ, ਮਾਂ ਨਾਲ ਕਿੱਦਾਂ ਨਿਭਾਉਣੀ ਹੈ, ਘਰ ਵਾਲੀ ਨਾਲ ਕਿੱਦਾਂ ਨਿਭਾਉਣੀ ਹੈ, ਬੱਚਿਆਂ ਨਾਲ ਕਿੱਦਾਂ ਨਿਭਾਉਣੀ ਹੈ, ਆਪਣੇ ਆਪ ਸਾਰਾ ਕੁਝ ਆ ਜਾਂਦਾ ਜਦੋਂ ਕਾਮਨ ਸੈਂਸ ਡਿਵੈਲਪ ਹੋ ਜਾਂਦੀ ਹੈ। ਤੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਸ਼ੁਰੂਆਤ ਹੀ ਇੱਥੋਂ ਕੀਤੀ, ਕਹਿੰਦੇ ਤਨ ਦੇ ਨਿਭਾਉਣ ਨਾਲ ਕਿਆ ਹੋਏਗਾ। ਆਪਾਂ ਪੜ੍ਹਦੇ ਹਾਂ ਨਾ, ਭਰੀਏ ਹੱਥ ਪੈਰ, ਇਹ ਵੀ ਜਪਜੀ ਸਾਹਿਬ ਜੀ ਪੜ੍ਹਦੇ ਆ, ਜੇ ਸਰੀਰ ਮੈਲਾ ਹੋ ਜੇ ਭਾਈ ਭਰੀਏ ਹੱਥ ਪੈਰ ਤਨ ਦੇ, ਇਹ ਕਾਹਦੇ ਨਾਲ ਧੋਈਏ? ਪਾਣੀ ਧੋਤੈ ਉਤਰ ਸਿਖੇ। ਤੇ ਜੇ ਕੱਪੜਾ ਮੈਲਾ ਹੋ ਜੇ ਫਿਰ ਸਾਬਣ ਦੀ ਲੋੜ ਪੈਂਦੀ ਹੈ। ਮੂਤ ਪਲੀਤੀ ਕੱਪੜ ਹੋਏ ਫਿਰ ਕਾਹਦੇ ਨਾਲ ਧੋਈਏ? ਬੋਲੋ ਗੱਜ ਕੇ, ਦੇ ਸਾਬਣ ਲਈਏ ਉਹ ਧੋਏ। ਤੇ ਜੇ ਮੱਤ ਮੈਲੀ ਹੋ ਜੇ, ਦਿਮਾਗ ਖਰਾਬ ਹੋ ਜੇ ਬੰਦੇ ਦਾ, ਫਿਰ ਕੀ ਕਰੇ? ਭਰੀਏ ਮਤ ਪਾਪਾਂ ਕੈ
ਸੰਗ,
ਭੈੜੇ ਭੈੜੇ ਖਿਆਲ, ਪਾਪ ਪਾਪ ਮਤਲਬ ਭੈੜੀ ਸੋਚ, ਵਕਾਰ ਮਾੜੀ ਮਤ। ਜੇ ਮਤ ਮੈਲੀ ਹੋ ਗਈ, ਵਿਚਾਰ ਮੈਲੇ ਹੋ ਗਏ, ਦਿਮਾਗ ਖਰਾਬ ਹੋ ਗਿਆ, ਨੂੰ ਜੇ ਸਿੱਧਾ ਕਹਿ ਲਈਏ ਵੀ ਦਿਮਾਗ ਖਰਾਬ ਹੋ ਗਿਆ, ਗਲਤ ਕੰਮਾਂ ਚ ਪੈ ਗਿਆ ਬੰਦਾ, ਭਰੀਏ ਮਤ ਪਾਪਾਂ ਕੈ ਸੰਗ, ਉਹਨੂੰ ਕਾਹਦੇ ਨਾਲ ਧੋਈਏ? ਉਹ ਧੋਪੈ
ਨਾਵੈ ਕੈ,
ਨਾਵੈ ਦਾ ਕੀ ਅਰਥ ਹੈ? ਗਿਆਨ, ਅਕਲ, ਨਾਮ ਦੀ ਦਾਤ, ਗਿਆਨ ਦੀ ਦਾਤ। ਗੁਰੂ ਸਾਡਾ ਗਿਆਨ ਹੈ, ਨਾਮ ਦੀ ਦਾਤ ਬਖਸ਼ਦਾ, ਮਤਲਬ ਗਿਆਨ ਦਿੰਦਾ, ਅਕਲ ਦਿੰਦਾ, ਸਮਝ ਦਿੰਦਾ। ਤੇ ਅਸੀਂ ਆ ਦਿਮਾਗ ਸਾਫ਼ ਕਰਨਾ ਸੀ, ਇਹਦੇ ਲਈ ਤਿਆਰੀ ਕਰੀਏ। ਅੱਜ ਅਸੀਂ ਤਿਆਰ, ਵੇਖੋ ਅਰਦਾਸ ਕਰੋ, ਸੱਚੇ ਪਾਤਸ਼ਾਹ ਮੇਰੀ ਮਤ ਪਾਪਾਂ, ਮੇਰੀ ਮਤ ਧੋ ਦਿਓ, ਮੇਰੀ ਮਤ ਸਾਫ਼ ਕਰ ਦਿਓ, ਇਹ ਕਹਿਣਾ ਹੈ, ਅਰਦਾਸ ਕਰਨੀ ਹੈ। ਤੇ ਨਾਲ ਫਿਰ ਕੀ ਕਹਿਣਾ? ਚਲੋ ਫਿਰ ਸਾਫ਼ ਕਰੀਏ। ਜਿਵੇਂ ਰਾਤ ਗੱਲ ਕਰਦੇ ਸੀ ਆਪਾਂ ਵੀ ਰੱਬ ਸਾਡੇ ਵਿੱਚ ਹੈ, ਪਰਮਾਤਮਾ ਘੱਟ ਘੱਟ ਵਿੱਚ ਵਸਿਆ ਹੋਇਆ ਹੈ। ਤੇ ਨਾਲ ਦੀ ਨਾਲ ਜਦੋਂ ਤੁਸੀਂ ਕਹਿਣਾ ਹੈ ਵੀ ਮੇਰੀ ਮਤ ਮੇਰਿਆ ਰੱਬਾ ਸਾਫ਼ ਕਰ ਦੇ, ਨਾਲ ਹੀ ਕਹਿ ਕੇ ਤੇ ਉਦਣ ਹੀ ਸਟਾਰਟ ਕਰ ਦੇਣਾ, ਚਲੋ ਫਿਰ ਹੁਣ ਸਾਫ਼ ਕਰੀਏ, ਪਰਮਾਤਮਾ ਸਭ ਦੇ ਵਿੱਚ ਹੈ, ਚਲੋ ਸਟਾਰਟ ਕਰੀਏ, ਅੱਜ ਤੋਂ ਸ਼ੁਰੂ ਕਰੀਏ ਵੀ ਮਾੜੀ ਮਤ ਮੈਂ ਛੱਡਣੀ ਹੈ, ਅੱਜ ਤੋਂ ਸਟਾਰਟ ਕਰ ਲਈਏ ਵੀ ਮੈਂ ਮਾੜੀ ਮਤ ਨਹੀਂ ਲੈਣੀ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾਂਕਾ
ਗਿਆਤਾ।
ਲਓ ਇੱਕ ਵਾਰ ਸਾਰੇ ਪੜੋ, ਇਹ ਪੜ੍ਹਨਾ ਹੈ। ਇਹ ਮੈਂ ਤੁਹਾਨੂੰ ਰਾਤ ਚੰਗੀ ਤਰ੍ਹਾਂ ਗੱਲ ਐਕਸਪਲੇਨ ਕੀਤੀ ਸੀ, ਜਿਹੜੇ ਵੀਰ ਰਾਤ ਦੀਵਾਨ ਵਿੱਚ ਸੀ ਸਾਰਿਆਂ ਨੂੰ ਚੇਤਾ ਹੋਣਾ, ਅਰਦਾਸਾਂ ਕਰਨੀਆਂ। ਪਰ ਇਹ ਜ਼ਰੂਰ ਚੇਤਾ ਰੱਖਿਓ, ਰੱਬ ਦਾ ਕੰਸੈਪਟ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਵੀ ਤੇਰੇ 'ਚ ਵੱਸਦਾ, ਜੋ ਰੱਬ ਤੋਂ ਕਰਾਉਣਾ ਚਾਹੁੰਦੇ ਹੋ ਉਹ ਤੁਹਾਨੂੰ ਕਰਨਾ ਪੈਣਾ ਹੈ, ਕਿਉਂਕਿ ਪਰਮਾਤਮਾ ਸਾਡੇ ਵਿੱਚ ਹੈ। ਅਸੀਂ ਜੇ ਮੈਂ ਰਾਤ ਵੀ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਸੀ, ਜਿਨ੍ਹਾਂ ਨੇ ਰਾਤ ਦਾ ਦੀਵਾਨ ਨਹੀਂ ਸੁਣਿਆ ਕਿਰਪਾ ਕਰਕੇ ਇੰਟਰਨੈਟ ਤੇ ਪਿਆ ਹੋਣਾ, ਜ਼ਰੂਰ ਸੁਣੋ। ਉਹਦੇ ਵਿੱਚ ਮੈਂ ਬੇਨਤੀ ਵਾਰ ਵਾਰ ਕਰ ਰਿਹਾ ਕਿ ਪਰਮਾਤਮਾ ਰੱਬ ਕਿੱਥੇ ਰਹਿੰਦਾ ਹੈ? ਘੱਟ ਘੱਟ ਮੈਂ ਅਰਜੂ ਵਸੈ, ਸਾਡੇ ਵਿੱਚ ਰਹਿੰਦਾ ਹੈ। ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਇਹ ਡਿਮਾਂਡ ਕਰਨੀ ਹੈ ਨਾ, ਮੇਰੇ ਰੱਬ ਜੀ ਕੋਠੀ ਬਣਾ ਦਿਓ ਮੇਰੀ, ਤੇ ਉਹਨਾਂ ਨੇ ਕਹਿਣਾ ਰੱਬ ਤੇਰੇ ਵਿੱਚ ਹੈ, ਸਾਰਿਆਂ ਦੇ ਵਿੱਚ ਹੈ। ਇਹਦਾ ਮਤਲਬ ਜਦੋਂ ਕਿਹਾ ਤੂੰ, ਫਿਰ ਤੈਨੂੰ ਬਣਾਉਣੀ ਪੈਣੀ, ਕਰ ਫਿਰ ਹੁਣ ਬਣਾ। ਆਪਾਂ ਮਹਾਰਾਜ ਮੇਰਾ ਬਿਜ਼ਨਸ ਸੈੱਟ ਕਰ ਦਿਓ, ਸਾਨੂੰ ਕਰਨਾ ਪੈਣਾ। ਗੁਰੂ ਸਾਹਿਬ ਨੇ ਇੱਦਾਂ ਸਿਖਾਇਆ ਕਿ ਪਰਮਾਤਮਾ ਸਾਡੇ ਵਿੱਚ ਹੈ, ਸਾਰਿਆਂ 'ਚ ਰਹਿੰਦਾ ਹੈ। ਇੱਦਾਂ ਕਹਿਣਾ ਹੈ, ਮਾਲਕ ਜੀ ਮੇਰਾ ਬਿਜ਼ਨਸ ਸੈੱਟ ਕਰ ਦਿਓ, ਫਿਰ ਨਾਲ ਹੀ ਕੀ ਕਹਿਣਾ? ਚਲੋ ਕਰੀਏ,
ਕਿਉਂਕਿ ਰੱਬ ਸਾਡੇ ਵਿੱਚ ਹੈ। ਰੱਬ ਜੀ ਮੇਰੀ ਮੇਰੀ ਕੋਠੀ ਬਣਾ ਦਿਓ, ਚਲੋ ਬਣਾਈਏ। ਪਰਮਾਤਮਾ ਜੀ, ਰੱਬ ਜੀ, ਮਾਲਕ ਜੀ, ਮੇਰੇ ਮਨ ਦੀ ਮੈਲ ਕੱਢ ਦਿਓ। ਏਦਾਂ ਕਹਿ ਕੇ ਨਹੀਂ ਸਰ ਜਾਣਾ, ਫਿਰ ਅਗਲੀ ਗੱਲ ਵੀ ਕਹਿਣੀ ਪੈਣੀ, ਚਲੋ ਕੱਢੀਏ, ਸਭੇ ਸਾਡੇ ਵਿੱਚ ਹੈ ਪਰਮਾਤਮਾ। ਏਦਾਂ ਜੇ ਹੁਣ ਕਹੋਗੇ ਰੱਬਾ ਮੇਰੀ ਸ਼ਰਾਬ ਛੁਡਾ ਦੇ, ਫਿਰ ਅਗਲੀ ਗੱਲ ਕੀ ਕਹਿਣੀ ਪਊ? ਚਲੋ ਛੱਡੀਏ, ਐ ਕਹਿਣਾ ਪੈਣਾ। ਅਗਲੀ ਗੱਲ ਨਾ ਭੁੱਲਿਓ, ਰੱਬ ਸਾਡੇ ਵਿੱਚ ਹੈ, ਇਹ ਸਾਡੇ ਕਰਨ ਤੇ ਹੋਣਾ ਹੈ, ਇਹ ਹੈ ਜ਼ਿੰਮੇਵਾਰ ਬਣਨਾ, ਇਹ ਰਿਸਪੋਂਸੀਬਲ ਬਣਾਉਂਦਾ ਹੈ। ਜਿਹੜਾ ਪੁਜਾਰੀ ਨੇ ਰੱਬ ਦੱਸਿਆ ਕਿਤੇ ਵੱਖਰਾ ਰਹਿੰਦਾ, ਉਹ ਨਿਕੰਮਾ ਕਰ ਰਿਹਾ, ਵਿਹਲੜ ਕਰਦਾ ਹੈ, ਬੰਦੇ ਨੂੰ ਆਲਸੀ ਕਰਦਾ ਹੈ। ਤੇ ਜਦੋਂ ਰੱਬ ਸਾਡੇ ਵਿੱਚ ਹੈ, ਕਰਨਾ ਸਾਨੂੰ ਪੈਣਾ ਹੈ, ਇਹ ਰੱਬ ਸਾਨੂੰ ਰਿਸਪੋਂਸੀਬਲ ਬਣਾਉਂਦਾ, ਜ਼ਿੰਮੇਵਾਰ ਬਣਾਉਂਦਾ, ਕਿਉਂਕਿ ਸਾਡੇ ਵਿੱਚ ਹੈ, ਚਲੋ ਕਰੀਏ। ਆਪਾਂ ਜਿਵੇਂ ਹੁਣ ਦਰਬਾਰ ਸਾਹਿਬ ਬਣਾਇਆ, ਜਦੋਂ ਏਦਾਂ ਕਿਹਾ, ਅਰਦਾਸ ਕੀਤੀ, ਨੀਂਹ ਰੱਖੀ, ਤੇ ਏਦਾਂ ਕਿਹਾ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਦਰਬਾਰ ਸਾਹਿਬ ਸੋਹਣਾ ਬਣ ਜਾਏ। ਤੇ ਨਾਲ ਹੀ ਬੰਦਿਆਂ ਨੇ ਫਿਰ ਸਟਾਰਟਿੰਗ ਕੀ ਕੀਤੀ? ਇੰਨਾ ਕਹਿ ਕੇ ਫਿਰ ਕੀ ਕਿਹਾ? ਚਲੋ ਬਣਾਈਏ, ਫਿਰ ਬਣਿਆ ਨਾ। ਤੇ ਜੇ ਚਲੋ ਬਣਾਈਏ ਵਾਲਾ ਕੰਮ ਨਾ ਕਰਦੇ, ਅਰਦਾਸ ਕਰਕੇ ਛੱਡ ਦਿੰਦੇ, ਅੱਜ ਵੀ ਨੀਂਹ ਰੱਖੀ ਹੋਈ ਹੋਣੀ ਸੀ। ਜੇ ਅਗਲਾ ਪੁਆਇੰਟ ਸਾਨੂੰ ਕਰਨਾ ਪੈਣਾ, ਕਿਉਂਕਿ ਰੱਬ ਸਾਡੇ, ਉਹ ਰੱਬ ਕੰਮ ਕਿਵੇਂ ਕਰਦਾ, ਕਾਹਦੇ ਜ਼ਰੀਏ ਕਰਦਾ ਭਲਾ? ਸਾਡੇ ਜ਼ਰੀਏ ਪਰਮਾਤਮਾ ਸਾਡੇ ਵਿੱਚੋਂ ਕੰਮ ਕਰਦਾ। ਜਿਹਨੂੰ ਗੁਰੂ ਨਾਨਕ ਨੇ ਰੱਬ ਕਿਹਾ, ਉਹ ਸਾਡੇ ਵਿੱਚ ਕੰਮ ਕਰਦਾ, ਪ੍ਰੈਕਟੀਕਲ ਹੈ, ਦਿਸਦਾ ਹੈ, ਤੁਹਾਨੂੰ ਕੰਮ ਕਰਦਾ। ਥੋੜਾ ਥੋੜਾ ਵੀਰ ਕਹਿੰਦੇ ਅੱਗੇ ਅੱਗੇ ਨੂੰ ਹੋ ਜਾਓਗੇ ਤੇ ਫਿਰ ਸੰਗਤ ਪਿੱਛੇ ਸਾਰੀ ਬੈਠ ਸਕਦੀ ਹੈ। ਜਿਹੜੇ ਵੀਰ ਆ ਰਹੇ ਉਹਨਾਂ ਨੂੰ ਜਗ੍ਹਾ ਪਿੱਛੇ ਘੱਟ ਹੈ, ਥੋੜਾ ਥੋੜਾ ਜਿਹਾ ਹੋਰ ਖਿਸਕ ਜਾਓ, ਮਾੜਾ ਮਾੜਾ ਕੋਸ਼ਿਸ਼ ਕਰ ਲਓ। ਤੇ ਅਰਦਾਸ ਕਰਨੀ ਹੈ ਆਪਾਂ, ਤੇ ਨਾਲ ਚੇਤਾ ਰੱਖਿਓ, ਇਹ ਭੁੱਲਣਾ ਨਹੀਂ। ਹਮ ਮੈਲੇ, ਹਮ ਮੈਲੇ, ਹਮ ਮੈਲੇ ਜੀ, ਹਮ ਮੈਲੇ,
ਹਮ ਮੈਲੇ, ਹਮ ਮੈਲੇ, ਹਮ ਮੈਲੇ, ਹਮ ਮੈਲੇ,
ਹਮ ਮੈਲੇ, ਹਮ ਮੈਲੇ, ਹਮ ਮੈਲੇ, ਹਮ ਮੈਲੇ,
ਹਮ ਮੈਲੇ, ਹਮ ਮੈਲੇ, ਹਮ ਮੈਲੇ, ਹਮ ਮੈਲੇ।
ਬਹੁਤ ਪਿਆਰ ਨਾਲ ਆਏ ਹੋ, ਹਾਜ਼ਰੀ ਭਰ ਰਹੇ ਹੋ, ਤੁਹਾਡਾ ਸਾਰਿਆਂ ਦਾ ਇਸ ਗੱਲੋਂ ਧੰਨਵਾਦ ਵੀ ਹੈ। ਕਿਉਂਕਿ ਸਾਰੇ ਕਹਿੰਦੇ ਨਾ ਗਲਤ ਪ੍ਰਚਾਰ ਕਰਦੇ, ਤੁਸੀਂ ਨੋਟ ਕਰੀ ਜਾਇਓ ਵੀ ਕੀ ਗਲਤ ਹੋਇਆ। ਜਿੰਨੇ ਵੀਰ ਬੈਠੇ ਹੋ, ਕੋਈ ਅਨਪੜ੍ਹ ਕਮਲੇ ਤੇ ਹੈ ਨੀ, ਜਿਹੜੇ ਅਮਰੀਕਾ ਚ ਆਏ ਆ, ਡੈਰੀਆਂ ਤੁਹਾਡੀਆਂ ਜੇਬਾਂ ਚ ਹੁੰਦੀਆਂ, ਫੋਨਾਂ ਤੇ ਨੋਟ ਕਰ ਲਓ, ਕੱਲੀ ਕੱਲੀ ਚੀਜ਼ ਰਿਕਾਰਡ ਹੈ, ਸੁਣੋ ਵੀ ਕਿਹੜੀ ਗੱਲ ਗਲਤ ਹੈ, ਇਹ ਦੱਸਿਓ ਵੀ ਆਹ ਗਲਤ ਹੋਈ ਹੈ, ਇਹਦੇ ਚ ਕਾਮਨ ਸੈਂਸ ਨਹੀਂ, ਆਹ ਗੱਲ ਪ੍ਰੈਕਟੀਕਲ ਨਹੀਂ, ਇਹ ਵੇਖਿਓ ਜਰਾ ਸੋਚ ਕੇ ਵੀ ਕੀ ਗਲਤ ਹੈ। ਜੇ ਗਲਤ ਕੁਛ ਨਹੀਂ, ਫਿਰ ਬਾਹਰ ਖੜੇ ਕਿਉਂ ਕਹਿੰਦੇ ਆ ਵੀ ਢੱਡਰੀ ਦੀਆਂ ਭੇਡਾਂ ਚੱਲੀਆਂ ਜੀ, ਅੰਦਰ ਸੁਣ, ਇਹ ਭੇਡਾਂ ਆ, ਇਹ ਬਕਵਾਸ ਹੋ ਰਹੀ ਹੈ, ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਿਆ ਜਾ ਰਿਹਾ, ਗਲਤ ਪ੍ਰਚਾਰ ਹੋ ਰਿਹਾ, ਇਹ ਕਿਉਂ ਕਰਦੇ ਆ? ਫਿਰ ਇਹਦਾ ਅਰਥ ਇਹ ਹੈ ਵੀ ਆਪਾਂ ਗੱਲ ਕਾਮਨ ਸੈਂਸ ਦੀ ਕਰਦੇ ਹਾਂ, ਪ੍ਰੈਕਟੀਕਲਟੀ ਦੀ ਕਰਦੇ ਹਾਂ, ਤੇ ਉਹ ਜਿਹੜੀਆਂ ਗੱਲਾਂ ਕਰਦੇ ਆ ਬਾਬਿਆਂ ਦੀਆਂ ਗੱਪ ਕਹਾਣੀਆਂ ਤੇ ਖੜੇ ਹੈ, ਆਪਾਂ ਇਹਨਾਂ ਦੇ ਬਾਬਿਆਂ ਦੀ ਸਿਫਤ ਨਹੀਂ ਕਰਦੇ, ਪ੍ਰੋਬਲਮ ਇਹਨਾਂ ਨੂੰ ਇਹੋ ਹੀ ਹੈ, ਹੋਰ ਗੁਰੂ ਗ੍ਰੰਥ ਸਾਹਿਬ ਦਾ ਦਰਦ ਲੈ ਕੇ ਨਹੀਂ ਖੜੇ। ਆਖੋ
ਸਤਨਾਮ,
ਗੁਰੂ ਗ੍ਰੰਥ ਸਾਹਿਬ ਦਾ ਦਰਦ ਨਹੀਂ ਇਹਨਾਂ ਦੇ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ। ਸੋ ਮੈਂ ਇਸ ਗੱਲੋਂ ਤੁਹਾਡਾ ਧੰਨਵਾਦ ਕਰਦਾ ਹੈ ਵੀ ਤੁਸੀਂ ਅੱਜ ਪਿਆਰ ਨਾਲ ਸਾਰੇ ਦੀਵਾਨ ਵਿੱਚ ਬੈਠੇ ਹੋ ਤੇ ਸਾਰਾ ਦੀਵਾਨ ਟਿਕ ਕੇ ਸੁਣੋ, ਕੱਲੀ ਕੱਲੀ ਗੱਲ ਸੁਣੋ ਵੀ, ਨੋਟ ਕਰੋ, ਫਿਰ ਮੈਨੂੰ ਦੱਸੋ ਜ਼ਰੂਰ ਵੀ ਆਹ ਗੱਲ ਜਿਹੜੀ ਹੈ ਇਹ ਕਾਮਨ ਸੈਂਸ ਦੇ ਹਿਸਾਬ ਨਾਲ ਠੀਕ ਨਹੀਂ, ਇਹ ਲਾਗੂ ਨਹੀਂ ਹੋ ਸਕਦੀ, ਇਹ ਪ੍ਰੈਕਟੀਕਲ ਨਹੀਂ ਹੋ ਸਕਦੀ, ਇਹਦੇ ਨਾਲ ਸਾਡੀ ਜ਼ਿੰਦਗੀ 'ਚ ਵਿਕਾਸ ਨਹੀਂ ਆ ਸਕਦਾ, ਇਹ ਡਿਵੈਲਪਮੈਂਟ ਨਹੀਂ ਹੋਣੀ। ਇਹ ਕੋਈ ਤਾਂ ਕੋਈ ਨਾ ਕੋਈ ਗੱਲ ਜ਼ਰੂਰ ਨੋਟ ਕਰੋ। ਵੇਖੋ ਬੰਦਾ ਗਲਤੀ ਵੀ ਕਰ ਸਕਦਾ, ਜ਼ਰੂਰੀ ਨਹੀਂ ਕਿ ਮੈਂ ਕੋਈ ਰੱਬ ਦਾ ਰੂਪ ਹੋਵੇ ਮੈਂ ਇੱਦਾਂ ਨਹੀਂ ਗਲਤੀ ਕਰ ਸਕਦਾ। ਧਿਆਨ 'ਚ ਰੱਖੋ, ਜਰਾ ਕੁ ਸੋਚ ਕੇ ਵੇਖੋ ਵੀ ਹੈ ਕੀ ਹੈ, ਕਿਉਂ ਇੱਦਾਂ ਕਰਦੇ? ਫਿਰ ਲਓ ਆ ਸਾਰੇ ਆਪਾਂ ਰਲ ਕੇ ਪੜ੍ਹੀਏ ਤੇ ਧਿਆਨ ਨਾਲ ਨੋਟ ਕਰਿਓ। ਅਸੀਂ ਆ ਅਰਦਾਸ ਕਰਨੀ ਹੈ, ਮੇਰੇ ਮਾਲਕ ਜੀ ਸਾਨੂੰ ਮੈਲ ਭਰੀ ਪਈ ਹੈ, ਤੇ ਮੈਲ ਕੀ ਹੈ? ਮੈਂ ਭੈੜਾ ਸੋਚਦਾ, ਮੈਂ ਗਲਤ ਸੋਚਦਾ, ਮੇਰਾ ਮਨ ਮੈਲਾ ਹੈ, ਮੇਰੀ ਸੋਚ ਮੈਲੀ ਹੈ, ਮੇਰੇ ਵਿਚਾਰ ਮੈਲੇ ਹੈ, ਆਪਣੇ ਆਪ ਨੂੰ ਸਾਹਮਣੇ ਰੱਖ ਕੇ ਅਰਦਾਸ ਕਰਨੀ ਹੈ। ਤੇ ਨਾਲ ਇਹ ਵੀ ਚੇਤਾ ਰੱਖਣਾ, ਅਰਦਾਸ ਤੋਂ ਬਾਅਦ ਫਿਰ ਕਹਿਣਾ ਕੀ ਹੈ? ਜੇ ਮਨ ਦੀ ਮੈਲ ਕੱਢ, ਰੱਬਾ ਮੇਲੇ ਮਨ ਦੀ ਮੈਲ ਕੱਢ ਦੇ, ਇਹ ਕਹਿ ਕੇ ਫਿਰ ਕੀ ਕਹਿਣਾ? ਚਲੋ ਕੱਢੀਏ। ਉਹ ਆਹ ਕੰਮ ਜੇ ਤੂੰ ਨਾ ਕੀਤਾ, ਫਿਰ ਨਹੀਂ ਨਿਕਲਣੀ। ਅਗਲਾ ਯਤਨ ਤੈਨੂੰ ਕਰਨਾ ਪੈਣਾ, ਪ੍ਰਮਾਤਮਾ ਤੇਰੇ ਵਿੱਚ ਹੈ, ਜੇ ਤੂੰ ਨਾ ਮੈਲ ਕੱਢੀ ਆਪਣੇ ਮਨ ਦੀ ਨਹੀਂ ਨਿਕਲਣੀ। ਮੈਂ ਕਈ ਜਿੰਨਾ ਮਰਜ਼ੀ ਜਾਵਾਂ, ਮੇਰੀ ਮੈਲ ਕੱਢ ਦਿਓ, ਮੇਰੀ ਮੈਲ ਕੱਢ ਦਿਓ, ਜੇ ਮੈਂ ਮੈਲ ਕੱਢਣ ਵਾਸਤੇ ਯਤਨ ਨਾ ਕੀਤਾ ਫਿਰ ਨਹੀਂ। ਮੈਨੂੰ ਅਕਲ ਦੇ ਦਿਓ ਜੀ, ਮੈਨੂੰ ਅਕਲ ਦੇ ਦਿਓ, ਮੈਨੂੰ ਗਿਆਨ ਦੇ ਦਿਓ, ਪਰ ਜੇ ਮੈਂ ਅਕਲ ਲੈਣ ਵਾਲੇ ਪਾਸੇ ਤੁਰਿਆ ਨਾ ਫਿਰ ਨਹੀਂ ਹੋਣਾ ਕੰਮ। ਸਾਡਾ ਕਾਰਜ ਸਾਡੇ ਕੀਤਿਆਂ ਹੀ ਹੋਣਾ ਹੈ। ਗੁਰੂ ਸਾਹਿਬ ਨੇ ਸਾਨੂੰ ਇਹੀ ਸਿਖਾਇਆ, ਤੇਰੇ ਵਿੱਚ ਹੈ ਤੇ ਕਰਨਾ ਤੈਨੂੰ ਆਪ ਪੈਣਾ।
ਹਮ
ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ।
ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ।
ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ।
ਮੂਰਖ ਤੁਮ ਚਤੁਰ ਸਿਆਣੇ,
ਤੂੰ ਸਰਬ ਕਲਾ ਕਾ ਗਿਆਤਾ। ਹਮ ਮੈਲੇ ਹਮ ਮੈਲੇ ਹਮ ਮੈਲੇ ਜੀ ਹਮ ਮੈਲੇ
ਹਮ ਮੈਲੇ ਹਮ ਮੈਲੇ ਹਮ ਮੈਲੇ ਹਮ ਮੈਲੇ
ਹਮ ਮੈਲੇ
ਹਮ ਮੈਲੇ ਹਮ ਮੈਲੇ ਹਮ ਮੈਲੇ
ਹਮ ਮੈਲੇ ਤੁਮੂ ਜਰੂਰ ਕਰਦੇ ਹਮ ਮੇਰੇ ਗੁਣ ਤੂੰ ਦਾਤਾ।
ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਨਾ, ਨਿਰਗੁਣ ਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਵਾਨਾ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੂੰ ਸਦਾ ਸਦਾ ਦਇਆਲਾ। ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰੱਖੋ ਆਪਣੇ ਬਾਲਾ। ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜੱਚੈ, ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ
ਪਾਛ।
ਸੋ ਇਸ ਕਰਕੇ ਜੇ ਮਨ ਦੀ ਮੈਲ ਕਢਾਉਣੀ ਚਾਹਾਂਗੇ ਜ਼ਰੂਰ ਨਿਕਲੇਗੀ। ਬੇਨਤੀ ਕਰਕੇ ਨਹੀਂ ਸਰਨਾ, ਅਗਲਾ ਕੰਮ ਹੈ ਕਰਨਾ ਪੈਣਾ। ਜਿਹੜੀ ਵੀ ਬੇਨਤੀ ਕੀਤੀ ਹੈ ਉਹ ਤੈਨੂੰ ਕਰਨਾ ਪੈਣਾ, ਅਗਲਾ ਯਤਨ ਤੇਰਾ। ਨਹੀਂ ਕਰਾਂਗੇ ਫਿਰ ਨਹੀਂ ਹੋਣਾ, ਅਗਲੀ ਕੋਸ਼ਿਸ਼ ਕਰਨੀ ਪੈਣੀ ਹੈ। ਸੋ ਇਸ ਕਰਕੇ ਸਾਡੇ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਹੈ ਕਿ ਸੋਚੈ ਸੋਚ ਨਾ ਹੋਵੇ ਜੇ ਸੋਚੀ
ਲੱਖ ਵਾਰ।
ਸ਼ੁਰੂ ਹੀ ਇੱਥੋਂ ਕਰਦੇ ਹੈ ਇਹ ਕੁਐਸਚਨ। ਤੇ ਕਿੰਨੀ ਦੁਨੀਆ ਸੀ ਉਸ ਵੇਲੇ ਨਹਾਉਣ ਵਾਲੀ, ਸਾਰੇ ਲੋਕ ਤੀਰਥਾਂ ਤੇ ਜਾਂਦੇ ਸੀ, ਨਹਾਉਂਦੇ ਸੀ, ਕੋਈ ਗੰਗਾ ਨਹਾਉਂਦਾ, ਕੋਈ ਕਿਤੇ ਨਹਾਉਂਦਾ। ਸਿੱਧੀ ਚੋਟ ਕੀਤੀ, ਸ਼ੁਰੂਆਤ ਹੀ ਇੱਥੋਂ ਕੀਤੀ। ਅਗਲਾ ਕਹਿੰਦਾ ਸਾਡੀਆਂ ਭਾਵਨਾਵਾਂ ਨੇ ਜੀ, ਸਾਡੀ ਸ਼ਰਧਾ।
ਸੁੱਚੇ ਸਈ ਨਾਨਕਾ ਤਿਨ ਮਨ ਵਸਿਆ ਸੋਏ।
ਬਸ ਅਸਲੀ ਤੀਰਥ ਕੀ ਹੈ? ਗਿਆਨ। ਤੀਰਥ ਨਾਵਣ ਜਾਉ, ਤੀਰਥ ਨਾਮ ਹੈ, ਗਿਆਨ ਹੈ ਤੀਰਥ ਬੰਦੇ ਲਈ। ਪਹਿਲੀ ਪੰਕਤੀ ਵਿੱਚ ਨਾਮ ਕਿਹਾ, ਦੂਜੀ ਪੰਕਤੀ ਵਿੱਚ ਸ਼ਬਦ ਵਿਚਾਰ ਮਤਲਬ ਗਿਆਨ। ਲੋ ਇੱਕ ਵਾਰ ਸੁਣ ਲਓ, ਤੀਰਥ ਨਾਵਣ ਜਾਓ।
ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ज्ञान है।
तीर्थ नावन जाओ तीर्थ
नाम है,
साडा तीर्थ है ज्ञान। ते कमाल दी गल नहीं, इन्हां कंट्रियां नूं जे कुछ कोई चीज अगे लेके गई है ते ओ लेके गया है ज्ञान। कनेडा नूं अगे लेके गया ते ज्ञान। जेड़ा बंदा अज अगे जा रहा ज्ञान नाल जा रहा, ते साडे गुरु साहब कहिंदे साडा सारा कुछ ही ज्ञान है। साडी जोत भी ज्ञान, साडा नहाउणा भी ज्ञान, साडे फुल पाउणे भी ज्ञान, साडी जिहड़े मरे दी जिहड़ी चिखा सजाउंदे आ बबान सजाउंदे आ ओह भी ज्ञान। साडे गुरु साहब ने हरेक पॉइंट दे उत्ते सानू कहा ज्ञान ही लै, बस होर छड दे सारा कुछ। भाव के ज्ञान 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 गुरु ग्रंथ साहब कहिंदे रहे पर सारियां तो पिछे तुरे फिरदे आ, अज्ञानी तुरे फिरदे आ, क्योंकि पूजन ही लाता समझण वाला पासा ते बंद ही करता साडा। सानू सिर्फ इन्ना सिखाया भी तू पैसे कढ़ने आ, रुमाला कढ़ना, रुमाले उत्ते पैसे रखने आ, इन्ना ही सिखाया। अद्धा काम कराया, जेड़ा अगला काम सी भी अकल लैनी है, जो गुरु ग्रंथ साहब च लिखिया उन्हूं पढ़ना है, ज्ञान तक जिन्ना चिर नहीं पहुंचदा उन्ना चिर नहीं गल बननी, उह उत्थी रह गया। ते सोच के वेखो जे सिख अज इन्नी तरक्की कर सकते है, अमरीका कनेडा दे विच बैठे है, सारी दुनिया विच फैले हुए है, ते जे नाल गुरु ग्रंथ साहब दा ज्ञान हरेक सिख दे कोल हुंदा, फलसफा लैके तुरदा, माड़ा माड़ा किते रोज दे पंज पंज मिंट लाए हुंदे, पंज मिंट जिंदगी दे दूआं चौआं सालां विच ऐ पूरी समझ होई हुंदी ते असीं कित्थे तक पहुंचे हुंदे। अज साडे कई बंदियां नूं गुरमत दे ऊड़ा एड़ा नहीं पता। क्यों नहीं पता? क्योंकि धर्म वाले पासे ते बंदी कीता। धर्म वाला काम की है? बस कल्ला मत्था टेकना है। भाई नमस्कार करनी है, नमस्कार आपां सारी करदे, गुरु ग्रंथ साहब नूं तख्तां ते विराजमान करदे आ, सोहणियां पालकियां लाउंदे आ, चंदोए लाने आ, रमाले लाने आ, मत्था टेकदे आ, पर इत्थे ही नहीं रुक जाना। इदू अगला पॉइंट है भी अकल भी ते लैनी है, समझ भी ते लैनी है। असली सत्कार ते गुरु साहब दा ज्ञान लैना ही है ना, समझ लैनी है। ता करके साडे ते गुरु साहब ने कहा जो करना लो नाम तेरे की
जोत,
जोत लगाई। जेड़ी जोत भी लानी है वह भी नाम दी। साडा साहब वेखो शब्द एक बार सुन लियो, नाम दा अर्थ ज्ञान, साडे लई सारा कुछ ज्ञान। एजुकेट होवो, नॉलेज लो, एजुकेशन लो, समझ लो समझ लो समझ लो। साडे गुरु ग्रंथ साहब बार बार एक गल ते जोर दे जांदे, अकल लो। लो सुनो एक बार,
नाम तेरो आरती मजन मुरारे, हर के नाम बिन झूठे सगल पासारे।
सारा शब्द वैसे सीधा सीधा समझ आ जाना। आरतियां करते हैं ऐदा दीवे हाथ विच फड़ के, साडे गुरु ग्रंथ साहब कहिंदे आ भाई ज्ञान लैना ही असल आरती है। ऐदा खड़ के तेनों एक घंटा लग गया, तू ऐदा मूर्तियां अगे खड़ के आरतियां करदा है, इन्हां दी लोड़ नहीं। रब सारे पास ही है, लॉ ऑफ नेचर, नेचर दे विच निजम दे रूप विच बैठा है, लॉ दे रूप विच बैठा है, वो निजम दे विच है, ते उदी आरती ते अपने आप ही हो रही है। कैसी आरती होए पवखंडना तेरी आरती, तेरी आपे आरती हो रही है। गगन में थाल रब चंद दीपक बने, तारका मंडल जनक मोती। आ सारा जेड़ा आकाश है ये थाल है, चंद्रमा ते सूरज विच दीवे रखे हुए है, दीवे भी रखे हुए है, तारे जेड़े है वह निके निके मोती है, सारा कुछ तो हो रहा है। चेता रखो आरती कीती नहीं जा सकती, कुदरत अपने आप ही वह निजमां दे विच चल रही है, रब की आरती कर रही है। रब की आरती कीती नहीं जा सकती, परमात्मा की आरती हो रही है, अपने आप हो रही आरती विच शामिल होया जा सकता। असीं सुरत करके हो रही आरती विच शामिल हो सकते हैं। किवें? वाह बई वाह, किवें सूरज चढ़दा, किवें चंद्रमा, किवें तारे, यह फील करके हो रही आरती विच शामिल हो सकते हैं। ऐदा हत्थां नाल करन वाली आरती ते मना कीती सी गुरु ग्रंथ साहब दे विच, पर साडे वाले गुरु ग्रंथ साहब दे अगे महाराज कहिंदे है गगन मैं थाल रब चंद दीपक बने, ये निके निके दीवे जगा के उही पहला वाला काम फेर जेड़ा ब्राह्मण करते सी उही फेर करी जांदे, गुरु ग्रंथ साहब दे अगे खड़ के करते। हिंदू आरतियां करते हैं मूर्तियां दियां, साडे गुरु ग्रंथ साहब की मूर्ति वांगू आरती करी जांदे। हिंदू टिक्के लाउंदे है, साडे वाले भी टिक्के लाई जांदे। हिंदू बलियां देंदे आ मंदरां दे विच, साडे वाले भी मंदरां दे विच, साडे तख्तां दे उत्ते हजूर साहब बली देंदे आ बकरे दी, बकरा वढदे आ। ਜਿੰਨੇ ਕੰਮ ਰੋਕੇ ਸੀ ਉਹ ਸਾਰੇ ਕਰਦੇ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਲੀਅਰ ਕਿਹਾ ਸੀ ਕਿ ਭਾਈ ਬਲੀਆਂ ਨਹੀਂ ਦੇਣੀਆਂ। ਮਹਾਰਾਜ ਕਿਹਾ ਇੱਕ ਬੰਦਾ ਬਾਹਰ ਵੇਖੋ, ਜਿਹੜਾ ਬੰਦਾ ਮਾਸ ਵੇਚਦਾ ਹੈ ਖੋਖੇ ਵਿੱਚ ਵੇਚੇ ਉਹ ਬਾਹਰ ਵੇਚੇ ਉਹ ਤੇ ਪਾਪੀ, ਤੇ ਜਿਹੜਾ ਤੂੰ ਧਰਮ ਦੇ ਨਾਂ ਤੇ ਵੇਚੇ ਤੂੰ ਧਰਮੀ। ਮਾਫ ਕਰਨਾ, ਜੇ ਤੇ ਵੱਡੇ ਕਸਾਈ ਬੱਚਿਆਂ ਨੂੰ ਪਾਲਣ ਵਾਸਤੇ ਵੱਡੇ ਉਹਨੂੰ ਤੇ ਬਣਾਤਾ ਪਾਪੀ, ਤੇ ਜੇ ਤੂੰ ਆਪਣੇ ਖਾਣ ਲਈ ਵੱਡੇ ਤੂੰ ਬਣ ਗਿਆ ਧਰਮੀ। ਮਹਾਰਾਜ ਕਹਿੰਦੇ ਹੱਦ ਹੋ ਗਈ, ਧਰਮ ਦੇ ਠੇਕੇਦਾਰ ਬਣ ਕੇ ਤੁਸੀਂ ਆਪਣੇ ਆਪ ਨੂੰ ਤੇ ਸਰਟੀਫਿਕੇਟ ਦੇਈ ਜਾਂਦੇ ਹੋ ਧਰਮੀ ਹੋਣ ਦਾ, ਤੇ ਜਿਹੜਾ ਬੱਚਿਆਂ ਲਈ ਵੱਢਦਾ ਹੈ ਉਹਨੂੰ ਪਾਪੀ ਦੱਸਦੇ ਹੋ, ਤੇ ਆਪ ਮੰਦਿਰ ਵਿੱਚ ਵੱਢਦੇ ਹੋ ਤੇ ਤੁਸੀਂ ਧਰਮੀ ਬਣ ਗਏ।
ਜੀ ਬਦੋ ਸੋ ਧਰਮ ਕਰ ਥਾਪੋ ਧਰਮ ਕਹੋ ਕਤ ਪਾਈ।
ਲੋਕਾਂ ਨੂੰ ਥਾਪਣਾ ਮਤਲਬ ਦੱਸਣਾ। ਜੀ ਬਦੋ ਵੱਢਦਾ ਬੱਕਰਾ ਤੇ ਕਹਿੰਦਾ ਮੈਂ ਧਰਮ ਦਾ ਕੰਮ ਕਰਦਾ, ਬੱਕਰਾ ਵੱਢ ਕੇ ਤੇ ਤੂੰ ਕਹਿੰਦਾ ਮੈਂ ਜੀ ਇਹ ਥਾਪ ਲੋਕਾਂ ਚ ਕੀ ਦੱਸਦਾ ਇਹ ਜੀ ਮੈਂ ਬੜਾ ਧਰਮ ਦਾ ਕੰਮ ਕੀਤਾ, ਬੱਕਰਾ ਵੱਢ ਕੇ ਮੰਦਿਰ ਦੇ ਵਿੱਚ ਬਲੀ ਦਿੰਦਾ ਹੈ, ਤੇ ਕਹਿੰਦਾ ਬੜਾ ਧਰਮ ਦਾ ਕੰਮ ਹੋ ਗਿਆ। ਤੇ ਜਿਹੜਾ ਬਾਹਰ ਵੱਢਦਾ ਹੈ ਉਹਨੂੰ ਕਹਿੰਦਾ ਕਸਾਈ ਹੈ ਜੀ, ਇਹ ਕਸਾਈ ਬੱਕਰੇ ਵੱਢਦਾ, ਤੂੰ ਵੱਢੇ ਤੇ ਠੀਕ ਹੈ ਤੇ ਬਾਹਰਲਾ ਵੱਢੇ ਗਲਤ ਹੈ। ਮੰਦਰਾਂ ਵਿੱਚ ਬਲੀਆਂ ਦਿੱਤੀਆਂ, ਸੁਣ ਲਓ ਇੱਕ ਵਾਰ ਪੂਰੀ ਪੰਕਤੀ ਚ।
ਜੀ ਬਦੋ ਸੋ ਧਰਮ ਕਰ ਥਾਪੋ ਧਰਮ ਕਹੋ ਕਤ ਪਾਈ। ਆਪਸ ਕਾ ਮਨਵਰ ਕਰ ਥਾਪੋ ਕਾ ਕੋ ਕਹੋ ਕਸਾਈ।
ਗੁਰੂ ਸਾਹਿਬ ਕਹਿੰਦੇ ਬੱਲੇ ਓਏ ਚਲਾਕ ਬਾਹਮਣਾ, ਬੱਲੇ ਓਏ ਚਲਾਕ ਪਾਂਡਿਆ, ਬੱਲੇ ਓਏ ਚਲਾਕ ਪੁਜਾਰੀਆ, ਆਪਣੇ ਆਪ ਨੂੰ ਧਰਮ ਦਾ ਸਰਟੀਫਿਕੇਟ ਦੇਤਾ, ਕੰਮ ਤੂੰ ਵੀ ਉਹੀ ਕੀਤਾ, ਤੇ ਜਿੰਨੇ ਬੱਚੇ ਪਾਲਣ ਲਈ ਬਾਹਰ ਵੱਢਿਆ ਉਹਨੂੰ ਪਾਪੀ ਬਣਾਤਾ ਤੂੰ, ਕੰਮ ਉਹਨੇ ਵੀ ਉਹੀ ਕੀਤਾ, ਕੰਮ ਤੂੰ ਵੀ ਉਹੀ ਕੀਤਾ। ਪਰ ਜੇ ਮੰਦਰ ਚ ਕਰੇ ਤੇ ਠੀਕ ਹੈ, ਜੇ ਬਾਹਰ ਕਰੇ ਤੇ ਗਲਤ ਹੈ, ਫਿਰ ਗਲਤ ਹੈ। ਇੱਥੇ ਤੱਕ ਵੀ ਪੁਜਾਰੀ ਕਹਿੰਦਾ ਹੁੰਦਾ ਸੀ ਵੀ ਵਿਆਹ ਕਰਕੇ ਆਪਣੀ ਘਰਵਾਲੀ ਨੂੰ ਮੰਦਰ ਦੇ ਵਿੱਚ ਛੱਡ ਕੇ ਜਾ ਇੱਕ ਦਿਨ ਵਾਸਤੇ। ਇੱਦਾਂ ਦਾ ਕੁਛ ਵੀ ਦੇਵਦਾਸੀਆਂ ਦੇ ਰੂਪ, ਦੇਵਦਾਸੀਆਂ ਦੇ ਨਾਮ ਹੇਠ ਰੇਪ ਹੁੰਦੇ ਸੀ। ਲੋਕੀ ਇੰਨੇ ਅਕਲ ਦੇ ਅੰਨੇ ਸੀ, ਪਰ ਸਾਡੇ ਗੁਰੂ ਸਾਹਿਬ ਨੇ ਦਿਮਾਗ ਚਲਾ ਦਿੱਤੇ, ਕਹਿੰਦੇ ਅਕਲ ਲੈ ਸਮਝ ਲੈ। ਤੇ ਹੁਣ ਵੇਖੋ ਮੰਦਰਾਂ ਦੇ ਵਿੱਚ ਬੱਕਰੇ ਵੱਢੇ ਜਾਂਦੇ ਸੀ, ਬਲੀਆਂ ਦਿੱਤੀਆਂ ਜਾਂਦੀਆਂ ਸੀ, ਸਾਡੇ ਵਾਲਿਆਂ ਨੇ ਉਹਦੀ ਵੀ ਕਾਪੀ ਕਰ ਲਈ। ਉੱਥੇ ਟਿੱਕੇ ਲੱਗਦੇ ਸੀ, ਸਾਡੇ ਵਾਲਿਆਂ ਨੇ ਉਹਦੀ ਵੀ ਕਾਪੀ ਕਰ ਲਈ। ਮੰਦਰਾਂ ਦੇ ਵਿੱਚ ਟੱਲੀਆਂ ਵਜਾਈਆਂ ਜਾਂਦੀਆਂ ਸੀ, ਸਾਡੇ ਵਾਲਿਆਂ ਨੇ ਉਹਦੀ ਵੀ ਕਾਪੀ ਕਰ ਲਈ। ਸਾਰੇ ਕੰਮ ਮੰਦਰਾਂ ਵਾਲੇ ਕਰਦੇ ਆ ਸੀ। ਸਾਡੇ ਗੁਰੂ ਸਾਹਿਬ ਨੇ ਕਿਹਾ ਸੀ ਗਿਆਨ ਲੈਣਾ ਆਰਤੀਆਂ ਵਾਲਾ ਕੰਮ ਛੱਡ, ਤੂੰ ਅਕਲ ਲੈਣ ਵਾਲੇ ਪਾਸੇ ਤੁਰ, ਸਮਝ ਲੈਣ ਵਾਲੇ ਪਾਸੇ ਤੁਰ। ਪਰ ਕਿੱਥੇ ਹੈ ਆਹ ਗੱਲ? ਮੈਨੂੰ ਨਿਆਣੇ ਪੁੱਛਦੇ ਹੁੰਦੇ ਸੀ ਕਈ ਵਾਰੀ ਵੀ ਹਜ਼ੂਰ ਸਾਹਿਬ ਬੱਕਰਾ ਵੱਢਦੇ ਹੋ ਠੀਕ ਹੈ ਕਿ ਗਲਤ ਹੈ? ਮੈਂ ਤਿੰਨ ਚਾਰ ਵਾਰੀ ਪੁੱਛਦੇ ਸੀ ਤੇ ਮੈਂ ਕਹਿੰਦਾ ਸੀ ਚਲੋ ਕੋਈ ਨੀ ਮੈਂ ਦੱਸ ਦਿਆਂਗਾ। ਉਹ ਇੱਕ ਵਾਰੀ ਸਟੇਜ ਤੇ ਦੱਸਿਆ, ਅਗਲੇ ਦਿਨ ਹੀ ਹਜ਼ੂਰ ਸਾਹਿਬ ਵਾਲਿਆਂ ਨੇ ਇਕੱਠੇ ਹੋ ਕੇ ਨਾ, ਜਿਵੇਂ ਇੱਥੇ ਬਾਹਰ ਇਕੱਠੇ ਹੋ ਜਾਂਦੇ ਰੋਜ਼, ਇਕੱਠੇ ਹੋ ਕੇ ਪੁਤਲਾ ਫੂਕਿਆ ਮੇਰਾ ਤੇ ਕਹਿੰਦੇ ਵੜ ਕੇ ਵਿਖਾਏ ਹਜ਼ੂਰ ਸਾਹਿਬ। ਤੇ ਇੱਕ ਗੱਲ ਪੱਕੀ ਹੈ, ਮੈਂ ਹਜ਼ੂਰ ਸਾਹਿਬ ਨਹੀਂ ਜਾ ਸਕਦਾ ਜ਼ਿੰਦਗੀ 'ਚ। ਜੇ ਗਿਆ ਬਸ ਇੰਨਾ ਹੀ ਪਤਾ ਲੱਗਣਾ ਵੀ ਭੋਗ ਪੈ ਗਿਆ, ਬਸ ਖਬਰ ਹੀ ਆਊ, ਬਸ ਕਹਿਣ ਨਹੀਂ ਦਿੰਦੇ ਕੁਛ। ਕਹਿੰਦੇ ਗਲਤ ਕਰਾਂਗੇ, ਸਾਡੀ ਮਰਿਆਦਾ ਹੈ, ਕਿੰਤੂ ਨਹੀਂ ਕਰ ਸਕਦਾ ਕੋਈ, ਕਿਉਂਕਿ ਠੇਕੇਦਾਰੀ ਸਿਸਟਮ ਹੈ ਸਾਡਾ। ਬੰਦਾ ਗਲਤ ਜਿੰਨਾ ਮਰਜ਼ੀ ਕਰੀ ਜਾਵੇ ਤੁਸੀਂ ਕਹਿ ਨਹੀਂ ਸਕਦੇ, ਕਿਉਂਕਿ ਧਰਮ ਦੇ ਠੇਕੇਦਾਰ ਹੈ। ਵੇਖੋ ਸਾਡੇ ਗੁਰੂ ਸਾਹਿਬ ਦਾ ਵਿਰੋਧ ਹੈ ਨਾ ਜਿਹੜਾ, ਉਹ ਹੈ ਧੱਕੇ ਨਾਲ, ਸਿਰ ਤੇ ਬਹਿਣ ਨਾਲ। ਇੱਕ ਜਮਾਤ ਉਹ ਸੀ ਬ੍ਰਾਹਮਣ ਜਮਾਤ ਜਿਹਨੇ ਕਿਹਾ ਸੀ ਬਾਕੀ ਛੋਟੀਆਂ ਜਾਤਾਂ ਦੇ ਹੈ, ਸਾਨੂੰ ਹੱਕ ਹੈ, ਅਸੀਂ ਜੋ ਮਰਜ਼ੀ ਕਰ ਸਕਦੇ ਹਾਂ। ਉਸ ਵੇਲੇ ਦਾ ਪੁਜਾਰੀ ਕਹਿੰਦਾ ਸੀ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ, ਤੁਹਾਨੂੰ ਹੱਕ ਨਹੀਂ, ਤੁਸੀਂ ਛੋਟੀਆਂ ਜਾਤਾਂ ਵਾਲੇ ਹੈ, ਅਸੀਂ ਬ੍ਰਾਹਮਣ ਹੁੰਦੇ ਹਾਂ, ਅਸੀਂ ਜੋ ਮਰਜ਼ੀ ਕਰ ਸਕਦੇ ਹਾਂ। ਤੇ ਉੱਥੇ ਫਿਰ ਭਗਤ ਕਬੀਰ ਸਾਹਿਬ ਨੇ ਆਖਿਆ ਸੀ, ਕਹਿੰਦੇ ਓਏ ਤੂੰ ਕਿਹੜਾ ਵੱਖਰਾ ਆਇਆ ਕੋਈ ਦੁਨੀਆ ਤੇ, ਜਿਹੋ ਜੇ ਅਸੀਂ ਉਹੋ ਜਿਹਾ ਤੂੰ, ਤੇਰੀਆਂ ਰਗਾਂ ਵਿੱਚ ਦੁੱਧ ਨਹੀਂ ਦੌੜਦਾ, ਸਾਡੀਆਂ ਰਗਾਂ 'ਚ ਖੂਨ ਨਹੀਂ, ਵੀ ਕਿਤੇ ਸਾਨੂੰ ਵੀ ਸਾਡੇ ਤੇ ਜੇ ਚੀਰਾ ਦਿਓਗੇ ਤੇ ਖੂਨ ਨਿਕਲੇਗਾ, ਤੇ ਜੇ ਤੇਰੇ ਚੀਰਾ ਦਿੱਤਾ ਤੇ ਦੁੱਧ ਨਿਕਲੇਗਾ, ਤੂੰ ਵੱਖਰਾ ਕਿੱਥੋਂ ਆ ਗਿਆ, ਸਾਡੇ ਵਰਗਾ ਹੀ ਤੂੰ ਹੈ। ਪ੍ਰੋਬਲਮ ਸਿਰ ਤੇ ਬਹਿਣ ਦੀ ਸੀ। ਸਾਡੇ ਆ ਜਿਹੜੇ 35 ਭਗਤ ਹੈ ਇਹ ਕਹਿੰਦੇ ਤੂੰ ਸਾਡੇ ਸਿਰ ਤੇ ਨਹੀਂ ਬਹਿ ਸਕਦਾ, ਬੰਦਿਆਂ ਵਰਗਾ ਬੰਦਾ ਹੈ, ਉਹ ਬੋਦੀ ਰੱਖ ਕੇ ਸਿਰ ਤੇ ਬਹਿੰਦਾ ਸੀ, ਅੱਜ ਕੱਲ ਵਾਲੇ ਦਮਾਲੇ ਬੰਨ ਕੇ ਸਿਰ ਤੇ ਬਹਿਣ ਦੀ ਕੋਸ਼ਿਸ਼ ਕਰਦੇ ਹੈ, ਉਹ ਧੋਤੀ ਬੰਨ ਕੇ ਬੋਦੀ ਲਾ ਕੇ ਬੋਦੀ ਰੱਖ ਕੇ ਤੇ ਸਾਰਿਆਂ ਦੇ ਸਿਰ ਤੇ ਬਹਿਣਾ ਚਾਹੁੰਦਾ ਸੀ, ਅੱਜ ਕੱਲ ਵਾਲੇ ਮੇਰੇ ਵਰਗੇ ਜਿਹੜੇ ਸਾਡੇ ਸਿੱਖਾਂ ਦੇ ਪਾਂਡੇ ਹੈ ਉਹ ਮੇਰੇ ਵਰਗੇ ਚੋਲਾ ਪਾ ਕੇ ਸਿਰ ਦੇ ਉੱਤੇ ਪੱਗ ਬੰਨ ਕੇ ਠੇਕੇਦਾਰ ਬਣ ਕੇ ਬਹਿਣਾ ਚਾਹੁੰਦੇ ਹੈ, ਜਿਹੜਾ ਸਿਰ ਦਾੜੀ ਕੇਸ ਕੱਟੇ ਵਾਲਾ ਹੋਵੇ ਉਹਨੂੰ ਕਹਿਣਗੇ ਤੂੰ ਤੇ ਪਾਪੀ ਹੈ, ਤੂੰ ਤੇ ਬੋਲ ਨਹੀਂ ਸਕਦਾ, ਤੈਨੂੰ ਕੀ ਪਤਾ, ਤੈਨੂੰ ਤੇ ਗੱਲ, ਤੈਨੂੰ ਤੇ ਪਤਾ ਹੀ ਕੱਖ ਨਹੀਂ, ਬਹਿ ਗਏ ਨਾ ਸਿਰ ਤੇ। ਤੇ ਜੇ ਅਗਲਾ ਪੁੱਛੇ ਵੀ ਤੇਰੀ ਕਰੈਕਟਰ ਕਿੱਦਾਂ ਦਾ, ਯਾਰ ਟੈਕਸ ਮੈਂ ਪੂਰਾ ਭਰਿਆ, ਤੂੰ ਸਾਰਾ ਖਾਨਾ ਹੈ, ਜਿੰਨਾ ਤੂੰ ਟਰੱਕਾਂ ਵਾਲਿਆਂ ਨਾਲ ਧੋਖਾ ਕਰਦਾ ਇੰਨਾ ਕੋਈ ਨਹੀਂ ਕਰਦਾ, ਮੈਂ ਜ਼ਿੰਦਗੀ 'ਚ ਨਸ਼ੇ ਨੂੰ ਹੱਥ ਨਹੀਂ ਲਾਇਆ, ਤੂੰ ਨਸ਼ਾ ਛੱਡਦਾ ਕੋਈ ਨਹੀਂ, ਭੰਗ ਪੀਂਦਾ ਹੈ ਕਹਿੰਦਾ ਗੁਰੂ ਨੂੰ ਭੋਗ ਲੱਗਦਾ ਹੈ, ਸਾਰੇ ਪੁੱਠੇ ਕੰਮ ਕਰਦੇ ਹੋ ਤੁਸੀਂ, ਕਰੈਕਟਰ ਦੱਸ, ਤੇਰੀ ਦਾੜੀ ਨਾ ਵਿਖਾ ਤੇਰਾ ਜੀਵਨ ਵਿਖਾ, ਪੱਗਾਂ ਨਾ ਵਿਖਾ ਜੀਵਨ ਵਿਖਾ ਤੇਰਾ। ਮੇਰੇ ਵੀਰੋ, ਕਬੀਰ ਸਾਹਿਬ ਜੀ ਦੀਆਂ ਆਹ ਪੰਗਤੀਆਂ ਜੇ ਬ੍ਰਹਮਣ ਤੇ ਢੁਕਦੀਆਂ ਤੇ ਅੱਜ ਸਾਡੇ ਵਾਲੇ ਕਸ਼ਹਿਰਾ ਧਾਰੀ ਦਸਤਾਰ ਧਾਰੀ ਨਕਲੀ ਜਿਹੜੇ ਹੈ ਉਹਨਾਂ ਬ੍ਰਹਮਣਾਂ ਤੇ ਵੀ ਢੁਕਦੀਆਂ, ਜੇ ਕਬੀਰ ਸਾਹਿਬ ਉਹਨਾਂ ਤੇ ਸਵਾਲ ਕਰ ਸਕਦੇ ਹੈ ਤੇ ਅਸੀਂ ਕਿਉਂ ਨਹੀਂ ਸਵਾਲ ਕਰ ਸਕਦੇ। ਮੈਂ ਚੋਲਾ ਪਾ ਕੇ ਕੋਈ ਵੱਖਰਾ ਨਹੀਂ ਬਣ ਜਾਂਦਾ, ਇਹ ਯੂਨੀਫਾਰਮ ਹੈ, ਅਸਲ 'ਚ ਮੇਰੀ ਪ੍ਰੈਕਟੀਕਲਟੀ ਕਿੱਦਾਂ ਦੀ ਹੈ ਗੱਲ ਉੱਥੇ ਨਿਬੜੇਗੀ। ਮੈਂ ਆਪਣੀ ਜ਼ਿੰਦਗੀ 'ਚ ਮੈਨੂੰ ਚੋਲਾ ਪਾਏ ਨੂੰ ਮੈਂ 97-96 'ਚ ਚੋਲਾ ਪਾਇਆ ਹੋਣਾ, ਮੈਂ ਜ਼ਿੰਦਗੀ 'ਚ ਨਹੀਂ ਲਾਇਆ, 96 ਤੋਂ ਲੈ ਕੇ ਅੱਜ ਤੱਕ ਕਿੰਨੇ ਸਾਲ ਬਣ ਗਏ ਹਿਸਾਬ ਲਓ, 22 ਸਾਲ ਹੋ ਗਏ, 22 ਸਾਲ ਹੋ ਗਏ ਮੈਂ ਬਾਣਾ ਪਾ ਕੇ ਰੱਖਿਆ, ਪਰ ਮੈਂ ਕੋਈ ਵੱਖ ਨਹੀਂ। ਕੋਈ ਬੰਦਾ ਸਾਰੀ ਜ਼ਿੰਦਗੀ ਪੈਂਟ ਸ਼ਰਟ ਪਾਉਂਦਾ ਰਿਹਾ ਉਹਦੇ 'ਚ ਤੇ ਮੇਰੇ 'ਚ ਕੋਈ ਫਰਕ ਨਹੀਂ, ਕੋਈ ਫਰਕ ਨਹੀਂ, ਹੈ ਨਹੀਂ ਇੱਥੇ ਇਹ ਚੀਜ਼ਾਂ, ਇਹ ਸਿਰਫ ਯੂਨੀਫਾਰਮ ਹੈ, ਇੱਕ ਪ੍ਰਚਾਰਕ ਕਰਕੇ ਅਸੀਂ ਇਹ ਕੱਪੜੇ ਪਾਏ ਆ, ਪਰ ਇਹਦੇ ਨਾਲ ਧਰਮ ਦਾ ਸੰਬੰਧ ਨਹੀਂ, ਧਰਮ ਦਾ ਸੰਬੰਧ ਮੇਰੇ ਮਨ ਨਾਲ ਹੈ। ਮੈਂ ਸੋਚਦਾ ਕਿੱਦਾਂ, ਮੇਰੀ ਪ੍ਰੈਕਟੀਕਲਟੀ ਕਿੱਦਾਂ ਦੀ ਆ, ਮੇਰਾ ਵਿਹਾਰ ਕਿੱਦਾਂ ਦਾ। ਮੈਂ ਕੈਨੇਡਾ ਵੀ ਆਇਆ, ਮੈਂ ਉੱਥੇ ਵੀ ਬੇਨਤੀ ਕੀਤੀ, ਯਾਰ ਇਹਨਾਂ ਦੇਸ਼ਾਂ 'ਚ ਆ ਕੇ ਜਿਹੜਾ ਬੰਦਾ ਇਹਨਾਂ ਦੇਸ਼ਾਂ ਨਾਲ ਧੋਖਾ ਕਰਦਾ ਉਹ ਬੰਦੇ ਵਰਗਾ ਕੌਣ ਹੈ। ਮੈਂ ਵੇਖਦਾ ਜਦੋਂ ਇੱਥੋਂ ਦਾ ਸਿਸਟਮ ਵੇਖਦਾ, ਤੁਹਾਡਾ ਨਿਆਣਾ ਪੇਟ ਵਿੱਚ ਹੁੰਦਾ ਹੈ ਉੱਥੇ ਤੱਕ ਵੀ ਉਹ ਕਹਿੰਦੇ ਫੀਡ ਜਿਹੜੀ ਹੈ ਨਾ ਬੱਚੇ ਨੂੰ, ਜੇ ਤੁਸੀਂ ਕਹੋਗੇ ਉਹਦੇ ਵੀ ਪੈਸੇ ਮਾਂ ਨੂੰ ਮਿਲ ਜਾਣਗੇ ਵੀ ਹਫ਼ਤੇ ਦੇ ਇੰਨੇ ਡਾਲਰ, ਆ ਜਿਹੜਾ ਤੇਰੇ ਢਿੱਡ 'ਚ ਆਇਆ ਇਹ ਤੇਰਾ ਨਹੀਂ ਸਾਡੀ ਕੰਟਰੀ ਦਾ ਬੱਚਾ। ਤੇ ਜਿੱਦਣ ਤੁਹਾਡਾ ਨਿਆਣਾ ਪੈਦਾ ਹੁੰਦਾ ਹੈ, ਧਿਆਨ ਨਾਲ ਸੁਣਿਓ ਗੱਲ, ਜਿੱਦਣ ਤੁਹਾਡਾ ਨਿਆਣਾ ਪੈਦਾ ਹੁੰਦਾ ਹੈ ਤੁਹਾਡੇ ਨਾਲੋਂ ਵੱਧ ਉਹ ਕੋਈ ਪੈਸਾ ਨਹੀਂ ਲੱਗਣਾ ਉੱਥੇ, ਫਿਰ ਘਰ ਆ ਕੇ ਚੈੱਕ ਕਰਕੇ ਜਾਂਦੇ ਰੱਖਣਾ ਕਿੱਥੇ ਤੁਸੀਂ, ਇਹਨੂੰ ਸਵਾਣਾ ਕਿੱਥੇ ਸਭ ਬੱਚੇ ਨੂੰ ਇਹਨੂੰ। ਉਦੋਂ ਬਾਅਦ ਤੁਸੀਂ ਕਹੋ ਬੱਚੇ ਨੂੰ ਅਸੀਂ ਇਹਨੂੰ ਪਾਲਣ ਵਾਸਤੇ ਪੈਸੇ ਦੇ ਸਕਦੇ ਹਾਂ, ਉਹ ਫਿਰ ਪੜ੍ਹਾਉਂਦੇ ਹੈ ਪੜ੍ਹਾਈ ਫ੍ਰੀ ਹੈ, ਦਵਾਈ ਹੈ ਜਿਹੜੀ ਉਹ ਫ੍ਰੀ ਹੈ, ਸਾਰੀ ਜ਼ਿੰਦਗੀ ਇੱਕ ਕਾਲ ਕਰੋ। ਆਪਾਂ ਸਾਰੇ ਰੋਂਦੇ ਹਾਂ ਮੇਰੀ ਸੇਵਾ ਕੌਣ ਕਰੂ, ਮੇਰੀ ਸੇਵਾ ਕੌਣ ਕਰੂ, ਅਗਲਿਆਂ ਨੇ ਸਿਸਟਮ ਇੱਦਾਂ ਦਾ ਬਣਾ ਦਿੱਤਾ ਆ, ਤੇਰੇ ਘਰ ਆਉਣਗੀਆਂ ਨਰਸਾਂ ਫ੍ਰੀ, ਨੂੰਹਾਂ ਤੋਂ ਕੀ ਚਾਹੀਦਾ ਜੀ ਸਾਡੀ, ਬੋਲਿਓ ਪਿਆਰਿਓ, ਭੈਣੋ ਤੁਸੀਂ ਦੱਸੋ ਨੂੰਹਾਂ ਕੀ ਕਰਨ, ਤੇ ਹੁਣ ਸੇਵਾ ਕਰੂ ਕੌਣ, ਕੰਟਰੀ ਆ ਦੇਸ਼ ਕਰੇਗਾ, ਜਿਹੜੇ ਦੇਸ਼ 'ਚ ਰਹਿੰਦੇ ਹੋ ਫਿਰ ਇਹਦੇ ਲਈ ਕਰੀਏ ਕੁਛ। ਤੇ ਮੈਂ ਇਹ ਕਲੀਅਰ ਕਿਹਾ ਸੀ ਜਿਹੜਾ ਬੰਦਾ ਇਹ ਦੇਸ਼ ਵਿੱਚ ਰਹਿ ਕੇ ਸਿਟੀਜਨ ਹੋ ਕੇ ਸਾਰੀਆਂ ਸਹੂਲਤਾਂ ਮਾਣ ਕੇ ਇਸ ਦੇਸ਼ ਨਾਲ ਧੋਖਾ ਕਰੇ ਉਹ ਕਿਹੜੇ ਗੁਰੂ ਦਾ ਸਿੱਖ ਬਣਿਆ ਫਿਰਦਾ, ਸਪਸ਼ਟ ਕਿਹਾ ਸੀ, ਭਾਵੇਂ ਕਿਸੇ ਨੂੰ ਬੁਰਾ ਲੱਗੇ ਕਿਉਂ ਟੈਕਸ ਚੋਰੀ ਕਰੇ ਉਹ ਇਸ ਕੰਟਰੀ ਦਾ, ਇੰਡੀਆ ਦਾ ਕਰੇ ਲੱਖ ਵਾਰ ਕਰੇ, ਉਹ ਕਹਿੰਦੇ ਇੰਡੀਆ ਵਿੱਚ ਨਹੀਂ ਯਾਰ ਅਗਲਾ ਸਹੂਲਤਾਂ ਦਿੰਦਾ ਖਾ ਜਾਣਗੇ, ਪਰ ਇੱਥੇ ਤੇ ਵੰਡ ਕੇ ਛਕੋ ਦਾ ਕਨਸੈਪਟ ਵੇਖੋ, ਸਾਡੇ ਗੁਰੂ ਜੀ ਨੇ ਕਿਹਾ ਵੰਡ ਕੇ ਛਕੋ, ਸਾਡੇ ਲਾਗੂ ਨਹੀਂ ਕੀਤਾ ਗਿਆ, ਸਾਡੇ ਸਿਰਫ ਪ੍ਰਸ਼ਾਦਾ ਛਕਾ ਕੇ ਫ੍ਰੀ ਫੂਡ ਹੈ ਜੀ, ਇੱਥੇ ਹੀ ਗੱਲ ਨਹੀਂ ਨਿਬੜ ਜਾਂਦੀ, ਵੰਡ ਕੇ ਛਕੋ ਦਾ ਕਨਸੈਪਟ ਬਹੁਤ ਵੱਡਾ ਹੋ ਜਾਂਦਾ ਹੈ। ਮੈਨੂੰ ਦੱਸਿਆ ਕੈਨੇਡਾ 'ਚ ਆਇਆ ਇੱਕ ਪਰਿਵਾਰ ਸੀ, ਉਹਨਾਂ ਨੇ ਪਹਿਲੇ ਦਿਨ 에ਅਰਪੋਰਟ ਤੇ ਉਤਰੇ, ਇੰਡੀਆ ਤੋਂ PR ਹੋ ਕੇ ਆਏ, ਤੇ ਜਦੋਂ ਆਏ ਨਾ 에ਅਰਪੋਰਟ ਤੇ ਉਹਨਾਂ ਦੀ ਬੇਟੀ ਬਿਮਾਰ ਸੀ, ਇੰਡੀਆ ਫਲਾਈਟ ਕਰਵਾਈ ਹੋਈ ਸੀ, ਉਹ ਕਹਿੰਦੇ ਚਲੋ ਬਈ ਜਾਣਾ ਤੇ ਹੁਣ ਪੈਣਾ ਹੀ ਹੈ, ਚਲੋ ਆਏ, ਆਉਣ ਸਾਰ ਬੱਚੀ ਉਹਨਾਂ ਦੀ ਐਡਮਿਟ ਹੋ ਗਈ, ਉਹ ਜਦੋਂ ਹਸਪੀਟਲ 'ਚ ਲੈ ਗਏ ਐਮਰਜੈਂਸੀ ਵਿੱਚ ਰੱਖੀ, ਆਕਸੀਜਨ ਲੱਗਦੀ ਰਹੀ, ਕਈ ਦਿਨ ਖਰਚਾ ਲੱਗਾ, $1,00,000 ਖਰਚ ਹੋਇਆ 1 ਮਹੀਨਾ ਹਸਪੀਟਲ 'ਚ ਲਈ, $1,00,000 ਖਰਚਾ ਹੋਇਆ, ਬੰਦੇ ਨੇ ਇੱਕ ਦਿਨ ਵੀ ਅਜੇ ਕੰਟਰੀ ਵਾਸਤੇ ਕੰਮ ਨਹੀਂ ਕੀਤਾ, ਇੰਡੀਆ ਤੋਂ ਆਉਂਦਿਆਂ ਹੀ ਬਿਮਾਰ ਹੋ ਗਈ ਗੁੱਡੀ ਲੜਕੀ, 1 ਮਹੀਨਾ ਹਸਪੀਟਲ 'ਚ ਰਹੀ, $1,00,000 ਲੜਕੀ 'ਤੇ ਲੱਗਾ, ਉਹ ਬੰਦਾ ਕੰਮ ਅਜੇ ਲੱਗਿਆ ਨਹੀਂ, ਤੇ ਜੇ ਉੱਥੋਂ ਹੀ ਵਾਪਸ ਮੁੜ ਜਾਂਦਾ ਵੀ ਸਾਡਾ ਇਸ ਕੰਟਰੀ 'ਚ ਜੀ ਨਹੀਂ ਲੱਗਾ, ਅਸੀਂ ਨਹੀਂ ਇੱਥੇ ਰਹਿਣਾ, ਸਾਡੀ ਬੇਟੀ ਬਿਮਾਰ ਹੋ ਗਈ, $100,000 ਇੰਡੀਆ ਦਾ ਹਿਸਾਬ ਲਾ ਲਓ ਵੀ 1,00,000 ਕੈਨੇਡਾ ਦਾ 50,00,000 ਰੁਪਈਆ ਬਣ ਜਾਂਦਾ ਹੈ। ਉੱਥੇ 50 ਰੁਪਈਏ ਨਹੀਂ ਕੋਈ ਹੈਲਪ ਕਰਦਾ, 50,00,000 ਰੁਪਈਆ ਇਹਨੂੰ ਕਹਿੰਦੇ ਹੈ। ਇੱਕ ਬੰਦਾ ਟੈਕਸ ਭਰਦਾ ਹੈ ਇੱਕ ਸਾਲ ਦਾ 50,000, ਇੱਕ ਟੈਕਸ ਭਰਦਾ 5,000, ਪਰ ਇੱਕ ਨੇ 25 ਵੀ ਨਹੀਂ ਭਰੀ। ਜਿੱਦਣ ਹੋਸਪਿਟਲ 'ਚ ਗੱਲ ਬਣਦੀ ਹੈ ਕੋਈ ਬਿਮਾਰੀ ਪਵੇ ਤੇ ਖਰਚ ਇਲਾਜ ਸਾਰਿਆਂ ਦਾ ਇੱਕੋ ਜਿਹਾ ਹੁੰਦਾ ਹੈ। ਇੱਥੇ ਤੁਸੀਂ ਐਂਬੂਲੈਂਸ ਨੂੰ ਕਾਲ ਕਰੋਗੇ, ਉਹਨਾਂ ਨੇ ਇਹ ਨਹੀਂ ਪੁੱਛਣਾ ਵੀ ਅਮੀਰ ਨੇ ਕੀਤੀ ਹੈ ਕਿ ਗਰੀਬ ਨੇ ਕੀਤੀ ਹੈ, ਵੱਡੇ ਸਾਰੇ ਘਰ ਵਾਲੇ ਨੇ ਕੀਤੀ ਹੈ ਕਿ ਅਪਾਰਟਮੈਂਟ ਵਾਲੇ ਨੇ ਕੀਤੀ ਹੈ, ਬੇਸਮੈਂਟ 'ਚ ਰਹਿਣ ਵਾਲਾ ਕਾਲ ਕਰਦਾ। ਇਹ ਵੰਡ ਕੇ ਛਕੋ ਦਾ ਕਨਸੈਪਟ ਹੈ। ਇੱਕ ਟੈਕਸ ਭਰੇ 10,00,000 ਤੇ ਇੱਕ ਬੰਦਾ ਟੈਕਸ ਭਰੇ 10,000 ਤੇ ਇੱਕ ਬੰਦਾ ਟੈਕਸ ਸਿਰਫ 1,000 ਭਰੇ, ਪਰ ਸਹੂਲਤਾਂ ਸਾਰਿਆਂ ਲਈ ਬਰਾਬਰ। ਇਹ ਹੈ ਸਿਸਟਮ, ਇਹ ਵੰਡ ਕੇ ਛਕੋ ਇਹਨੂੰ ਕਹਿੰਦੇ ਆ। ਅਸੀਂ ਇਹਨੂੰ ਵੱਡਾ ਕਰਨਾ ਸੀ, ਸਾਡੇ ਸਤਿਗੁਰ ਨੇ ਸਾਨੂੰ ਇਹ ਸਮਝਾਇਆ ਸੀ, ਸਾਨੂੰ ਦੱਸਿਆ ਸੀ, ਪਰ ਅਸੀਂ ਕਰ ਨਹੀਂ ਸਕੇ। ਤਾਂ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ, ਮਾੜਾ ਜਿਹਾ ਦਿਮਾਗ ਖੋਲ ਕੇ ਵੇਖੋ, ਇਹਨਾਂ ਦੇਸ਼ਾਂ ਵਿੱਚ ਰਹਿ ਕੇ ਇਹਨਾਂ ਕੰਟਰੀਆਂ ਨਾਲ ਧੋਖਾ ਨਾ ਕਰੀਏ। ਤੇ ਤੁਸੀਂ ਜਦੋਂ ਇਹ ਸਾਡੇ ਬੰਦੇ ਜਿਹੜੇ ਹੈ, ਜੇ ਬੰਦੇ ਨੇ ਚੋਲਾ ਪਾ ਲਿਆ ਉਹ ਧਰਮ ਦੇ ਠੇਕੇਦਾਰ ਬਣ ਗਏ। ਤੇ ਸਾਡੇ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਹੋ, ਭਾਈ ਜੇ ਤੂੰ ਬ੍ਰਾਹਮਣਾ ਘਰ ਜੰਮਿਆ ਤੇ ਮੈਂ ਕਬੀਰ ਛੂਦਰ ਹਾਂ, ਮੈਂ ਜੁਲਾਹਾ ਹਾਂ, ਇਹਦਾ ਮਤਲਬ ਇਹ ਨਹੀਂ ਵੀ ਤੂੰ ਮੇਰੇ ਤੇ ਰੋਬ ਮਾਰੇਗਾ। ਕਬੀਰ ਸਾਹਿਬ ਕਹਿੰਦੇ ਆ, ਸਾਡੀ ਪ੍ਰੋਬਲਮ ਇਹ ਹੈ ਵੀ ਤੇਰੇ ਵਰਗੇ ਬੰਦੇ ਸਾਡੇ ਸਿਰ ਤੇ ਕਿਉਂ ਬਹਿਣ, ਜਿੱਦਾਂ ਦਾ ਬੰਦਾ ਤੂੰ ਹੈ ਉਦਾਂ ਦਾ ਹੀ ਬੰਦਾ ਮੈਂ ਆ, ਜਿਹੜੇ ਰਾਹ ਤੂੰ ਆਇਆ ਉਸੇ ਰਾਹ ਹੀ ਦੁਨੀਆਂ ਵਿੱਚ ਮੈਂ ਆਇਆ। ਜੇ ਤੇਰੀਆਂ ਰਗਾਂ ਵਿੱਚ ਖੂਨ ਹੈ ਤੇ ਮੇਰੀਆਂ ਰਗਾਂ ਵਿੱਚ ਵੀ ਖੂਨ ਹੈ, ਜੇ ਮੇਰੇ ਖੂਨ ਹੈ ਤੇਰੇ ਦੁੱਧ ਨਹੀਂ, ਤੇਰੇ ਚੀਰਾ ਦਿਆਂਗੇ ਤੇਰੇ ਦੁੱਧ ਥੋੜਾ ਨਿਕਲੇਗਾ, ਬੰਦੇ ਵਰਗਾ ਬੰਦਾ ਸਿਰ ਤੇ ਕਿਉਂ ਬਹਿ ਗਿਆ ਸਾਡੇ। ਤੇ ਵੇਖੋ ਸਾਡੇ ਜੱਦੋ ਜਹਿਦ ਕਰਦੇ ਰਹੇ, ਭਗਤ ਨਾਮਦੇਵ ਜੀ ਨੂੰ ਵੇਖ ਲਓ, ਭਗਤ ਰਵਿਦਾਸ ਜੀ ਨੂੰ ਵੇਖ ਲਓ, ਭਗਤ ਕਬੀਰ ਸਾਹਿਬ ਨੂੰ ਵੇਖ ਲਓ, ਉਹ ਕਹਿੰਦੇ ਨੇ ਬੰਦੇ ਨੂੰ ਬੰਦਾ ਸਮਝੋ, ਜੱਦੋ ਜਹਿਦ ਇਹ ਹੈ ਗੁਰਬਾਣੀ ਦੀ। ਪਰ ਸਾਡੇ ਵਿੱਚ ਵੀ ਇੱਕ ਤਬਕਾ ਪੈਦਾ ਹੋ ਗਿਆ, ਵੱਡੇ ਦਮਾਲੇ ਬੰਨ ਲਏ ਸਾਡੇ ਵਰਗਿਆਂ ਨੇ, ਚੋਲੇ ਪਾ ਕੇ ਉਹ ਵੀ ਸਾਡੇ ਸਿਰ ਤੇ ਬਹਿ ਕੇ ਕਹਿੰਦੇ ਅਸੀਂ ਤੁਹਾਡੇ ਨਾਲੋਂ ਵੱਖਰੇ ਹਾਂ, ਅਸੀਂ ਠੇਕੇਦਾਰ ਹਾਂ। ਆ ਵੇਖੋ ਭਗਤ ਕਬੀਰ ਸਾਹਿਬ ਕਹਿੰਦੇ, ਇੱਕ ਵਾਰ ਸੁਣਿਓ ਧਿਆਨ ਨਾਲ ਪੜ੍ਹੋ।
ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ।
ਸਾਰੇ ਪ੍ਰਮਾਤਮਾ ਨੇ ਬ੍ਰਹਮ ਤੋਂ ਪੈਦਾ ਹੋਏ ਹੈ, ਕੁਦਰਤ ਤੋਂ ਪੈਦਾ ਹੋਏ ਹੈ, ਮਾਂ ਦੇ ਢਿੱਡ ਵਿੱਚ ਕੋਈ ਜਾਤ ਕੋਈ ਕੁਲ ਨਹੀਂ ਸੀ, ਸਾਰੇ ਇਕੱਠੇ ਪੈਦਾ ਹੋਏ ਆ, ਇੱਕ ਕੁਦਰਤ ਨੇ ਇੱਕੋ ਜਿਹੇ ਪੈਦਾ ਕੀਤਾ। ਅੱਗੇ ਸੁਣੋ,
ਕਹੋ ਰੇ ਪੰਡਿਤ ਬਾਮਨ ਕਬ ਕੇ ਹੋਏ, ਬਾਮਨ ਕਹਿ ਕੇ ਜਨਮ ਮਤ ਖੋਏ।
ਦੱਸ ਭਾਈ ਪੰਡਤਾ, ਤੂੰ ਬਾਮਣ ਕਦੋਂ ਦਾ ਬਣ ਗਿਆ ਤੇ ਮੈਂ ਸ਼ੂਦਰ ਕਦੋਂ ਦਾ ਬਣ ਗਿਆ? ਮਾਂ ਦੇ ਢਿੱਡ ਵਿੱਚ ਤੇ ਇੱਕੋ ਜਿਹੀ ਸੀ, ਬਾਹਰ ਆ ਕੇ ਬਣਾਇਆ, ਤੈ ਬਣਾਇਆ, ਰੱਬ ਨੇ ਨੀ ਜਾਤਾਂ ਬਣਾਈਆਂ, ਜਾਤਾਂ ਤੂੰ ਬਣਾਈਆਂ, ਇਹ ਠੱਪੇ ਤੂੰ ਲਾਏ ਹੈ, ਰੱਬ ਨੇ ਕੋਈ ਨੀ ਬਣਾ ਕੇ ਭੇਜਿਆ ਵੱਖਰਾ, ਸਾਰੇ ਇੱਕੋ ਜਿਹੇ ਸੀ। ਅੱਗੇ ਸੁਣੋ,
ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ।
ਜੇ ਤੂੰ ਬ੍ਰਾਹਮਣ ਹੈ ਫਿਰ ਕਿਸੇ ਹੋਰ ਰਾਹ ਆਉਂਦਾ, ਜਿੱਦਾਂ ਦਾ ਜਿਹੜੇ ਰਾਹ ਅਸੀਂ ਜੰਮੇ ਉਸੇ ਰਾਹ ਹੀ। ਐਡਾ ਵੱਡਾ ਸਵਾਲ ਸਾਡੇ ਕਹਿੰਦੇ ਸਵਾਲ ਨਾ ਕਰੋ, ਸਾਡੇ ਕਹਿੰਦੇ ਤਰਕ ਨਾ ਕਰੋ, ਸਾਡੇ ਕਹਿੰਦੇ ਡਾਊਟ ਨਾ ਕਰੋ। ਗਲਤ ਗੱਲ ਤੇ ਡਾਊਟ ਕਰਨਾ ਚਾਹੀਦਾ, ਗਲਤ ਗੱਲ ਤੇ ਸਵਾਲ ਉਠਾਉਣਾ ਚਾਹੀਦਾ, ਹਰ ਗੱਲ ਜਿਹੜੀ ਗਲਤ ਹੋਵੇ ਉਹਦੇ ਤੇ ਸਵਾਲ। ਕਹਿੰਦੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਨ ਬਾਟ ਕਾਹੇ ਨਹੀਂ ਆਇਆ, ਤੂੰ ਕਿਸੇ ਵੱਖਰੇ ਰਾਹ ਆਉਂਦਾ। ਜੇ ਤੂੰ ਖਾਸ ਸੀ ਤੇ ਕਿਸੇ ਖਾਸ ਰਾਹ ਆਉਣਾ ਸੀ, ਜੇ ਤੂੰ ਵੱਖਰਾ ਸੀ ਤੇ ਵੱਖਰੇ ਰਾਹ ਆਉਣਾ ਸੀ, ਜਿੱਦਾਂ ਦੇ ਅਸੀਂ ਬੰਦੇ ਉਦਾਂ ਦਾ ਤੂੰ ਬੰਦਾ, ਤੇਰੇ ਸਾਡੇ ਚ ਫਰਕ ਕੀ ਹੈ? ਇਹ ਠੇਕੇਦਾਰੀ ਸਿਸਟਮ ਬੰਦ ਕੀਤਾ ਸੀ ਪਰ ਸਾਡੇ ਚ ਫੇਰ ਚੱਲ ਪਿਆ, ਸਾਡੇ ਵਿੱਚ ਫੇਰ ਉਹ ਸਿਸਟਮ ਚੱਲ ਪਿਆ। ਕਿਤੇ ਨਾ ਕਿਤੇ ਸਾਨੂੰ ਦਿਮਾਗ ਖੋਲਣਾ ਪੈਣਾ ਭਾਈ, ਇਨਸਾਨੀ ਗੁਣ ਜ਼ਰੂਰੀ ਹੈ। ਦਾੜੀ ਕੇਸ ਇੱਥੇ ਤੁਹਾਡੇ ਚ ਨਾ ਮੇਰਿਓ ਵੀਰੋ, ਜੇ ਅੱਜ ਮੈਂ ਕਹਾਂ ਵੀ ਵੀਰਾ ਦਾੜੀ ਰੱਖ ਲੈ, ਕੇਸ ਰੱਖ ਲੈ, ਹੋ ਸਕਦਾ ਤੁਹਾਡੇ ਚ ਕੋਈ ਬੰਦਾ ਖੜਾ ਹੋ ਕੇ ਕਵੇ ਮੈਂ ਤਿਆਰ ਹਾਂ, ਲਓ ਭਾਈ ਸਾਹਿਬ ਜਕਾਰਾ ਛੱਡ ਦਿਓ, ਆ ਗਾਲ ਵਾਲਾ ਮੈਂ ਦੇ ਦਿਆਂ, ਲਾ ਕਿਤੇ ਸਿਰ ਤੇ ਬੰਨ ਲਵੇ ਪਰਨਾ। ਦਸਤਾਰ ਬੰਨਣ ਉੱਤੇ ਤੇ ਦਾੜੀ ਕੇਸ ਰੱਖਣ ਤੇ ਕਿੰਨਾ ਟਾਈਮ ਲੱਗਣਾ? ਆ ਸਿਰ ਤੇ ਲਪੇਟਣ ਤੇ ਅੱਧਾ ਮਿੰਟ ਲੱਗੇਗਾ, ਇੱਕ ਮਿੰਟ ਦੇ ਵਿੱਚ ਉਹਨੇ ਇਹਨੂੰ ਸਿਰ ਤੇ ਲਪੇਟ ਲੈਣਾ ਤੇ ਕਹਿਣਾ ਲਓ ਜੀ ਜਕਾਰ ਅੱਜ ਤੋਂ ਦਾੜੀ ਕੇਸ ਤੇ ਰੱਖ ਲੈ। ਦਸਤਾਰ ਤੇ ਟਾਈਮ ਨਹੀਂ ਲੱਗਣਾ, ਕਿਰਦਾਰ ਘੜਨ ਤੇ ਜ਼ਿੰਦਗੀਆਂ ਲੱਗ ਜਾਂਦੀਆਂ। ਤੇ ਜ਼ਰੂਰੀ ਕੀ ਹੈ? ਕਿਰਦਾਰ। ਪੱਗ ਤੇ ਟਾਈਮ ਕੀ ਲੱਗਣਾ? ਇੱਕ ਮਿੰਟ ਵਿੱਚ, ਹੁਣੇ ਹੀ ਤਿਆਰ ਹਾਂ ਜੀ, ਬੰਨ ਲਈ ਪੱਗ। ਕਿਰਦਾਰ, ਕਿਰਦਾਰ ਘੜਨ ਤੇ ਉਮਰਾਂ ਲੱਗਣੀਆਂ ਭਾਈ, ਤੇ ਜ਼ੋਰ ਕਿਰਦਾਰ ਤੇ ਦਿਓ। ਕਿਰਦਾਰ ਵੇਖਣਾ ਹੈ ਤੁਸੀਂ ਸਾਰੇ। ਮੈਂ ਤੁਹਾਨੂੰ ਤਾਂ ਕਿਹਾ ਟੈਕਸ ਭਰੋ, ਜ਼ਿੰਮੇਵਾਰ ਬਣ ਕੇ ਵਿਖਾਓ, ਫਰਜ਼ ਪਛਾਣ ਕੇ ਵਿਖਾਓ, ਆਪਣੇ ਕੰਟਰੀ ਦੇ ਵਫਾਦਾਰ ਬਣੇ ਰਹੋ, ਆਪਣੀ ਕੌਮ ਦੇ, ਆਪਣੇ ਮਜ਼ਹਬ ਦੇ ਜੋ ਸਮਝਿਆ ਆ ਵਿਚਾਰਧਾਰਾ ਦੇ ਵਫਾਦਾਰ ਬਣ ਕੇ ਰਹੋ, ਆਪਣੇ ਬੱਚਿਆਂ ਨੂੰ ਪਾਲੋ, ਜ਼ਿੰਮੇਵਾਰੀ ਪਛਾਣੋ। ਪਹਿਲੇ ਨੰਬਰ ਤੇ ਕਿਰਦਾਰ ਹੈ, ਫਿਰ ਆਈਡੈਂਟੀ, ਆਪਣੀ ਦਾੜੀ, ਕੇਸ, ਸਾਰਾ ਕੁਝ ਫਿਰ ਰੱਖੋ, ਫਿਰ ਸਵਾਦ ਆਉਂਦਾ ਹੈ। ਇਹਨਾਂ ਦੇਸ਼ਾਂ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਨੇ ਭਾਰਤ ਦੇ ਵਿੱਚ ਰਹਿ ਕੇ 10 ਕਦਮ ਅੱਗੇ ਦੇ ਬਣ ਕੇ ਵਿਖਾਇਆ। ਸਾਨੂੰ ਘੱਟ ਤੋਂ ਘੱਟ 1 ਕਦਮ ਅੱਗੇ ਦੇ ਬਣ ਕੇ ਵਿਖਾਉਣਾ ਪਏਗਾ, ਇਹਨਾਂ ਦੇਸ਼ਾਂ ਤੋਂ ਵੀ ਵਧੀਆ ਬਣ ਕੇ। ਇਦਾਂ ਦੇ ਜੀਵਨ ਹੈ ਸਾਡੇ, ਵੱਖਰੇ। ਅਸੀਂ ਡਿਸਿਪਲਿਨ ਚ ਰਹਿਣਾ ਜਾਣਦੇ ਹਾਂ, ਡੈਮੋਕ੍ਰੇਸੀ ਚ ਰਹਿਣਾ ਜਾਣਦੇ ਹਾਂ, ਅਸੀਂ ਗਿਆਨਵਾਨ ਹਾਂ, ਅਸੀਂ ਗਿਆਨ ਨੂੰ ਗੁਰੂ ਮੰਨਦੇ ਹਾਂ। ਤੇ ਵੇਖੋ ਲੋ ਇੱਕ ਵਾਰ ਫਿਰ ਸੁਣ, ਜੋ ਤੂੰ ਬ੍ਰਹਮਣ ਬ੍ਰਹਮਣੀ ਜਾਇਆ,
ਜੋ ਤੂੰ ਬ੍ਰਹਮਣ ਬ੍ਰਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਏ ਹੈ ਹਮਾਰੇ।
ਅਸੀਂ ਤੇ ਬ੍ਰਹਮਣ ਉਹਨੂੰ ਮੰਨਦੇ ਆ ਜਿਹੜਾ ਬ੍ਰਹਮ ਨੂੰ ਸਮਝਦਾ, ਜਿਹੜਾ ਕੁਦਰਤ ਦੇ ਨਿਯਮਾਂ ਨੂੰ ਸਮਝਦਾ ਹੈ। ਜਿਹੜਾ ਬੰਦੇ ਨੂੰ ਬੰਦਾ ਸਮਝੂ ਨਾ, ਫਿਰ ਜਿਹੜਾ ਰੱਬ ਨਾਲ ਪਿਆਰ ਕਰਦਾ, ਰੱਬ ਦੇ ਬਣਾਏ ਬੰਦੇ ਨੂੰ ਨਫ਼ਰਤ ਕਿਵੇਂ ਕਰੇਗਾ? ਇਨਸਾਨੀ ਗੁਣਾਂ ਨਾਲ ਪਿਆਰ ਕਰੇਗਾ ਉਹ, ਇਨਸਾਨੀ ਗੁਣਾਂ ਨਾਲ। ਤਾਂ ਕਰਕੇ ਪਿਆਰਿਓ, ਸਤਿਗੁਰੂ ਜੀ ਨੇ ਸਾਨੂੰ ਇਹ ਸਮਝ ਦਿੱਤੀ ਹੈ ਵੀ ਕਿਤੇ ਨਾ ਕਿਤੇ ਜੋ ਗਲਤ ਹੋ ਰਿਹਾ ਹੈ ਉਹਦੇ ਲਈ ਆਵਾਜ਼ ਉਠਾਉਣੀ ਹੈ ਤੇ ਅਕਲ ਲੈ ਕੇ ਜ਼ਿੰਦਗੀ ਜਿਉਣੀ ਹੈ। ਪਰ ਤੁਸੀਂ ਕਹਿ ਕੇ ਵਿਖਾਓ, ਜੇ ਤੁਸੀਂ ਕਹਿਣਾ ਆ ਆਰਤੀ ਕਰਨੀ ਗਲਤ, ਅਗਲੇ ਤਲਵਾਰਾਂ ਲੈ ਕੇ ਤੁਹਾਡੇ ਵੱਲ ਪੈ ਜਾਣਗੇ। ਭਾਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਇੱਦਾਂ ਲਿਖਿਆ, ਕਹਿਣਗੇ ਨਾ ਲਓ ਹੁਣ ਆਰਤੀ ਵਾਲਾ ਸ਼ਬਦ ਆਪਾਂ ਪੜ੍ਹਦੇ ਸੀ। ਹਾਂਜੀ,
ਨਾਮ ਤੇਰੋ ਆਸਨੋ, ਨਾਮ ਤੇਰੋ ਉਰਸਾ, ਨਾਮ ਤੇਰਾ ਕੇਸਰੋ ਨੇ ਛਿਟਕਾਰੇ।
ਸਾਡਾ ਸਾਰਾ ਕੁਝ ਗਿਆਨ ਹੈ, ਚੇਤਾ ਰੱਖਿਓ, ਸਾਡੇ ਟਿੱਕੇ, ਸਾਡੇ ਸਾਰਾ ਚੰਦਨ ਕੇਸਰ ਲਾਉਂਦੇ ਆ, ਜੋ ਵੀ ਹੈ ਸਾਡਾ ਸਾਰਾ ਕੁਝ ਹੈ ਗੁਰੂ ਦਾ ਗਿਆਨ। ਗਿਆਨ ਤੋਂ ਬਿਨਾਂ ਸਾਨੂੰ ਕੁਛ ਨਹੀਂ ਚਾਹੀਦਾ। ਲੋਕੀ ਚੰਦਨ ਲਾਉਣ, ਲੋਕੀ ਆਰਤੀਆਂ ਕਰਨ, ਲੋਕੀ ਟਿੱਕੇ ਲਾਉਂਦੇ ਰਹਿਣ, ਜੋ ਮਰਜ਼ੀ ਕਰਨ, ਲੋਕੀ ਇਸ਼ਨਾਨ ਕਰਦੇ ਰਹਿਣ, ਜਿੱਥੇ ਮਰਜ਼ੀ ਫਿਰਦੇ ਰਹਿਣ, ਸਾਡਾ ਮਕਸਦ ਹੈ ਅਕਲ ਲੈ ਕੇ ਜ਼ਿੰਦਗੀ ਜਿਉਣੀ, ਸਮਝ ਲੈ ਕੇ ਜ਼ਿੰਦਗੀ ਜਿਉਣੀ। ਹਾਂਜੀ, ਅੱਗੇ ਸਾਰਾ ਪੜ੍ਹ ਲਓ।
ਨਾਮ ਤੇਰਾ ਅਪਲਾ, ਨਾਮ ਤੇਰੋ ਚੰਦਨੋ, ਕਸ ਜਪੇ ਨਾਮ ਲੈ ਤੁਝੇ ਕੋ ਚਾਰੇ, ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤਿਲ ਲੈ ਮਾਹੇ ਪਸਾਰੇ।
ਸਾਰਾ ਕੁਝ ਨਾਮ ਹੈ।
ਨਾਮ ਤੇਰੇ ਕੀ ਜੋਤ ਲਗਾਈ, ਭਇਓ ਜਿਆਰੋ ਭਵਨ ਸਗਲਾਰੇ, ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ, ਭਾਰ ਅਠਾਰੇ ਸਗਲ ਜੁਠਾਰੇ, ਤੇਰੋ ਕੀਆ ਤੁਝੇ ਕਿਉਂ ਅਰਪੋ, ਨਾਮ ਤੇਰਾ ਤੂੰ ਹੀ ਚਬਰ ਟੋਲਾਰੇ, ਦਸ ਅਠਾ ਅੱਠ ਸੱਠੇ ਚਾਰੇ ਖਾਣੀ, ਇਹ ਵਰਤਣ ਹੈ ਸਗਲ ਸੰਸਾਰੇ, ਕਹਿ ਰਵਿਦਾਸ ਨਾਮ ਤੇਰੋ ਆਰਤੀ, ਸਤਨਾਮ ਹੈ ਹਰ ਭੋਗ ਤੁਹਾਰੇ।
ਇਹ ਸਾਰਾ ਕੁਝ ਉਸ ਵੇਲੇ ਦਾ ਪੁਜਾਰੀ ਕਰਦਾ ਸੀ, ਪਰ ਭਗਤ ਰਵਿਦਾਸ ਜੀ ਕਹਿੰਦੇ ਆ ਮੇਰਾ ਤੇ ਸਾਰਾ ਕੁਝ ਹੀ ਹੋ ਜਾਂਦਾ ਜਦੋਂ ਮੈਂ ਅਕਲ ਲੈ ਕੇ ਜ਼ਿੰਦਗੀ ਜਿਉਂਦਾ, ਮੈਨੂੰ ਕੁਛ ਵੀ ਕਰਨ ਦੀ ਲੋੜ ਨਹੀਂ, ਮੇਰੇ ਲਈ ਸਮਝ ਸਾਰਾ ਕੁਛ ਹੈ। ਫਾਰਮੈਲਿਟੀ, ਕਰਮ ਕਾਂਡ ਦਾ ਅਰਥ ਹੈ ਜੇ ਇੰਗਲਿਸ਼ ਵਿੱਚ ਕਹੀਏ ਵੀ ਕਰਮ ਕਾਂਡ ਕਿਹਨੂੰ ਕਹਿੰਦੇ ਆ? ਧਰਮ ਦੇ ਨਾਂ ਤੇ ਫਾਰਮੈਲਿਟੀ। ਤੇ ਭਗਤ ਰਵਿਦਾਸ ਜੀ ਕਹਿੰਦੇ ਮੈਂ ਫਾਰਮੈਲਿਟੀ ਨਹੀਂ ਕਰਨੀ, ਕਬੀਰ ਜੀ ਕਹਿੰਦੇ ਮੈਂ ਫਾਰਮੈਲਿਟੀ ਨਹੀਂ ਕਰਨੀ, ਤੁਸੀਂ ਫਾਰਮੈਲਿਟੀ ਕਰਦੇ ਹੋ ਧਰਮ ਦੇ ਨਾਂ ਤੇ, ਪਖੰਡ ਹੈ। ਅਸੀਂ ਕਹਿੰਦੇ ਅਕਲ ਲਓ ਸਮਝ ਲੈ ਕੇ ਜ਼ਿੰਦਗੀ ਜਿਹਾ ਫਾਰਮੈਲਿਟੀ ਕਿਉਂ ਕਰਨੀ ਹੈ। ਸਾਰੇ ਦੇ ਸਾਰੇ ਕਹਿੰਦੇ ਕਾਪੀ ਕਰਦੇ ਹੈ, ਫਾਰਮੈਲਿਟੀਆਂ ਕਰਦੇ ਧਰਮ ਦੇ ਨਾਂ ਉੱਤੇ। ਸਮਝ ਵਾਲਾ ਪਾਸਾ ਬੰਦ ਪਿਆ, ਸਮਝ ਵਾਲਾ ਅਕਲ ਲੈਣ ਵਾਲਾ ਪਾਸਾ ਬਲੌਕ ਕੀਤਾ ਪਿਆ ਇਹਨਾਂ ਨੇ। ਤਾਂ ਕਰਕੇ ਪਿਆਰਿਓ ਸਮਝ ਵਾਲੇ ਪਾਸੇ ਤੁਰੀਏ। ਮੋਕੋ ਤਾਰ ਲੈ ਰਾਮਾ, ਆ ਸ਼ਬਦ ਆਪਾਂ ਇੱਕ ਵਾਰ ਸੁਣਦੇ ਹਾਂ ਤੇ ਅਰਦਾਸ ਇਹ ਕਰੀਏ ਕਿ ਮੇਰੇ ਮਾਲਕ ਜੀ ਮੇਰੇ ਤੇ ਕਿਰਪਾ ਕਰੋ, ਸਾਡਾ ਭਲਾ ਕਰ ਦਿਓ, ਸਾਨੂੰ ਸਮਝ ਦੇ ਦਿਓ, ਸਾਡਾ ਦਿਮਾਗ ਚੱਲ ਪਵੇ। ਅਸੀਂ ਤੇ ਭਟਕੇ ਫਿਰਦੇ ਹਾਂ, ਮੂਰਖਾਂ ਵਾਲੀ ਜ਼ਿੰਦਗੀ ਜਿਉਂ ਰਹੇ ਹਾਂ, ਸਾਡੇ ਤੇ ਮਿਹਰ ਕਰੋ। ਲੋ ਪੜੋ ਇੱਕ
ਮੋਖੋ ਤਾਰ ਲੈ ਰਾਮਾ ਤਾਰ ਲੈ, ਮੋਖੋ ਤਾਰ ਰਾਮਾ ਤਾਰ ਲੈ, ਮੈਂ ਅਜਾਨੂੰ ਜਨ ਤਜਬੇ ਨਾ ਜਾਣੂੰ ਬਾਪ ਬੀਠ ਲਾ
ਫੜ ਲਏਗਾ। ਸਾਨੂੰ ਰੱਖ ਲੈ ਪਰ ਅਗਲੀ ਗੱਲ ਕੀ ਕਹਿਣੀ ਪੈਣੀ ਹੈ, ਉਹ ਲੜ ਲਾ ਲਏਗਾ ਪਰ ਸਾਨੂੰ ਲੜ ਲੱਗਣਾ ਪੈਣਾ, ਅਗਲਾ ਕੰਮ ਸਾਨੂੰ ਕਰਨਾ ਪੈਣਾ। ਇਹ ਨਾ ਭੁੱਲਿਓ, ਏਦਾਂ ਸਿਰਫ ਕਹਿ ਕੇ ਨਹੀਂ ਸਰ ਜਾਣਾ, ਅਗਲਾ ਕੰਮ ਸਾਨੂੰ ਕਰਨਾ ਪੈਣਾ। ਲੋ ਫੜੋ
ਮੈਂ ਪਾਈ ਮੋਖੋ ਤਾਰ।
ਕਿਤੇ ਨਾ ਕਿਤੇ ਇਹ ਭਾਵਨਾ ਸਾਨੂੰ ਬਣਾਉਣੀ ਪੈਣੀ। ਤੇ ਕਮਾਲ ਦੀ ਗੱਲ ਇਹ ਹੈ ਵੀ ਜਿਹੜੇ ਬੰਦੇ ਬਿਲਕੁਲ ਮਰੇ ਪਏ ਹੈ, ਜਿਹੜੇ ਇੱਦਾਂ ਭਾਵਨਾ ਇਹ ਸੋਚਦੇ ਹੈ ਵੀ ਮੈਂ ਅਕਲ ਲੈਣ ਵਾਲੇ ਪਾਸੇ ਤੁਰਨਾ, ਸਮਝ ਵਾਲੇ ਪਾਸੇ ਤੁਰਨਾ ਹੈ, ਬਿਲਕੁਲ ਹੀ ਨੈਗੇਟਿਵਿਟੀ ਆਈ ਪਈ ਹੈ ਜਿਨ੍ਹਾਂ 'ਚ। ਤੇ ਗਿਆਨ ਜਦੋਂ ਹੁੰਦਾ, ਸਮਝ ਜਦੋਂ ਹੁੰਦੀ ਹੈ, ਫਿਰ ਮ੍ਰਿਤਕ ਕਹੋ ਪਾਇਓ ਤਨ ਸਾਸਾ।
ਮ੍ਰਿਤਕ ਕਹੋ ਪਾਇਓ ਤਨ ਸਾਸਾ, ਬਿਛੜ ਤੁਆਨ ਮਿਲਾਇਆ। ਪਸ਼ੂ ਪਰੇਤ ਮੁਗਤ ਭੈ ਸਰੋਤੇ, ਹਰ ਨਾਮਾ ਮੁਖ ਗਾਇਆ।
ਪੂਰੇ ਗੁਰ ਕੀ ਦੇਖ ਮਿਲਾਈ, ਪੂਰੇ ਗੁਰ ਕੀ ਦੇਖ ਮਿਲਾਈ,
ਚਾਹੇਗਾ ਜਿਹੜਾ ਕਹੇਗਾ ਮਾਲਕ ਮੇਰੇ ਤੇ ਮਿਹਰ ਕਰ, ਤੇ ਉਦੋਂ ਬਾਅਦ ਅਗਲੇ ਦਿਨ ਹੀ ਉਹ ਮਿਹਰ ਲੈਣ ਵਾਲੇ ਪਾਸੇ ਤੁਰੇ, ਅਕਲ ਲੈਣ ਵਾਲੇ ਪਾਸੇ ਤੁਰੇ, ਉਹ ਭਾਵੇਂ ਕਿਸੇ ਜਾਤ ਬਰਾਦਰੀ ਦਾ ਹੋਵੇ, ਉਹਨੇ ਉੱਚਿਆ ਹੋ ਜਾਣਾ ਹੈ। ਐਸੀ ਲਾਲ ਤੁਝਬਿਨ ਕੌਣ ਕਰੇ। ਭਗਤ ਰਵਿਦਾਸ ਜੀ ਕਹਿੰਦੇ ਮੇਰਿਆ ਰੱਬਾ ਇਹੋ ਜੀ ਕਿਰਪਾ ਤੇਰੇ ਬਿਨਾਂ ਕੌਣ ਕਰ ਸਕਦਾ ਹੈ, ਐਸੀ ਲਾਲ ਤੁਝਬਿਨ ਕੌਣ ਕਰੇ। ਗਰੀਬ ਨਵਾਜ ਗੁਸਈਆ ਮੇਰਾ ਮਾਥੈ
ਛਤਰ ਧਰ
ਛਤਰ ਧਰ ਹੈ, ਜਾਗੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ, ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ
ਡਰੈ।
ਵੇਖੋ ਜੇ ਸਾਡੇ ਚ ਕੋਈ ਉੱਚਾ ਹੋਣਾ ਚਾਹੁੰਦਾ ਹੈ, ਅਕਲ ਲੈ ਕੇ ਸਮਝ ਲੈ ਕੇ, ਤੇ ਕਹਿੰਦੇ ਉੱਚਾ ਹੋ ਸਕਦਾ ਹੈ। ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ
ਡਰੈ,
ਰੱਬ ਉੱਚਾ ਕਰ ਦੇਗਾ ਪਰ ਜਿਹੜੇ ਉੱਚਾ ਹੋਣਾ ਚਾਹੁੰਦੇ ਹੈ। ਪਰਮਾਤਮਾ ਦੀ ਵਿਖੇਡ ਏਦਾਂ ਦੀ, ਅਕਲ ਆ ਜਾਏਗੀ ਪਰ ਜੇ ਅਕਲ ਲੈਣਾ ਚਾਹੁੰਦੇ ਹੈ, ਤੇ ਜੇ ਅਕਲ ਲੈਣਾ ਨਹੀਂ ਚਾਹੁੰਦੇ ਫਿਰ ਕਬੀਰ ਸੱਚਾ ਸਤਿਗੁਰ ਕਿਆ ਕਰੇ। ਜੋ ਸਿੱਖਾਂ ਮਹਿ
ਚੂਕ,
ਅੰਧੇ ਏਕ ਨਾ ਲੱਗਈ ਜੋ ਬਾਂਸ ਵਜਾਈਐ
ਫੂਕ,
ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ। ਜੇ ਬੰਦਾ ਸਮਝਣਾ ਨਹੀਂ ਚਾਹੁੰਦਾ ਫਿਰ ਨਹੀਂ ਗੱਲ ਬਣਦੀ, ਫਿਰ ਤੇ ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ
ਮੋਲ।
ਸਮਝਣ ਵਾਲੇ ਪਾਸੇ ਤੁਰਨਾ ਚਾਹੀਦਾ। ਆਪ ਸਮਝ ਲੈਣੀ ਹੈ। ਗਿਆਨ ਦਿੱਤਾ ਨਹੀਂ ਜਾ ਸਕਦਾ, ਗਿਆਨ ਲਿਆ ਜਾ ਸਕਦਾ। ਤੇ ਆਪਣੇ ਆਪ ਨੂੰ ਇਹਦੇ ਲਈ ਤਿਆਰ ਕਰੀਏ। ਤੇ ਕਹਿੰਦੇ ਗਿਆਨ ਬੰਦੇ ਦੀ ਜ਼ਿੰਦਗੀ ਬਦਲ ਲੈਂਦਾ। ਮ੍ਰਿਤਕ ਕਹੋ ਪਾਇਓ ਤਨ ਸਾਸਾ ਬਿਛਰਤ ਆਨ ਮਲਾਇਆ। ਕਹਿੰਦੇ ਜਿਹੜੇ ਨਾ ਬਿਲਕੁਲ ਨਿਕੰਮੇ ਸੀ, ਮਰੇ ਪਏ ਸੀ, ਮੁਰਦਾ ਹੋਏ ਪਏ ਸੀ, ਅੰਦਰੋਂ ਮਰੇ ਪਏ ਸੀ, ਕਹਿੰਦੇ ਉਹਨਾਂ 'ਚ ਸਾਹ ਚੱਲ ਪਏ। ਜਦੋਂ ਗਿਆਨ ਹੋਇਆ, ਜਦੋਂ ਅਕਲ ਆਈ ਨਾ, ਸਮਝ ਆਈ, ਤੇ ਦਿਮਾਗ ਚੱਲ ਪਏ। ਇੱਕ ਵਾਰ ਫਿਰ ਸੁਣ ਲਓ, ਮ੍ਰਿਤਕ ਕਹੋ ਪਾਇਓ ਤਨ ਸਾਸਾ,
ਮ੍ਰਿਤਕ ਕਹੋ ਪਾਇਓ ਤਨ ਸਾਸਾ ਬਿਛਰਤ ਆਨ ਮਿਲਾਇਆ, ਪਸ਼ੂ ਪਰੇਤ ਮੁਗਧ ਭੈ ਸਰੋਤੇ ਹਰ ਨਾਮਾ ਮੁਖ ਗਾਇਆ।
ਉਹ ਵੀ ਅਕਲ ਦੀਆਂ ਗੱਲਾਂ ਲੱਗ ਪਏ ਕਰਨ, ਜਿਹੜੇ ਬੰਦੇ ਗਿਆਨ ਨਾਲੋਂ ਟੁੱਟ ਕੇ ਪਸ਼ੂ ਪ੍ਰੇਤ ਬਣੇ ਹੋਏ ਸੀ। ਅਕਲ ਆ ਗਈ, ਕਹਿੰਦੇ ਪ੍ਰੇਤਾਂ ਵਾਲੀ ਜ਼ਿੰਦਗੀ ਚੰਬੜੇ ਹੋਏ ਸੀ ਸਮਾਜ ਨੂੰ, ਪ੍ਰੇਤ ਚੰਬੜੇ ਹੋਏ ਸੀ ਸਮਾਜ ਨੂੰ, ਹੋਰ ਕੋਈ ਪ੍ਰੇਤ ਨਹੀਂ, ਆ ਜਿਹੜੇ ਬੰਦੇ ਹੀ ਪ੍ਰੇਤ ਬਣੇ ਪਏ ਸੀ। ਕਹਿੰਦੇ ਜਦੋਂ ਗਿਆਨ ਲੈਣ ਲੱਗੇ, ਉਹ ਗੁਰੂ ਦੇ ਸਰੋਤੇ ਬਣ ਗਏ, ਸਮਝ ਵਾਲੇ ਪਾਸੇ ਤੁਰ ਪਏ। ਜਿਹੜੇ ਕਦੇ ਨਹੀਂ ਸੀ ਸੁਣਦੇ ਹੁੰਦੇ ਚੱਜ ਦੀਆਂ ਗੱਲਾਂ, ਉਹ ਸੁਣਨ ਲੱਗ ਪਏ। ਨਿਕੰਮੇ ਕਮਾਲ ਦੇ ਬਣ ਗਏ। ਹਰ ਜੀਓ ਨਮਾਣਿਆ ਤੂੰ ਮਾਣ, ਨਚੀਜੀਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ
ਕੁਰਬਾਨ।
ਤੂੰ ਨਿਕੰਮਿਆਂ ਨੂੰ ਕਮਾਲ ਦੇ ਬਣਾ ਦਿੱਤਾ। ਵੇਖੋ ਨਾ, ਕਾਰੀਗਰ ਦੇ ਹੱਥ ਵਿੱਚ ਲੱਗ ਕੇ ਲੱਕੜ ਕਮਾਲ ਦੀ ਬਣ ਜਾਂਦੀ, ਲੋਹਾ ਕਿਸੇ ਚੰਗੇ ਲੁਹਾਰ ਦੇ ਹੱਥ ਵਿੱਚ ਆ ਕੇ ਕਮਾਲ ਦਾ ਬਣ ਜਾਂਦਾ। ਸੋਨੇ ਦਾ ਟੁਕੜਾ ਜਿਹਾ ਹੀ ਹੁੰਦਾ, ਪਰ ਜੇ ਕਿਸੇ ਚੰਗੇ ਸੁਨਾਰ ਦੇ ਹੱਥ ਵਿੱਚ ਆ ਕੇ ਕਮਾਲ ਦਾ ਬਣ ਜਾਂਦਾ। ਤੇ ਜਦੋਂ ਗਿਆਨ ਵਾਲੇ ਪਾਸੇ ਸਿੱਖ ਤੁਰਦਾ, ਹੁੰਦਾ ਉਹੀ ਹੈ ਪਹਿਲਾਂ ਵਾਲਾ ਹੀ, ਪਰ ਐਸੀ ਚੀਜ਼ ਬਣਾ ਦਿੰਦਾ। ਕਹਿੰਦੇ ਹਰ ਜੀਓ ਨਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ। ਨਾ ਚੀਜ਼ ਦਾ ਅਰਥ ਹੈ ਨਿਕੰਮਾ, ਜਿਹੜੇ ਬਿਲਕੁਲ ਨਿਕੰਮੇ ਬੰਦੇ ਸੀ ਉਹ ਵੀ ਕਮਾਲ ਦੇ ਬਣ ਜਾਂਦੇ ਜਦੋਂ ਅਕਲ ਵਾਲੇ ਪਾਸੇ ਤੁਰਦੇ। ਜਿਹੜੇ ਬੰਦੇ ਨੂੰ ਸਾਰੇ ਕਹਿੰਦੇ ਤੂੰ ਬੜਾ ਨਿਕੰਮਾ ਹੈ, ਤੂੰ ਤਾਂ ਵਿਹਲਣ ਹੈ, ਤੂੰ ਤੇ ਬੇਕਾਰ ਹੈ, ਜਦੋਂ ਅਕਲ ਆਈ ਉਹੀ ਕਮਾਲ ਦਾ ਬਣ ਗਿਆ। ਬੜੇ ਬੜੇ ਬੇਕਾਰ ਬੰਦੇ ਕਮਾਲ ਦੇ ਹੋ ਗਏ, ਜਦੋਂ ਸਮਝ ਆ ਗਈ, ਜਦੋਂ ਦਿਮਾਗ ਚੱਲ ਪਿਆ, ਆ ਖੁੱਲ ਗਿਆ। ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ। ਪਰ ਚੀਜ਼ ਉਹ ਬਣਨਗੇ ਜਿਹੜੇ ਨਾ ਚੀਜ਼ ਬਣਨਾ ਚਾਹੁੰਦੇ ਹੈ, ਨਾ ਚੀਜ਼ ਜਿਹੜੇ ਹੈ ਉਹੀ ਅੱਗੇ ਵਧਣਗੇ ਜੇ ਬਦਲਣਾ ਚਾਹੁੰਦੇ ਹੈ। ਜੇ ਅੱਜ ਬਦਲਣਾ ਨਹੀਂ ਚਾਹੁੰਦੇ ਫਿਰ ਨਹੀਂ ਗੱਲ ਬਣ ਸਕਣੀ। ਆਪਣੇ ਆਪ ਨੂੰ ਬਦਲਣਾ ਪੈਣਾ, ਆਪਣੇ ਆਪ ਨੂੰ ਚੇਂਜ ਕਰਨਾ ਪੈਣਾ, ਆਪਣੇ ਆਪ ਨੂੰ ਗੁਰੂ ਦੇ ਹੱਥਾਂ 'ਚ ਲਿਜਾਣਾ ਪੈਣਾ। ਵੇਖੋ, ਕੱਪੜੇ ਦਾ ਕੁਛ ਨਹੀਂ ਬਣ ਸਕਦਾ ਜੇ ਟੇਲਰ ਦੇ ਹੱਥਾਂ 'ਚੋਂ ਭੱਜ ਜਾਏ। ਲੱਕੜ ਦਾ ਉਸਦਾ ਕੀ ਬਣੇਗਾ ਜਿਹੜੀ ਤਰਖਾਣ ਦੇ ਆਰੇ ਤੋਂ ਡਰੇ? ਉਸ ਲੋਹੇ ਦਾ ਕੀ ਬਣੇਗਾ ਜਿਹੜਾ ਲੁਹਾਰ ਦੀ ਸੱਕ ਤੋਂ ਡਰੇ? ਉਹ ਸੋਨੇ ਦਾ ਕੀ ਬਣੇਗਾ ਜਿਹੜਾ ਸੁਨਾਰ ਦੀ ਕੁਠਾਲੀ ਤੋਂ ਡਰੇ? ਤੇ ਨਾ ਸੋਨਾ ਛਡਾ ਕੇ ਭੱਜਦਾ, ਨਾ ਲੋਹਾ ਛਡਾ ਕੇ ਭੱਜਦਾ, ਨਾ ਲੱਕੜ ਛਡਾ ਕੇ ਭੱਜਦੀ, ਨਾ ਕੱਪੜਾ ਛਡਾ ਕੇ ਭੱਜਦਾ। ਆਪਾਂ ਛਡਾ ਛਡਾ ਭੱਜਦੇ ਹਾਂ। ਸਾਨੂੰ ਗਿਆਨ ਨਹੀਂ ਚਾਹੀਦਾ, ਸਾਨੂੰ ਅਕਲ ਨਹੀਂ ਚਾਹੀਦੀ, ਫਿਰ ਸਾਡਾ ਬਣਿਆ ਵੀ ਤੇ ਕੱਖ ਨਹੀਂ, ਨਿਕੰਮੇ ਹੀ ਆ ਅੱਜ ਵੀ। ਤੇ ਜਦੋਂ ਗੁਰਬਾਣੀ ਦਾ ਗਿਆਨ ਲੈਣ ਵਾਲੇ ਪਾਸੇ ਤੁਰਾਂਗੇ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕੀ ਹੈ ਪੜ੍ਹੀਏ, ਜਦੋਂ ਦਿਮਾਗ ਖੋਲਣ ਵਾਲੇ ਪਾਸੇ ਤੁਰਾਂਗੇ ਤੇ ਕਮਾਲ ਦੇ ਬਣ ਜਾਂਗੇ। ਖੜ ਖੜ ਕਹਿੰਦੇ ਦੁਨੀਆ ਵੇਖੇਗੀ, ਖੜ ਖੜ ਕਿਤੇ ਤੂੰ ਤੇਰਾ ਤੇਰੇ ਵਿਚਾਰ ਏਦਾਂ ਦੇ ਮਹਿੰਗੇ ਹੋਣ। ਹੁਣ ਕਈ ਬੰਦੇ ਬੜੇ ਸੋਹਣੇ ਲੱਗਦੇ ਹੁੰਦੇ ਆ, ਬਹੁਤ ਜੱਚਦੇ ਆ, ਫੱਬਦੇ ਆ, ਪਰ ਪਤਾ ਕਿੰਨਾ ਚਿਰ? ਜਿੰਨਾ ਚਿਰ ਬੋਲਣ ਨਾ। ਜਦੋਂ ਬੋਲ ਪੈਣ ਉਹ ਵੀ ਪਤਾ ਲੱਗ ਜਾਂਦਾ ਵੀ ਯਾਰ ਕੱਪੜੇ ਹੀ ਸੀ ਇਹਦੇ ਤੇ, ਸਿਰਫ ਕੱਪੜੇ ਹੀ ਸੀ। ਤੇ ਕਈ ਬੰਦੇ ਬਾਹਰੋਂ ਕੱਪੜੇ ਪਾ ਕੇ ਮਹਿੰਗੇ ਬਣਨ ਦੀ ਕੋਸ਼ਿਸ਼ ਕਰਦੇ ਆ, ਹੁੰਦੇ ਸਸਤੇ ਆ, ਪਰ ਜਿਹੜੇ ਬੰਦੇ ਅੰਦਰੋਂ ਮਹਿੰਗੇ ਆ, ਆ ਵਿਚਾਰ ਜਿਨ੍ਹਾਂ ਦੀ ਸੋਚ ਚੰਗੀ ਹੈ ਨਾ ਪਿਆਰਿਓ, ਉਹ ਤੇ ਪਾਟੇ ਪੁਰਾਣਿਆਂ ਵਿੱਚ ਵੀ ਫੱਬਦੇ ਆ, ਉਹ ਤੇ ਛੱਪਰੀਆਂ 'ਚ ਵੀ ਸੋਹਣੇ ਲੱਗਦੇ। ਅਕਲ ਵਾਲਾ ਬੰਦਾ ਇੰਡੀਆ 'ਚ ਵੀ ਨਜ਼ਾਰੇ 'ਚ ਹੀ ਸੀ, ਇਹ ਨਹੀਂ ਵੀ ਅਮਰੀਕਾ ਕੀ ਆਨੰਦ ਆਇਆ ਉਹਨੂੰ, ਉੱਥੇ ਵੀ ਆਨੰਦ 'ਚ ਸੀ। ਅਕਲ ਸੀ ਜਿਹਦੇ ਕੋਲ, ਜੇ ਸਮਝਦਾਰ ਸੀ ਤੇ ਇੰਡੀਆ 'ਚ ਵੀ ਵਧੀਆ ਹੀ ਸੀ, ਤੇ ਜਿਹਨੂੰ ਅਕਲ ਨਹੀਂ ਉਹ ਅਮਰੀਕਾ 'ਚ ਵੀ ਉਹੋ ਜਿਹਾ ਹੀ ਹੈ, ਇੱਥੇ ਆ ਕੇ ਵੀ ਨਹੀਂ ਬਦਲਿਆ। ਉੱਥੇ ਉਹਨੂੰ ਪੁੱਛ ਲਓ ਕੀ ਹਾਲ ਹੈ, ਬੁਰਾ ਹੀ ਹਾਲ ਹੈ, ਰੋਂਦਾ ਹੀ ਹੁੰਦਾ ਸੀ, ਤੇ ਜਿੱਦਣ ਦਾ ਇੱਥੇ ਆ ਇੱਥੇ ਇੱਥੇ ਕੀ, ਇੱਥੇ ਵੀ ਬੁਰਾ ਹੀ ਹਾਲ ਹੈ, ਉਹ ਇੱਥੇ ਵੀ ਦੁਖੀ, ਉੱਥੇ ਵੀ ਦੁਖੀ ਸੀ। ਤੇ ਅਕਲ ਵਾਲਾ ਉੱਥੇ ਭਾਵੇਂ ਗਰੀਬੀ 'ਚ ਹੀ ਰਹਿੰਦਾ ਸੀ, ਉੱਥੇ ਵੀ ਮੌਜ 'ਚ ਸੀ, ਅੱਜ ਅਮਰੀਕਾ ਬੈਠਾ ਇੱਥੇ ਵੀ ਮੌਜ 'ਚ ਹੀ ਹੈ, ਕਦੇ ਫਿਰ ਇੰਡੀਆ ਜਾਣਾ ਪੈ ਗਿਆ ਉੱਥੇ ਵੀ ਖੁਸ਼ ਹੀ ਹੋਣਾ, ਕਿਉਂਕਿ ਅਕਲ ਵੱਡੀ ਚੀਜ਼ ਹੈ, ਵਿਚਾਰ ਮਹਿੰਗੇ ਹੈ ਨਾ, ਸੋਚ ਵਧੀਆ। ਪਿਆਰਿਓ, ਸਭ ਤੋਂ ਵਧੀਆ ਚੀਜ਼ ਹੈ ਸੋਚ, ਵਿਚਾਰ। ਬੰਦਾ ਨਾ ਕਮਾਲ ਦਾ ਹੁੰਦਾ ਜਦੋਂ ਅਕਲ ਹੋਵੇ, ਸਮਝ ਹੋਵੇ, ਨਹੀਂ ਤੇ ਸਿਰੇ ਦਾ ਨਿਕੰਮਾ ਹੈ ਜਿਹੜਾ ਬੰਦਾ ਉੱਤੋਂ ਜਿੰਨਾ ਮਰਜ਼ੀ ਫੱਬਿਆ ਫਿਰੇ ਪਰ ਜੇ ਅਕਲ ਨਾ ਆਈ ਜ਼ਿੰਦਗੀ ਜਿਉਣ ਦਾ ਚੱਜ ਨਾ ਆਇਆ ਫਿਰ ਨਹੀਂ। ਪਰ ਜੇ ਕਿਤੇ ਸਮਝ ਹੋਵੇ ਤੇ ਭਾਵੇਂ ਛੱਪਰੀ 'ਚ ਹੀ ਰਹਿੰਦਾ ਹੋਵੇ। ਆਪਾਂ ਪੜ੍ਹ ਭਲੀ ਸਹਾਵੀ ਆ ਵੀ ਪੰਗਤੀਆਂ ਗਾ ਕੇ ਵੇਖ ਲਈਏ। ਹਾਂਜੀ
ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ।
ਗੁਣ ਗਾਉਣ ਦਾ ਅਰਥ ਹੈ ਜੀ, ਗੁਣ ਗਾਉਣ ਦਾ ਅਰਥ ਏਦਾਂ ਹੀ ਨਹੀਂ ਸਿਰਫ ਜਿਵੇਂ ਆਪਾਂ ਗਾ ਰਹੇ ਹਾਂ। ਮਹਾਰਾਜ ਦੀ ਬਾਣੀ ਤੇ ਲਿਖਿਆ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ। ਹੁਣ ਦੱਸੋ ਵੀ ਅੱਗ ਕਿਵੇਂ ਗਾਉਂਦੀ, ਅੱਗ ਤੇ ਕਿਹੜੀ ਜੀਭ ਲੱਗੀ ਹੈ, ਪਾਣੀ ਕਿਵੇਂ ਗਾਉਂਦਾ, ਹਵਾ ਕਿਵੇਂ ਗਾਉਂਦੀ ਹੈ। ਇਹ ਨਿਯਮ ਦੇ ਵਿੱਚ ਨੇ, ਜਦੋਂ ਤੋਂ ਪਾਣੀ ਬਣਿਆ ਅੱਜ ਉਦੋਂ ਵੀ ਡੋਬਦਾ ਹੀ ਸੀ ਅੱਜ ਵੀ ਡੋਬਦਾ ਹੀ ਹੈ, ਅੱਗ ਜਿਵੇਂ ਅੱਗ ਉਦੋਂ ਵੀ ਸਾੜਦੀ ਸੀ ਅੱਜ ਵੀ ਸਾੜਦੀ ਹੈ। ਨਿਯਮ ਦੇ ਵਿੱਚ ਚੱਲਣਾ ਹੀ ਉਹਨੂੰ ਗਾਉਣਾ ਹੁੰਦਾ ਹੈ। ਆਪਾਂ ਸਾਰੇ ਜਦੋਂ ਨਿਯਮਾਂ 'ਚ ਚੱਲਾਂਗੇ ਤੇ ਆਨੰਦ ਲਵਾਂਗੇ। ਹੁਣ ਵੇਖੋ ਛੱਪਰੀ 'ਚ ਰਹਿੰਦਾ ਬੰਦਾ ਸਰੀਰ ਦੇ ਨਿਯਮ ਨੂੰ ਜਾਣਦਾ ਹੈ ਵੀ ਸ਼ੂਗਰ ਮਿੱਠਾ ਵੱਧ ਖਾਵਾਂਗੇ ਤੇ ਸ਼ੂਗਰ ਹੋ ਜਾਣੀ ਹੈ। ਲਾਅ ਆਫ ਨੇਚਰ ਨੂੰ ਫੋਲੋ ਕਰਦਾ ਹੈ, ਗੁਣ ਗਾਉਂਦਾ ਹੈ। ਉਹਦਾ ਮਨ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜਿਉ ਰਿਹਾ, ਦਿਮਾਗ ਖੋਲ੍ਹ ਲਿਆ ਉਸ ਬੰਦੇ ਨੇ। ਛੱਪਰੀ 'ਚ ਰਹਿੰਦਾ ਹੈ, ਨਿਯਮ ਨੂੰ ਫੋਲੋ ਕਰਦਾ ਹੈ, ਪੂਰਾ ਪੂਰਾ ਖਾਂਦਾ ਹੈ। ਉਹ ਉੱਥੇ ਬੈਠਾ ਸ਼ੂਗਰ ਤੋਂ ਬਚ ਗਿਆ, ਉਹਨੂੰ ਪਤਾ ਵੀ ਨਿਯਮ ਆ ਹੈ। ਪਰ ਅਸੀਂ ਅਮਰੀਕਾ 'ਚ ਆ ਕੇ ਵੀ ਨਿਯਮ ਭੁੱਲ ਗਏ, ਮੇਰੀ ਬੋਡੀ ਦਾ ਨਿਯਮ ਆ ਸੀ ਤੇ ਮੈਨੂੰ ਮਿੱਠਾ ਨਹੀਂ ਸੀ ਖਾਣਾ ਚਾਹੀਦਾ। ਅਸੀਂ ਮਹਿਲਾਂ ਵਿੱਚ ਵੀ ਤੜਫ ਰਹੇ ਹਾਂ, ਉਹ ਛੱਪਰੀਆਂ ਵਿੱਚ ਵੀ ਸੁਖੀ ਹੈ ਜਿਹੜੇ ਨਿਯਮ ਨੂੰ ਸਮਝਦੇ ਹੈ, ਲਾਅ ਆਫ ਨੇਚਰ ਨੂੰ ਸਮਝਦੇ ਹੈ, ਕੁਦਰਤ ਦੇ ਨਿਯਮਾਂ ਨੂੰ ਸਮਝਦੇ ਨੇ ਜਿਹੜੇ, ਉਹ ਗੁਣ ਗਾ ਰਹੇ ਹੈ। ਜਿਹੜੇ ਉਹਦੇ ਤੋਂ ਬਾਹਰ ਚੱਲਦੇ ਹੈ ਉਹ ਸਮਝ ਲਓ ਭੁੱਲੇ ਹੋਏ ਹੈ। ਪਰਮਾਤਮਾ ਦੇ ਗੁਣ ਗਾਉਣੇ ਕੀ ਹੈ, ਪਰਮਾਤਮਾ ਦੇ ਨਿਯਮਾਂ 'ਚ ਚੱਲਣਾ, ਤੇ ਉਹ ਛੱਪਰੀਆਂ 'ਚ ਵੀ ਸੋਹਣੇ ਲੱਗਦੇ ਲੋਪੜ।
ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ।
ਛੱਪਰੀ 'ਚ ਵੀ ਰੌਣਕ ਲਾਈ ਰੱਖਦੇ ਨੇ ਅਕਲਾਂ ਵਾਲੇ, ਸਾਰਾ ਟੱਬਰ ਅਕਲਾਂ ਵਾਲਾ, ਛੱਪਰੀ 'ਚ ਵੀ ਵਧੀਆ ਰਹਿੰਦੇ ਸੀ। ਵੇਖੋ ਨਾ ਪਿਆਰਿਓ, ਇੰਡੀਆ 'ਚ ਸੋਚ ਕੇ ਵੇਖੋ, ਕਈ ਇੱਕ ਹੀ ਕਮਰਾ ਹੁੰਦਾ ਸੀ, ਪੰਜ ਚਾਰ ਜੀ ਸੀ, ਹੈ ਸਮਝ ਵਾਲੇ ਸੀ, ਆਪਸ 'ਚ ਪਿਆਰ ਕਰਦੇ ਸੀ, ਉਹ ਰੌਣਕ ਲੱਗੀ ਹੋਈ ਸੀ, ਘਰ 'ਚ ਰੌਣਕ ਸੀ। ਤੇ ਅੱਜ ਮਹਿਲ ਵਰਗਾ ਘਰ ਹੈ, ਬਣਦੀ ਕਿਸੇ ਦੀ ਵੀ ਨਹੀਂ, ਅਕਲ ਨਹੀਂ, ਕਿਤੇ ਹੀ ਕਾਮਨਾ ਧੌਲਰ। ਉਹ ਮਹਿਲ ਕਿਸ ਕੰਮ ਹੈ, ਜਿੱਤ ਹਰ ਵਿਸਰਾਏ, ਜਿੱਥੇ ਪਰਮਾਤਮਾ ਭੁੱਲਿਆ ਭਾਵ ਕੁਦਰਤ ਤੋਂ ਟੁੱਟਿਆ ਹੋਇਆ, ਰੱਬ ਨਾਲੋਂ ਟੁੱਟਿਆ ਹੋਇਆ, ਅਕਲ ਨਾਲੋਂ ਟੁੱਟਿਆ ਹੋਇਆ, ਕੈਸੀ ਜ਼ਿੰਦਗੀ ਜਿਉਂ ਰਹੇ ਹੈ। ਪਰ ਇੱਕ ਪਾਸੇ ਉਹ ਹੈ ਜਿਹੜੇ ਛੱਪਰੀਆਂ 'ਚ ਰਹਿੰਦੇ ਹੈ, ਪਰ ਅਕਲ ਹੈ, ਸਮਝ ਹੈ। ਅੱਗੇ
ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਿਤ ਪ੍ਰਭ ਚਿਤ ਆਏ, ਜਲ ਜਾਏ ਬਟਪਨਾ ਮਾਇਆ ਲਪਟਾਏ, ਭਲੀ ਸੁਹਾਵੀ ਛਾਪਰੀ।
कामरी सुख मन संतोखाए सुख मन संतोखाए ऐसो राज ना किते का जितने तृप्ताए जितने तृप्ताए जितने तृप्ताए
भली सोहावी छापरी जब मैं गुड़ गाए भली सोहावी छापरी जा मैं गुड़ गाए
नगन फिरत रंग एक के ओ सो
पली
जा मैं गुण गाए
सब किछ तुमरे हाथ प्रभु आप करे कराए
आप करे कराए
सास सास सिमरत रहा नानक दान पाए नानक दान पाए
पली सोहावी छापरी जा मैं गुड़ गाए पली सोहावी छापरी जा मैं गुड़ गाए
पली
ਕਹਿੰਦੇ ਜਿਹੜੇ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਜਿਉਂਦੇ ਐ ਉਹ ਛੱਪਰੀਆਂ ਚ ਵੀ ਵਧੀਆ ਜਿਹੜੇ ਨਿਯਮ ਤੋੜ ਹੀ ਫਿਰਦੇ ਐ ਹੁਣ ਇੱਥੇ ਤੁਸੀਂ ਗੱਡੀ ਭਾਵੇਂ $2,00,000 ਦੀ ਤੇ ਚੜ ਜਾਓ ਪਰ ਜੇ ਕਾਨੂੰਨ ਤੋੜ ਦੇਣਾ ਹੈ ਨਿਯਮ ਜਿਹੜਾ ਰੋਡ ਤੇ ਚੱਲਣ ਦਾ ਹੈ ਕਿਆ ਫਾਇਦਾ ਪੁਲਿਸ ਵਾਲਿਆਂ ਨੇ ਰੋਕ ਲਿਆ ਇੱਕ ਟਿਕਟ ਇੱਥੇ ਦੇਤੀ ਇੱਕ ਸਾਨੂੰ ਅੱਜ ਕਿੰਨੀਆਂ ਗੱਡੀਆਂ ਨੂੰ ਮਿਲੀ ਟਿਕਟ 5 ਗੱਡੀਆਂ ਨੂੰ ਮਿਲੀ ਜਦੋਂ ਅਸੀਂ ਆਏ ਤੇ ਜਦੋਂ ਟਿਕਟਾਂ ਵਾਲੇ ਦੇ ਕੇ ਗਏ ਨਾ ਟਿਕਟ ਬਾਅਦ ਚ ਕਹਿੰਦੇ ਤੁਹਾਡਾ ਦਿਨ ਵਧੀਆ ਲੰਘੇ ਮੈਂ ਕਿਹਾ ਹੁਣ ਤੇ ਲੰਘ ਗਿਆ ਵਧੀਆ ਕਿਵੇਂ ਕਹਿੰਦੇ ਹੁੰਦੇ ਭਲਾ ਉਹ ਹੈਵ ਏ ਨਾਈਸ ਡੇ ਉਹ ਜਿਹੜਾ ਗੋਰਾ ਉੱਤੇ ਕਹਿੰਦਾ ਮੈਂ ਕਿਹਾ ਹੁਣ ਤਾਂ ਨਾਈਸ ਡੇ ਹੋਇਆ ਹੀ ਪਿਆ ਹੁਣ ਭਜਾ ਇਹਨਾਂ ਨੇ ਭਜਾ ਲਈਆਂ ਗੱਡੀਆਂ ਸਾਡੇ ਬੰਦਿਆਂ ਨੇ ਜ਼ਿਆਦਾ ਆਉਣਾ ਇੱਥੇ ਲੇਟ ਸੀ ਦੀਵਾਨ ਤੋਂ ਉਹੀ ਗੱਲ ਹੋ ਗਈ ਨਾ ਨਿਯਮਾਂ ਦੀ ਗੱਲ ਇੱਥੇ ਸਟੇਜ ਤੇ ਕਰਦੇ ਨਿਯਮ ਤੋੜੀ ਜਾਂਦੇ ਆਪ ਹੀ ਉਹ ਇੱਕ ਬਾਬਾ ਉੱਥੇ ਕਹਿੰਦਾ ਉਹ ਭਾਈ ਲਾਈਟਾਂ ਨਾਲ ਸਰਕਾਰ ਦਾ ਬਿੱਲ ਭਰਿਆ ਕਰੋ ਐਂ ਕਰਿਆ ਕਰੋ ਐਂ ਕਰੋ ਕੁੰਡੀਆਂ ਨਾਲ ਲਾਓ ਤਾਰਾਂ ਨਾਲ ਲਾਓ ਕਹਿੰਦੇ ਜਿਹੜੇ ਧਰਮਸ਼ਾਲਾ 'ਚ ਬੋਲਦੇ ਇੱਥੇ ਵੀ ਤਾਰ ਹੀ ਲੱਗੀ ਬਾਹਰ ਕੁੰਡੀਆਂ ਹੀ ਲੱਗੀਆਂ ਇੱਥੇ ਵੀ ਕੱਚਾ ਹੀ ਹੈ ਕੰਮ ਇੱਥੇ ਵੀ ਕੋਈ ਟੈਕਸ ਟੂਕਸ ਨਹੀਂ ਭਰਦਾ ਇਹ ਸੱਚੀ ਗੱਲ ਹੈ ਵੀ ਸਾਡਾ ਆਪ ਹੀ ਢਾਂਚਾ ਹਿੱਲਿਆ ਪਿਆ ਪਰ ਕੋਸ਼ਿਸ਼ ਕਰਿਆ ਕਰੀਏ ਵੀ ਨਿਯਮ ਹੁਣ ਮੈਂ ਜਿਹੜੀ ਗੱਲ ਕਰਦਾ ਇਹਦਾ ਅਰਥ ਸਿੱਧਾ ਸਮਝਾਵਾਂ ਜਮਾਂ ਹੀ ਸੌਖਾ ਵੀ ਗੱਡੀ 2,00,000 ਦੀ ਚ ਜਾ ਨਿਯਮ ਤੋੜ ਤੇ ਪਰੇਸ਼ਾਨ ਰਹੇਗਾ ਕਿਉਂਕਿ ਬਾਰ ਬਾਰ ਘੇਰਨਗੇ ਟਿਕਟਾਂ ਦੇਣਗੇ ਡਰਾਈਵਿੰਗ ਲਾਇਸੈਂਸ ਘਰ ਜੇ ਨਿਯਮ ਚ ਰਵੇ ਫਿਰ 3,000 ਦੀ ਗੱਡੀ ਲੈ ਕੇ ਵੀ ਭਜਾਈ ਫਿਰ ਕੋਈ ਚਿੰਤਾ ਨਹੀਂ ਆਖੋ ਸਤਨਾਮ
ਸ੍ਰੀ ਵਾਹ
ਘੇਰਨਗੇ ਕਦੋਂ ਜਦੋਂ ਸਪੀਡ ਤੇਜ਼ ਹੋਏਗੀ ਤੇ ਜੇ ਸਹੀ ਚੱਲਦਾ ਹੈ ਨਿੱਕੀ ਜੀ ਗੱਡੀ ਚ ਵੀ ਠੀਕ ਹੈ ਕੋਈ ਨੀ ਘੇਰਦਾ ਕਈ ਬੰਦੇ ਏਦਾਂ ਦੇ ਜਿਹਨਾਂ ਨੂੰ ਇੱਕ ਵੀ ਕਦੇ ਟਿਕਟ ਨਹੀਂ ਮਿਲੀ ਕਈ ਬੰਦੇ ਆ ਆਪਣੀ ਸਪੀਡ ਜਾਂਦੇ ਆ, ਆਰਾਮ ਨਾਲ ਚਲਾਉਂਦੇ ਆ, ਕਦੇ ਨੀ ਟਿਕਟ ਲਈ। ਇਹਨੂੰ ਇਹ ਸਮਝ ਲਓ, ਮਹਾਰਾਜ ਕਹਿ ਰਹੇ ਆ ਜਿਹੜਾ ਤੇ ਪਰਮਾਤਮਾ ਦੇ ਨਿਯਮਾਂ 'ਚ ਚੱਲਦਾ ਉਹ ਤੇ ਛੱਪਰੀ 'ਚ ਵੀ ਠੀਕ ਹੈ, ਮਤਲਬ ਛੋਟੀ ਜਿਹੀ 'ਚ ਵੀ ਠੀਕ ਹੈ, ਤੇ ਜਿਹੜਾ ਨਿਯਮਾਂ 'ਚ ਨਹੀਂ ਚੱਲਦਾ ਉਹ ਭਾਵੇਂ ਮਹਿਲ ਬਣਾ ਲਵੇ, ਭਾਵੇਂ ਐਸਕਲੇਟ ਲਈ ਫਿਰ ਆਖੋ ਸਤਨਾਮ, ਭਾਵੇਂ ਜਿਹੜੀ ਮਰਜ਼ੀ ਗੱਡੀ ਲਈ ਫਿਰ, ਜੇ ਨਿਯਮ ਤੋੜੇਗਾ ਤੇ ਦੁਖੀ ਹੋਏਗਾ, ਤੇ ਜੇ ਨਿਯਮ 'ਚ ਰਹੇਗਾ ਤੇ ਠੀਕ ਰਹੇਗਾ, ਛੱਪਰੀ 'ਚ ਰਹਿ ਲੈ। ਲਾਅ ਆਫ ਨੇਚਰ ਗੁਰਬਾਣੀ ਕਹਿੰਦੀ ਹੈ ਛੱਪਰੀਆਂ 'ਚ ਰਹਿਣ ਵਾਲੇ ਵੀ ਸੋਹਣੇ ਲੱਗਦੇ ਆ ਜਿਹੜੇ ਨਿਯਮਾਂ ਦੇ ਵਿੱਚ ਚੱਲਦੇ ਆ। ਬਸ ਇਹਨੂੰ ਏਦਾਂ ਸਮਝ ਲਓ ਕਿੰਨਾ ਸੌਖਾ ਹੈ, ਨਿਯਮ 'ਚ ਰਹੀਏ। ਪਰਮਾਤਮਾ ਨੇ ਜੋ ਕੁਦਰਤ ਦੀ ਘਾੜਤ ਘੜੀ ਹੈ ਉਹ ਨਿਯਮ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਰੱਖੀਏ, ਕਦੇ ਔਖੇ ਨਹੀਂ ਹੋਵਾਂਗੇ। ਇਸ ਕਰਕੇ ਆਨੰਦ ਗਰੀਬੀ ਸਾਧ ਸੰਗ, ਕਹਿੰਦੇ ਗਰੀਬੀ ਵੀ ਹੋਵੇ ਬੰਦੇ ਕੋਲ ਪਰ ਜੇ ਚੰਗੀ ਸੰਗਤ ਕਰਦਾ ਹੈ ਤੇ ਗਰੀਬੀ ਦੇ ਵਿੱਚ ਵੀ ਆਨੰਦ ਹੀ ਆਨੰਦ। ਪੜ੍ਹਦੇ ਹਾਂ ਨਾ ਆਪਾਂ ਰੋਜ਼, ਲੋ ਸਾਰੇ ਬੋਲਿਓ ਇੱਕ ਵਾਰ ਧਾਰਨਾ ਦੇ ਰੂਪ ਵਿੱਚ ਪੜ੍ਹਦੇ।
ਸਤ ਸੰਗਤ ਮਿਲੇ ਸੋ ਤਰਿਆ,
ਹੈ ਬਾਣੀ ਦੀ ਮੰਗਦੀ ਹੋਈ ਹੈ
ਮੇਰੇ ਮਾਰੋਜੀ, ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਰੋਜੀ, ਸਤ ਸੰਗਤ ਮੇਰੇ ਮਾਰੋਜੀ, ਸਤ ਸੰਗਤ
ਹੋਵੇ, ਸਮਝ ਹੋਵੇ, ਜਿੱਥੋਂ ਸਾਨੂੰ ਅਕਲ ਮਿਲੇ, ਕਹਿੰਦੇ ਬੰਦਾ ਤਰ ਜਾਂਦਾ। ਤਾਂ ਕਰਕੇ ਭੈੜੀ ਆਦਤ, ਭੈੜੀ ਆਦਤ ਬਣਦੀ ਹੈ, ਭੈੜਾ ਸੁਭਾਅ ਬਣ ਜਾਂਦਾ ਜਦੋਂ ਭੈੜੀ ਸੰਗਤ, ਮਾੜੀ ਸੰਗਤ ਕਰਦੇ। ਚੰਗੀ ਸੰਗਤ ਕਰੀਏ ਤੇ ਫਿਰ ਗਰੀਬੀ ਦੇ ਵਿੱਚ ਵੀ, ਕਹਿੰਦੇ ਜਦੋਂ ਅਕਲ ਹੋਵੇ ਗਰੀਬੀ 'ਚ ਵੀ ਜ਼ਿੰਦਗੀ ਬੜੀ ਸੋਹਣੀ ਲੱਗਦੀ ਹੈ। ਬੰਦਾ ਛੱਪਰੀਆਂ ਵਿੱਚ ਵੀ ਰਹਿ ਕੇ ਬੜਾ ਖੁਸ਼ ਰਹਿੰਦਾ ਹੈ ਜੀ। ਅਮਰੀਕਾ ਨਾ ਮੰਗੋ ਅਕਲ ਮੰਗੋ, ਮਹਿਲ ਨਾ ਮੰਗੋ ਅਕਲ ਮੰਗੋ। ਜੇ ਅਕਲ ਨਾ ਆਈ ਰਹਿਣ ਦੀ ਫਿਰ ਮਹਿਲ ਨੂੰ ਕਰੇਗਾ ਕੀ। ਅਮਰੀਕਾ 'ਚ ਤੇ ਮੰਗ ਲਿਆ ਤੇ ਅਕਲ ਤੇ ਆਈ ਨਾ ਤੇ ਫਿਰ ਅਮਰੀਕਾ ਤਾਂ ਕੀ ਕਰੇਗਾ ਫਿਰ। ਸਮਝ ਜ਼ਿਆਦਾ ਜ਼ਰੂਰੀ ਹੈ। ਅਸੀਂ ਇੱਕੋ ਹੀ ਚੀਜ਼ ਮੰਗਣੀ ਗੁਰੂ ਤੋਂ, ਕੀ? ਗਿਆਨ, ਅਕਲ। ਗੁਰੂ ਤੋਂ ਕੀ ਮੰਗਣਾ? ਗਿਆਨ, ਅਕਲ, ਸਮਝ। ਜੇ ਮੈਨੂੰ ਸਮਝ ਹੋਈ ਫਿਰ ਤੇ ਧੀ ਨਾਲ ਵੀ ਗੁਜ਼ਾਰਾ, ਵੀ ਧੀ ਹੋ ਗਈ ਠੀਕ ਹੈ। ਜੇ ਸਮਝ ਨਾ ਹੋਈ ਫਿਰ ਤੜਫਦਾ ਰਹਾਂਗਾ ਵੀ ਹਾਏ ਮੇਰੇ ਪੁੱਤ ਕਿਉਂ ਨਹੀਂ ਹੋਇਆ। ਜੇ ਅਕਲ ਹੋਈ, ਕੋਈ ਵੀ ਬੱਚਾ ਨਾ ਹੋਇਆ ਤਾਂ ਵੀ ਕੋਈ ਪ੍ਰੋਬਲਮ ਨਹੀਂ, ਤਾਂ ਵੀ ਕੋਈ ਫਰਕ ਨਹੀਂ ਪੈਣਾ। ਪਰ ਜੇ ਸਮਝ ਨਾ ਹੋਈ ਤੇ ਰੋਂਦੇ ਰਹਾਂਗੇ। ਤਾਂ ਕਰਕੇ ਸਭ ਤੋਂ ਜ਼ਰੂਰੀ ਹੈ ਅਕਲ ਮੰਗੋ। ਤਾਂ ਮਹਾਰਾਜ ਨੇ ਕਿਹਾ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ
ਨਾਹੀ ਹੋ।
ਤੂੰ ਗੁਰੂ ਹੀ ਮੰਗ, ਬਸ ਅਕਲ ਮੰਗ, ਹੋਰ ਕੁਛ ਨਾ ਮੰਗ। ਤੇ ਜਦੋਂ ਅਸੀਂ ਇਹ ਡਿਮਾਂਡ ਕਰਾਂਗੇ ਨਾ, ਇੱਥੇ ਆ ਕੇ ਗਿਆਨ ਲੈਣ ਵਾਲੇ ਪਾਸੇ ਤੁਰਾਂਗੇ, ਫਿਰ ਮ੍ਰਿਤਕ ਕੋ ਪਾਇਓ ਤਨ ਸਾਸਾ, ਵਿਛਰਤ ਆਨ
ਮਿਲਾਇਆ।
ਗੁਰੂ ਸਾਹਿਬ ਨੇ ਵਿਛੜੇ ਨੂੰ ਮਿਲਾ ਦੇਣਾ, ਜਿਹੜਾ ਨਿਜਮਾਂ ਤੋਂ ਟੁੱਟਿਆ ਪਿਆ ਸੀ, ਕੁਦਰਤ ਦੇ ਨਿਯਮ ਨਾਲੋਂ ਟੁੱਟਿਆ ਪਿਆ ਸੀ, ਉਹ ਨਿਯਮਾਂ ਦੇ ਵਿੱਚ ਚੱਲਣ ਲੱਗ ਪੈਂਦੇ ਐ। ਨਕੰਮੇ ਬੰਦੇ ਬੜੇ ਕਮਾਲ ਦੇ ਹੋ ਜਾਂਦੇ ਐ, ਪਸ਼ੂ ਪ੍ਰੇਤ ਜਿਹੜੇ ਬੰਦੇ ਐ ਉਹ ਕਹਿੰਦੇ ਭਾਈ ਉਹ ਤੇ ਫਿਰ ਚੰਗੇ ਸਰੋਤੇ ਬਣ ਜਾਂਦੇ, ਚੰਗੇ ਸਰੋਤੇ ਸਮਝਦਾਰ ਬਣ ਜਾਂਦੇ, ਅਕਲ ਵਾਲੇ ਬਣ ਜਾਂਦੇ। ਲੋ ਪੰਗਤੀ ਸ਼ੁਰੂ ਤੋਂ ਪੜਿਓ। ਮ੍ਰਿਤਕ ਕਹੋ,
ਮ੍ਰਿਤਕ ਕਾ ਪਾਇਓ ਤਨ ਸਾਸਾ, ਵਿਛੜਤ ਆਨ ਮਿਲਾਇਆ। ਪਸ਼ੂ ਪ੍ਰੇਤ ਮੁਗਦ ਭੈ ਸੋਤੇ, ਹਰ ਨਾਮਾ ਮੁਖ ਗਾਇਆ।
ਪੜੋ ਅੱਗੇ,
ਪੂਰੇ ਗੁਰ ਕੀ ਦੇਖ ਵਡਾਈ, ਤਾਂ ਕੀ ਕੀਮਤ ਕਹਿਣ ਨਾ ਜਾਈ।
ਆ ਹੈ ਗੁਰੂ ਦੀ ਵਡਿਆਈ, ਆ ਹੈ ਗਿਆਨ, ਆ ਹੈ ਸਮਝ। ਨਕੰਮੇ ਬੰਦੇ ਕਮਾਲ ਦੇ ਬਣ ਗਏ ਜਦੋਂ ਸਮਝ ਆਈ, ਜਦੋਂ ਅਕਲ ਆਈ, ਜਦੋਂ ਦਿਮਾਗ ਚੱਲ ਪਿਆ। ਅੱਗੇ,
ਦੁੱਖ ਸੋਗ ਕਾ ਢਾਹਿਓ ਡੇਰਾ, ਆਨੰਦ ਮੰਗਲ ਬਿਸਰਾਮਾ। ਮਨ ਬਾਚ ਤਫਲ ਮਿਲੇ, ਅਚਿੰਤਾ ਪੂਰਨ ਹੋਏ ਕਮਾ।
ਸਿੱਧੀ ਤੇ ਸਪਸ਼ਟ ਸਮਝ ਆ ਗਈ, ਜ਼ਿੰਦਗੀ ਵਿੱਚ ਆਨੰਦ ਆ ਗਿਆ, ਦੁੱਖ ਰੋਗ ਦਾ ਡੇਰਾ ਖਤਮ ਹੋ ਗਿਆ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ, ਆਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ
ਧਾਰੀ।
ਸੰਤੋਹ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹੇ ਆ ਸਭਨੀ
ਜਾਈ।
ਪਰ ਕਦੋਂ? ਜਦੋਂ ਕਾਮਨ ਸੈਂਸ ਡਿਵੈਲਪ ਹੋਈ, ਆਵਾਜ਼ਾਂ ਅੰਦਰੋਂ ਅੰਦਰੋਂ ਸਮਝ ਆਉਣ ਲੱਗੀ, ਬਾਹਰੋਂ ਗੁਰਬਾਣੀ ਦਾ ਗਿਆਨ ਲਿਆ, ਅੰਦਰੋਂ ਚਸ਼ਮਾ ਫੁੱਟ ਪਿਆ। ਜਿਵੇਂ ਪਾਣੀ ਬਾਹਰੋਂ ਪਾਓ ਧਰਤੀ ਵਾਲਾ ਫੁੱਟ ਪੈਂਦਾ, ਧੁਰ ਕੀ ਬਾਣੀ ਆਈ। ਹੁਣ ਉਹ ਸਮਝ ਡਿਵੈਲਪ ਹੋ ਗਈ, ਧੁਰੇ ਨਾਲ ਕਨੈਕਸ਼ਨ ਜੁੜ ਗਿਆ, ਹੁਣ ਕਾਮਨ ਸੈਂਸ ਆ ਗਈ, ਡਿਸੀਜਨ ਚੰਗੇ ਚੰਗੇ ਲੈਣ ਦੀ ਜਾਂਚ ਆ ਗਈ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ। ਲੋ ਪੜੋ ਇੱਕ ਧੁਰ ਕੀ ਬਾਣੀ।
ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ।
ਪਰ ਤੁਰਕੀ ਬਾਣੀ ਆਈ ਉਦੋਂ ਹੀ ਆਉਣੀ ਹੈ ਜਦੋਂ ਤੁਰਕੀ ਬਾਣੀ ਨਾਲ ਜੁੜੀਏ, ਗੁਰਬਾਣੀ ਦਾ ਗਿਆਨ ਲਈਏ, ਸਮਝ ਲਈਏ, ਅਕਲ ਲਈਏ, ਉਹਦੇ ਨਾਲ ਫਿਰ ਕਨੈਕਸ਼ਨ ਬੰਦੇ ਦਾ ਅੰਦਰ ਜੁੜਦਾ ਹੈ, ਬੰਦਾ ਆਪਣੇ ਆਪ ਨਾਲ ਜੁੜਦਾ ਹੈ ਉਹ ਫਿਰ ਅੰਦਰੋਂ। ਕਿਉਂਕਿ ਫਿਰ ਤੇ ਸਾਨੂੰ ਤੇ ਨਿੱਕੇ ਨਿੱਕੇ ਮੋੜ ਤੇ ਲੋੜ ਪੈਣੀ ਹੈ ਨਾ, ਇੱਥੇ ਕੀ ਡਿਸੀਜਨ ਲਵਾਂ, ਅੰਦਰੋਂ ਆਵਾਜ਼ ਆਉਣੀ, ਇੱਥੇ ਕੀ ਡਿਸੀਜਨ ਲਵਾਂ, ਇੱਥੇ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਡਿਸੀਜਨ ਬਣਾਉਣੇ ਆ ਜਾਣਗੇ ਜਦੋਂ ਗੁਰਬਾਣੀ ਨਾਲ ਜੁੜ ਕੇ ਆਪਣੇ ਅੰਦਰ ਨਾਲ ਜੁੜ ਕੇ। ਆਓ ਫਿਰ ਅੱਗੇ ਆ ਜਿਹੜਾ ਸ਼ਬਦ ਪੜ੍ਹਦੇ ਸੀ,
ਈਹਾ ਸੁਖ ਆਗੇ ਮੁਖੀ ਉਜਲ, ਮਿਟ ਗਏ ਆਉਣ ਜਾਣੇ। ਨਿਰਭਉ ਭੈ ਹਿਰਦੈ ਨਾਮ ਵਸਿਆ, ਆਪਣੇ ਸਤਿਗੁਰ ਕੇ ਮਨ ਪਾਣੇ।
ਸੱਚਾ ਗਿਆਨ ਲਿਆ, ਗੁਰੂ ਦਾ ਗਿਆਨ ਸਾਡੇ ਹਿਰਦੇ ਵਿੱਚ ਵਸਿਆ, ਨਿਡਰ ਹੋ ਗਏ। ਆਉਣੀ ਜਾਣੀ ਮੁੱਕਣ ਦਾ ਮਤਲਬ ਹੈ ਭਟਕਣਾ ਖਤਮ ਹੋ ਗਈ। ਅੱਗੇ ਭਟਕਦੇ ਫਿਰਦੇ ਸੀ, ਹੁਣ ਭਟਕਣਾ ਖਤਮ ਹੋ ਗਈ, ਕਿਉਂਕਿ ਸਮਝ ਆ ਗਈ, ਜ਼ਿੰਦਗੀ ਜਿਉਣ ਦਾ ਚੱਜ ਆ ਗਿਆ, ਅਕਲ ਆ ਗਈ। ਹਾਂਜੀ,
ਉਠਤ ਬੈਠਤ ਹਰ ਗੁਣ ਗਾਵੇ, ਦੁੱਖ ਦਰਦ ਭ੍ਰਮ ਭਾਗਾ। ਕਹੋ ਨਾਨਕ ਤਾਂ ਕੇ ਪੂਰ ਕਰਮਾ, ਜਾਂ ਕਾ ਗੁਰ ਚਰਨੀ ਮਨ ਲਾਗਾ।
ਹੁਣ ਗਿਆਨਵਾਨ ਹੋ ਗਿਆ, ਸਾਰੇ ਕੰਮ ਸਹੀ ਹੋ ਗਏ, ਉੱਠਦਿਆਂ ਬਹਿੰਦਿਆਂ ਮੌਜ ਲੱਗ ਗਈ, ਹਰ ਵੇਲੇ ਉਹਦੇ ਨਿਯਮਾਂ ਦੇ ਵਿੱਚ ਚੱਲਣ ਲੱਗ ਪਿਆ, ਜ਼ਿੰਦਗੀ ਸੋਹਣੀ ਬਣ ਗਈ। ਪਿਆਰਿਓ, ਇਹ ਤਾਂ ਹੀ ਹੋਣਾ ਜੇ ਅਕਲ ਲਵਾਂਗੇ, ਤੇ ਗਿਆਨ ਵਾਲਾ ਪਾਸਾ ਜਿਹੜਾ ਸਾਡਾ ਉਹ ਖਾਲੀ ਹੋਇਆ ਪਿਆ, ਲੋੜ ਹੈ ਅਕਲ ਲੈਣ ਦੀ। ਤੇ ਜਿਹੜੇ ਬੰਦਿਆਂ ਦੀ ਅੱਜ ਅਸੀਂ ਗੱਲ ਕਰਦੇ ਹਾਂ ਨਾ, ਇਹਨਾਂ ਨੇ ਗਿਆਨ ਵਾਲੇ ਪਾਸੇ ਨੇ ਜੀ ਤੁਰਨਾ। ਜੇ ਤੁਸੀਂ ਕਹੋ ਨਾ ਵੀ ਮੇਰੇ ਨਾਲ ਵਿਰੋਧ ਕਾਹਦਾ ਹੈ, ਮੇਰੇ ਨਾਲ ਕੋਈ ਵਿਰੋਧ ਨਹੀਂ, ਆਪਣੇ ਬਾਬਿਆਂ ਦੀਆਂ ਗੱਪ ਕਹਾਣੀਆਂ ਵੀ ਰੋਜ਼ ਆਪਾਂ ਸੁਣਦੇ ਹਾਂ, ਇਹਨਾਂ ਦੀਆਂ ਸਭ ਪ੍ਰਵਾਨ ਹੈ, ਤੇ ਸਾਡੀਆਂ ਦਲੀਲਾਂ ਵੀ ਹੋਣ ਭਾਵੇਂ ਲੌਜਿਕ ਵੀ ਹੋਣ, ਉਹਨਾਂ ਨੂੰ ਇਹ ਪਸੰਦ ਨਹੀਂ ਕਰਦੇ। ਅਸਲ 'ਚ ਇਹ ਨਹੀਂ ਵੀ ਇਹ ਗੁਰੂ ਗ੍ਰੰਥ ਸਾਹਿਬ ਦਾ ਕੋਈ, ਹੁਣ ਕੱਲ੍ਹ ਰਾਤ ਮੈਂ ਵੇਖਦਾ ਸੀ ਜਿਹੜੇ ਬਾਹਰ ਕਹਿੰਦੇ ਸੀ ਨਾ ਵੀ ਇਹ ਗੁਰੂ ਗ੍ਰੰਥ ਸਾਹਿਬ ਦਾ ਦੁਖੀ ਹੈ, ਗੁਰੂ ਗ੍ਰੰਥ ਸਾਹਿਬ ਦਾ ਦੁਖੀ। ਮੈਂ ਪਤਾ ਕਿਉਂ ਹੈ, ਮੈਂ ਇੱਦਾਂ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਲਓ। ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬ ਨੇ ਬਣਾਇਆ ਸਾਨੂੰ, ਗੁਰੂ ਗ੍ਰੰਥ ਸਾਹਿਬ ਦੀ ਇਹ ਗੁਰਬਾਣੀ ਦੀ ਦਾਤ ਦਿੱਤੀ। ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਕਾਹਦੇ ਲਈ ਬਣਾਇਆ, ਸਾਡੇ ਲਈ ਵੀ ਇਹਦੇ ਤੋਂ ਤੁਸੀਂ ਗਿਆਨ ਲਿਓ, ਅਕਲ ਲਿਓ। ਜਰੀਏ ਦਾ ਅਰਥ ਹੁੰਦਾ ਸਾਧਨ, ਇਹ ਗਿਆਨ ਲੈਣ ਦਾ ਸਾਧਨ ਹੈ, ਅਕਲ ਲੈਣ ਦਾ ਜਰੀਆ ਆ। ਸਿੱਖਾ ਤੂੰ ਗਿਆਨ ਲੈਣ ਦਾ ਤੇਰੇ ਲਈ ਮੈਂ ਬਣਾ ਦਿੱਤਾ, ਇੱਥੋਂ ਅਕਲ ਲੈ, ਸਮਝ ਲੈ। ਤੇ ਬਾਹਰ ਜਿਹੜੇ ਖੜ ਕੇ ਰਾਤ ਰੌਲਾ ਪਾਉਂਦੇ ਸੀ, ਇਹ ਜੀ ਗੁਰੂ ਗ੍ਰੰਥ ਸਾਹਿਬ ਨੂੰ ਜਰੀਆ ਕਹਿੰਦਾ। ਇਹ ਗੁਰੂ ਗ੍ਰੰਥ ਸਾਹਿਬ ਅਕਲ ਲੈਣ ਦਾ ਜਰੀਆ, ਸਮਝ ਲੈਣ ਦਾ ਸਾਧਨ ਹੈ। ਜਿਵੇਂ ਅਗਲਾ ਕਵੇ ਵੀ ਗੱਡੀ ਕਾਹਦੇ ਲਈ ਹੈ, ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣ ਦਾ ਸਾਧਨ ਹੈ, ਤੇ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਹੈ। ਗੁਰੂ ਗ੍ਰੰਥ ਸਾਹਿਬ ਜਿੱਥੋਂ ਅਸੀਂ ਅਕਲ ਲੈਣੀ ਹੈ, ਜਿੱਥੋਂ ਸਮਝ ਲੈਣੀ ਹੈ, ਅਕਲ ਲੈ ਕੇ ਆਪਣਾ ਦਿਮਾਗ ਡਿਵੈਲਪ ਕਰੋ ਤੇ ਆਪਣੀ ਜ਼ਿੰਦਗੀ ਦੇ ਕਾਰਜ ਸਵਾਰੋ, ਮਿਹਨਤ ਕਰੋ, ਦਿਮਾਗ ਚਲਾਓ ਆਪਣੇ। ਇਹ ਅਸੀਂ ਅਕਲ ਲੈਣ ਵਾਸਤੇ ਇੱਥੇ ਆਉਂਦੇ ਹਾਂ, ਪਰ ਇੰਨੀ ਪ੍ਰੋਬਲਮ ਇਸੇ ਗੱਲ ਦਾ ਹੀ ਰੌਲਾ ਪਾਈ ਕੇ ਬੈਠੇ ਰਹਿੰਦੇ। ਇਹ ਜੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਦਾ ਹੈ। ਇਸੇ ਗੁਰਦੁਆਰੇ ਦੇ ਵਿੱਚ ਗੱਲ ਕੀਤੀ ਸੀ ਵੀ ਜੇ ਦਰਬਾਰ ਸਾਹਿਬ ਜਾਣਾ ਹੈ, ਪਾਣੀ ਲੈ ਕੇ ਆਉਂਦੇ ਹੋ, ਬਾਣੀ ਵੀ ਲੈ ਕੇ ਆਇਆ ਕਰੋ, ਤੇ 2 ਸਾਲ ਰੌਲਾ ਪਾਈ ਰੱਖਿਆ। ਅਸਲ 'ਚ ਕਾਰਨ ਪਤਾ ਕੀ ਹੈ ਬੈਠ ਬਈ, ਅਸਲ 'ਚ ਕਾਰਨ ਇਹ ਹੈ, ਇੱਧਰ ਸੁਣਿਓ ਆ ਗੱਲ, 1-2 ਮਿੰਟ ਧਿਆਨ ਨਾਲ ਸੁਣ ਲਿਓ। ਵੇਖੋ, ਲੋਕੀ ਜੁੜੇ ਆ ਸਰੋਵਰਾਂ ਨਾਲ, ਲੋਕੀ ਜੁੜੇ ਆ ਦਰਬਾਰ ਸਾਹਿਬ ਨਾਲ, ਇਹਨਾਂ ਨੂੰ ਪਤਾ ਹੈ ਵੀ ਸਾਰਿਆਂ ਦੀ ਸ਼ਰਧਾ ਹੈ। ਹੁਣ ਮੇਰੇ ਵਿਰੋਧ ਤੇ ਮੇਰਾ ਇਹਨਾਂ ਨੇ ਕਰਨਾ ਹੀ ਹੈ, ਤੇ ਬਹਾਨਾ ਕੀ ਬਣਾਉਂਦੇ ਹੈ ਵੀ ਇਹ ਕਹਿੰਦਾ ਦਰਬਾਰ ਸਾਹਿਬ ਢਾ ਦਿਓ, ਐਡਾ ਵੱਡਾ ਝੂਠ ਕੀ ਕਦੇ ਸਬੂਤ ਲਿਆ ਸਕਦੇ ਵੀ ਮੈਂ ਇੱਦਾਂ ਦੀ ਗੱਲ ਕੀਤੀ। ਇਹ ਕਹਿੰਦਾ ਸਰੋਵਰ ਪੂਰ ਦਿਓ, ਮੈਂ ਕਿਹਾ ਦਰਬਾਰ ਸਾਹਿਬ ਜੇ ਨਹਾਉਂਦੇ ਹੋ ਮੈਂ ਵੀ ਨਹਾਉਂਦਾ, ਤੁਸੀਂ ਵੀ ਨਹਾਇਆ ਕਰੋ, ਪਰ ਜਿੱਥੇ ਪਾਣੀ ਲੈ ਕੇ ਆਉਣਾ ਉੱਥੇ ਨਾਲ ਬਾਣੀ ਵੀ ਲੈ ਕੇ ਆਇਆ। ਇੰਨੀ ਗੱਲ ਇਸੇ ਗੁਰਦੁਆਰੇ 'ਚ ਹੋਈ ਸੀ, 2 ਸਾਲ ਉਹਦਾ ਮਸਲਾ ਛੇੜੀ ਰੱਖਿਆ ਇਹਨਾਂ ਨੇ। ਇੱਥੇ ਮੈਂ ਕਿਹਾ ਸੀ ਦਰਬਾਰ ਸਾਹਿਬ ਨਵਾਂ ਨਵਾਂ ਬਣਿਆ ਹੈ, ਆਹ ਬਿਲਡਿੰਗਾਂ ਨਾਲ ਨਾ ਜੁੜ ਜਿਓ, ਦਰਬਾਰ ਸਾਹਿਬ ਦੀ ਬਿਲਡਿੰਗ ਨਾਲ ਨਾ ਜੁੜ ਜਿਓ, ਤੁਸੀਂ ਜੁੜਿਓ ਗੁਰੂ ਦੇ ਗਿਆਨ ਨਾਲ, ਤੇ ਇਹਦਾ ਹੀ ਰੌਲਾ ਪਾਇਆ ਨਾ। ਫਿਰ ਇਹ ਕਹਿੰਦਾ ਜੀ ਦਰਬਾਰ ਸਾਹਿਬ ਢਾ ਦੇਣਾ ਚਾਹੀਦਾ, ਅੰਮ੍ਰਿਤਸਰ ਦਰਬਾਰ ਸਾਹਿਬ ਦਾ ਫਾਇਦਾ ਕੋਈ ਨਹੀਂ, ਐਡੀ ਵੱਡੀ ਗੱਲ ਬਣਾਤੀ। ਇਸੇ ਗੁਰਦੁਆਰੇ 'ਚ ਇਹ ਗੱਲ ਕਹੀ ਸੀ, ਤਾਂ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਹਨਾਂ ਨੇ ਇਦਾਂ ਦੀਆਂ ਗੱਲਾਂ, ਹੁਣ ਇਹਨਾਂ ਨੂੰ ਪਤਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਲੋਕ ਪਿਆਰ ਕਰਦੇ ਆ, ਹੁਣ 2 ਸਾਲ ਰੌਲਾ ਪਾ ਲਿਆ, ਦਰਬਾਰ ਸਾਹਿਬ ਦਾ ਵੈਰੀ ਹੈ, ਸਰੋਵਰ ਪੂਰਨ ਨੂੰ ਕਹਿੰਦਾ ਹੈ, ਹੋਇਆ ਕੁਛ ਨਹੀਂ, ਤੇ ਹੁਣ ਇਹਨਾਂ ਨੇ ਨਵਾਂ ਰੌਲਾ ਪਾਇਆ, ਇਹ ਜੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ। ਇਹ ਕਿੱਥੇ ਕਿਹਾ, ਕੋਈ ਸਬੂਤ ਲਿਆ ਸਕਦਾ ਇਸ ਗੱਲ ਦਾ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ? ਇਹ ਹੁਣ ਬਾਹਰ ਇਹ ਤੁਸੀਂ ਜਾ ਕੇ ਪੁੱਛਿਓ ਵੀ ਕੀ ਪ੍ਰੋਬਲਮ ਹੈ, ਕਹਿਣਗੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ। ਤੁਸੀਂ ਕੋਈ ਝੂਠ ਕਿਉਂ ਬਣਾਉਂਦੇ ਆ ਤੁਸੀਂ ਇਹ ਗੱਲ? ਤੁਸੀਂ ਵਿਰੋਧ ਕਰਨਾ ਉਦਾਂ ਕਰੋ ਵੀ ਸਾਨੂੰ ਨਹੀਂ ਜੀ ਇਹ ਪਸੰਦ, ਕਿਉਂ ਸਾਡੇ ਬਾਬਿਆਂ ਦੀਆਂ ਗੱਲਾਂ ਨਹੀਂ ਸੁਣਾਉਂਦਾ, ਇਹ ਲੋਕਾਂ ਨੂੰ ਐਜੂਕੇਟ ਕਰਦਾ ਹੈ। ਮੈਂ ਕਹਿੰਦਾ ਦਿਮਾਗ ਚਲਾਉਣਾ ਪੈਣਾ ਤੁਹਾਨੂੰ, ਚਾਹੇ ਅੱਜ ਚਲਾ ਲਓ ਚਾਹੇ ਕੱਲ੍ਹ ਚਲਾ ਲਓ, ਇਹਨਾਂ ਨੂੰ ਸੈੱਟ ਕਰ ਸਾਊਂਡ। ਪਹਿਲਾਂ ਠੀਕ ਸੀ, ਇੱਕਦਮ ਹੋ ਗਿਆ, ਕੁਛ ਕੀਤਾ ਸੀ? ਅੱਛਾ, ਜਰਾ ਕੁ ਵੇਖਿਓ ਪਿਆਰਿਓ, ਹਾਂ ਹੁਣ ਠੀਕ ਹੈ। ਸਾਨੂੰ ਗਿਆਨ ਲੈਣਾ ਪੈਣਾ, ਅੱਜ ਐਜੂਕੇਟ ਕਰ ਲਓ, ਆਪਣੇ ਦਿਮਾਗ ਨੂੰ ਚਲਾ ਲਓ, ਭਾਵੇਂ ਕੱਲ੍ਹ ਚਲਾ ਲਿਓ, ਪਰ ਆਪ ਬਾਣੀ ਪੜ੍ਹੋ। ਅਸੀਂ, ਮੈਨੂੰ 2-3 ਸਾਲ ਹੋਏ ਆ, ਮੈਂ ਕਹਿੰਦਾ ਘਰ ਘਰ ਸਹਿਜ ਪਾਠ ਕਰੋ, ਇਹ ਲੋਕ ਕਹਿੰਦੇ ਹੱਥ ਨਾ ਲਾਈ ਪਾਪ ਲੱਗ ਜੂ, ਗਲਤ ਪੜ੍ਹੇਗਾ ਪਾਪ ਲੱਗ ਜੂ। ਜਿਹੜਾ ਬੰਦਾ ਯਾਰ ਗਲਤ ਪੜ੍ਹਦਾ ਹੈ, ਉਹਨੇ ਹੀ ਹੌਲੀ ਹੌਲੀ ਪੜ੍ਹਦਿਆਂ ਠੀਕ ਪੜ੍ਹਨ ਲੱਗਣਾ ਹੈ। ਜਿਹੜੇ ਅੱਜ ਠੀਕ ਪੜ੍ਹਦੇ ਆ, ਕਦੇ ਉਹ ਵੀ ਤੇ ਗਲਤੀ ਪੜ੍ਹਦੇ ਸੀ? ਇੱਕਦਮ ਥੋੜ੍ਹਾ ਤੁਸੀਂ ਡਰਾਈਵਿੰਗ ਸਿੱਖ ਜਾਂਦੇ, ਗਲਤ ਕਰਦਿਆਂ ਕਰਦੇ ਠੀਕ ਕਰੋਗੇ? ਇਹ ਕਹਿੰਦੇ ਆ ਸਾਨੂੰ ਪੁੱਛ ਕੇ ਚੱਲੋ, ਤੁਸੀਂ ਸਾਨੂੰ ਪੁੱਛੋ, ਅਸੀਂ ਤੁਹਾਨੂੰ ਪੜ੍ਹ ਕੇ ਵਿਖਾਵਾਂਗੇ, ਪਰ ਤੁਸੀਂ ਨੇੜੇ ਨਾ ਲੱਗਿਓ। ਇਹਨਾਂ ਨੇ ਦੂਰ ਕੀਤਾ, ਇਹ ਪੁਜਾਰੀ ਤਬਕਾ ਹੈ ਸਾਡੇ ਵਿੱਚ, ਇਹ ਚਾਹੁੰਦੇ ਆ ਵੀ ਸਾਡਾ ਢਾਂਚਾ ਇੱਦਾਂ ਹੀ ਚੱਲਦਾ ਰਹੇ। ਬਾਬਿਆਂ ਦੇ ਡੇਰਿਆਂ ਨੂੰ ਪ੍ਰੋਬਲਮ ਹੈ, ਹੋਰ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਨਹੀਂ ਤੋੜ ਰਿਹਾ, ਆਪਾਂ ਤੇ ਸਗੋਂ ਕਹਿੰਦੇ ਆ ਆਪ ਸਹਿਜ ਪਾਠ ਕਰੋ। ਮੇਰੇ ਹਰੇਕ ਦੀਵਾਨ ਸੁਣ ਲਓ, ਮੈਂ ਕਹਿੰਦਾ ਆਪ ਬਾਣੀ ਪੜਿਆ ਕਰੋ, ਹਰੇਕ ਸਾਲ ਸਹਿਜ ਪਾਠ ਰੱਖੋ, ਬੱਚੇ ਦੇ ਜਨਮ ਦਿਨ ਤੇ ਰੱਖ ਕੇ ਅਗਲੇ ਸਾਲ ਭੋਗ ਪਾਇਆ ਕਰੋ, ਰੋਜ਼ ਦੇ 5 ਅੰਗ ਪੜਿਆ ਕਰੋ, ਤੁਹਾਡੀ ਜ਼ਿੰਦਗੀ ਬਦਲ ਜਾਏਗੀ ਵੀ ਮਹਾਰਾਜ ਨੇ ਕਿਹਾ ਕੀ ਸੀ, ਦੱਸਦੇ ਕੀ ਹੈ। ਅੱਜ ਕੱਲ੍ਹ ਤੇ ਗੁਰਬਾਣੀ ਦੀਆਂ ਐਪ ਮਿਲ ਜਾਂਦੀਆਂ, ਉਹਦੇ ਤੋਂ ਪੜ੍ਹ ਲਓ, ਘਰਾਂ ਵਿੱਚ ਪੋਥੀਆਂ ਰੱਖੋ, ਉਹਦੇ ਤੋਂ ਪੜ੍ਹ ਲਓ। 10 ਭਾਗ ਮੰਗਾ ਲਓ, 2 ਭਾਗ ਵੀ ਮਿਲਦੇ ਆ, 4 ਭਾਗ ਵੀ ਅਰਥਾਂ ਵਾਲੇ ਮਿਲਦੇ ਆ, 10 ਭਾਗ ਵੀ ਮਿਲਦੇ ਆ। ਏਦਾਂ ਕੱਲਾ ਕੱਲਾ 5-5 ਅੰਗ ਮੇਰੀਆਂ ਭੈਣਾਂ ਸਹਿਜ ਪਾਠ ਘਰੋਂ ਘਰੀ ਕਰਿਆ ਕਰੋ। ਇੰਨਾ ਟਾਈਮ ਕੱਢ ਲਓ ਵੀ 10 ਮਿੰਟ ਕੱਢਣੇ ਰੋਜ਼, 10 ਮਿੰਟ ਵੀ ਵਾਧੂ ਆ। ਆਪ ਸਹਿਜ ਪਾਠ ਕਰੋ, ਇਹ ਪੁਜਾਰੀਆਂ ਨੂੰ ਲਾਹ ਕੇ ਪਰੇ ਸਿੱਟੋ ਵੀ ਤੁਸੀਂ ਸਾਡੇ ਵਰਗੇ ਬੰਦੇ ਹੀ ਹੈ, ਅਸੀਂ ਆਪ ਬਾਣੀ ਪੜਾਂਗੇ, ਅਸੀਂ ਸਹਿਜ ਪਾਠ ਕਰਾਂਗੇ। ਹੁਣ ਇੱਥੇ ਬੈਠੇ ਹੀ ਇੰਡੀਆ ਵਾਲੇ ਕੀ ਕਰਦੇ ਆ, ਭਾਈ ਤੇਰਾ ਅਖੰਡ ਪਾਠ ਸਾਹਿਬ ਚੱਲ ਰਿਹਾ, ਕਿੰਨੇ ਦਾ? $200 ਭੇਜਦੀ। $200 ਦਾ ਇੰਡੀਆ ਦਾ ਕਿੰਨਾ ਬਣ ਜਾਂਦਾ? ਤਕਰੀਬਨ 14,000। ਇੱਥੇ ਬੈਠੇ ਇੰਡੀਆ ਦੇ ਵਿੱਚ 14,000 ਰੁਪਈਆ ਭੇਜਤਾ, ਉੱਥੇ ਅਖੰਡ ਪਾਠ ਹੋ ਜਾਂਦਾ, ਹੁਕਮਨਾਮਾ ਡਾਕ ਰਾਹੀਂ ਭੇਜ ਦਿੰਦੇ ਆ, ਡਾਕ ਰਾਹੀਂ ਹੁਕਮਨਾਮਾ ਆ ਜਾਂਦਾ। ਤੇ ਆਹ ਜਿਹੜੇ ਬਾਹਰ ਖੜੇ ਆ ਉਹਨਾਂ ਦੇ ਚੇਲੇ ਆ ਬਹੁਤੇ, ਆ ਜਿਹੜੇ ਡਾਕ ਰਾਹੀਂ ਹੁਕਮਨਾਮਾ ਭੇਜਦੇ ਆ। ਸੰਪਟ ਪਾਠ ਕਰਨ ਵਾਲੇ ਹੀ ਨੇ ਆ, ਸੰਪਟ ਪਾਠ। ਇੱਥੇ ਇੱਥੋਂ 50,000 ਰੁਪਈਆ, $500, $600, $1,100 ਭੇਜਦੇ, ਤੇਰਾ ਸੰਪਟ ਪਾਠ ਕਰ ਦਿਆਂਗੇ। ਸੰਪਟ ਪਾਠ ਨਾਲ ਕਹਿੰਦੇ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ। ਇਹਨਾਂ ਨੂੰ ਪੁੱਛੋ ਬਾਹਰ ਖੜ ਕੇ, ਆ ਜਿਹੜੇ ਸੰਪਟ ਪਾਠ ਵਾਲੇ ਖੜੇ ਆ, ਇਹਨਾਂ ਨੂੰ ਕਹੋ ਅਸੀਂ ਸਾਰੀ ਸੰਗਤ $1,00,000 ਇਕੱਠਾ ਕਰਕੇ ਦਿੰਦੇ ਹਾਂ, 1,000,000। ਦੱਸੋ ਕਿੱਥੇ ਸੰਪਟ ਪਾਠ ਕਰਨਾ, ਤੁਸੀਂ ਕਰੋ। ਤੇ ਦੱਸੋ ਜਿਹੜੇ ਵੱਡੇ ਵੱਡੇ ਸਿੰਘ ਹਵਾਰੇ ਵਰਗੇ ਜੇਲ੍ਹਾਂ 'ਚ ਬੈਠੇ ਹੈ, ਦੱਸੋ ਕਿਹੜਾ ਸੰਪਟ ਪਾਠ ਕਰੋਗੇ, ਸਾਰੇ ਬਾਹਰ ਆ ਜਾਣ। ਦੱਸੋ ਕਰੋ। ਲੈ ਲਓ $1,000,000, ਦੱਸ ਕਰਦੇ ਹਾਂ ਇਕੱਠਾ, ਕਰ ਲਾਂਗੇ ਆਪਾਂ, 10,000 ਸਾਰੇ ਪਾਵਾਂਗੇ, ਦੇਵਾਂਗੇ ਇਹਨਾਂ ਨੂੰ 1,000,000। ਕਰ ਦਿਓਗੇ? ਇਹ ਲੋਕਾਂ ਨੂੰ ਗੁੰਮਰਾਹ ਕਰ ਦਿਓ, ਤੁਹਾਡੇ ਸਾਰੇ ਕਾਰਜ ਨਾਸ ਹੋ ਜਾਣਗੇ। ਦੱਸੋ $1,000,000 ਇਕੱਠਾ ਕਰਕੇ ਦਿੰਦੇ ਆ, ਪੰਜਾਬ ਦੇ ਨਸ਼ੇ ਖਤਮ ਹੋ ਜਾਣ, ਡਰੱਗ ਖਤਮ ਹੋਵੇ, ਕਰੋ ਪਾਠ। ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ, ਇਹ ਚਾਹੁੰਦੇ ਸਾਡਾ ਧੰਦਾ ਚੱਲਦਾ ਰਹੇ, ਸਾਡਾ ਬਿਜ਼ਨਸ ਚੱਲਦਾ ਰਹੇ, ਲੋਕ ਖੁਦ ਨਾ ਬਾਣੀ ਦੇ ਨੇੜੇ ਲੱਗ ਜਾਣ। ਜੇ ਲੋਕੀ ਬਾਣੀ ਪੜ੍ਹਨਗੇ ਉਹਨਾਂ ਨੂੰ ਸਮਝ ਆ ਜਾਣੀ ਹੈ। ਅਸੀਂ ਗਲਾਂ 'ਚ ਮਾਲਾ ਪਾਈਆਂ, ਹੱਥਾਂ 'ਚ ਮਾਲਾ ਪਾਈਆਂ, ਬਾਣੀ ਜਦੋਂ ਪੜ੍ਹਨੀ ਹੈ, ਗਲੀ ਜਿੰਨਾ ਜਪ ਮਾਲੀਆਂ, ਲੋ ਇੱਕ ਵਾਰ ਪੜ੍ਹਿਓ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨੇ ਬਾਗੋ ਹਰ ਕੇ ਸੰਤਨਾ
ਆਖੀਐ
ਬਾਨਾਰਸ ਕੇ
ਠੱਗ।
ਅਸੀਂ ਤੇ ਸਾਰੇ ਠੱਗ ਬਣ ਜਾਵਾਂਗੇ ਜਿੱਦਣ ਇਹਨਾਂ ਨੇ ਪੜ੍ਹ ਲਈ ਬਾਣੀ। ਆ ਸਾਰਿਆਂ ਦਾ ਦਿਮਾਗ ਕੰਮ ਕਰਨ ਲੱਗ ਜਾਣਾ ਵੀ ਯਾਰ ਆਹ ਤੇ ਸਾਰਾ ਕੁਛ ਹੀ ਕਰਦੇ ਆ, ਬਾਣੀ 'ਚ ਇੱਦਾਂ ਲਿਖਿਆ, ਇਹ ਸਾਰਾ ਕੁਛ ਕਰਦੇ ਆ। ਇਹ ਤਾਂ ਕਹਿੰਦੇ ਵੀ ਅਗਲਾ ਆਪ ਨਾ ਬਾਣੀ ਦੇ ਨੇੜੇ ਲੱਗ ਜਾਏ। ਇੱਕ ਵਾਰੀ ਸੁਣ ਲਿਓ ਜਰਾ, ਆ ਸੁਣ।
ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਏ ਮੁਤਗ, ਗੱਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਭਗ, ਓਏ ਹਰ ਕੇ ਸੰਤ ਨਾ ਆਖੀਏ ਬਾਦਾਰਸ ਕੇ ਠੱਗ, ਐਸੇ ਸੰਤ ਨਾ ਮੌਕਾ ਭਾਵੇ ਡਾਲਾ ਸਿਓ ਪੇਡਾਂ ਗਟਕਾਵੇ, ਬਸ ਨਮਾਜ ਚ ਰਹੇ ਉੱਪਰ ਕਾਠੀ ਤੋਏ ਜਲਾਵੇ, ਬਸੁਦਾ ਖੋਦ ਕਰੇ ਦੇ ਚੂਨੇ ਸਾਰੇ ਮਾਨਸ ਖਾਵੇ।
ਬੰਦਾ ਕਹਿੰਦੇ ਸਾਰੇ ਦਾ ਸਾਰਾ ਹੀ ਖਾ ਜਾਂਦੇ ਆ। ਉਦਾਂ ਚੁੱਲ੍ਹੇ ਵੀ ਦੋ ਤਰ੍ਹਾਂ ਦੇ ਬਾਲਦੇ ਆ, ਇੱਧਰੋਂ ਅੱਗ ਪਵੇ ਉੱਧਰ ਸੇਕ ਲੱਗੇ, ਵੀ ਚੁੱਲ੍ਹੇ ਵੀ ਦੋ ਤਰ੍ਹਾਂ ਦੇ ਬਣਾਉਂਦੇ ਆ, ਵੀ ਜੂਠੀ ਹੈ ਅੱਗ ਨੂੰ ਵੀ ਜੂਠੀ ਮੰਨਦੇ ਆ ਇਹ। ਆ ਜਿਹੜੇ ਬਾਹਰ ਖੜੇ ਆ ਕੇਲੇ ਧੋ ਧੋ ਕੇਲੇ ਵੀ ਧੋ ਕੇ ਖਾਂਦੇ ਆ, ਐਡੇ ਐਡੇ ਵਹਿਮੀ ਹੈ, ਵਹਿਮੀ ਏਦਾਂ ਦੇ ਵਹਿਮੀ ਹੈ। ਤੁਸੀਂ ਬੋਤਲਾਂ ਦੁੱਧ ਦੀਆਂ ਲੈ ਜਾਓ ਇਹਨਾਂ ਦੇ ਕੋਲ ਵੀ ਦੁੱਧ, ਤੇ ਉਹ ਵੀ ਬੋਤਲ ਨੂੰ ਪਹਿਲਾਂ ਧੋ ਕੇ ਲਿਆਉਣਗੇ ਡਿਊਟੀ ਤੇ, ਬਾਹਰੋਂ ਧੋਂਦੇ ਆ ਬੋਤਲਾਂ ਨੂੰ, ਬਿਲਕੁਲ ਬਾਂਭਣਾ ਵਾਲੇ ਕੰਮ ਕਰਦੇ ਆ। ਆ ਜਿਹੜੇ ਬਾਹਰ ਖੜੇ ਆ ਪੁੱਛ ਲਓ ਜਾ ਕੇ, ਤੁਹਾਡੇ 'ਚ ਜਾਇਓ ਵੀਰੋ, ਇੰਟਰਵਿਊ ਕਰਦੇ ਨਾ ਤੁਹਾਡੇ ਇਕੱਲਿਆਂ ਇਕੱਲਿਆਂ, ਤੁਸੀਂ ਇੰਟਰਵਿਊ ਕਰਿਓ ਤੇ ਮੈਨੂੰ ਇੱਕ ਜਵਾਬ ਦਿਓ, ਬਾਬਾ ਜਰਨੈਲ ਸਿੰਘ ਕੌਮ ਦੇ ਸ਼ਹੀਦ ਹੈ ਨੇ ਕਿ ਨਹੀਂ? ਬੋਲੋ ਜੀ, ਸ਼ਹੀਦ ਨੇ ਨਾ, ਆਪਾਂ ਸਾਰੇ ਮੰਨਦੇ ਹਾਂ ਨਾ। ਇਹਨਾਂ ਦੇ ਵਿੱਚ 70% ਬੰਦੇ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਨਹੀਂ ਮੰਨਦੇ, ਜਿਹੜੇ ਬਾਹਰ ਖੜੇ ਆ ਇਹ ਨਹੀਂ ਮੰਨਦੇ ਸ਼ਹੀਦ, ਇਹ ਸ਼ਹੀਦ ਨਹੀਂ, ਇਹ ਭਗੌੜਾ ਕਹਿੰਦੇ ਆ, ਵੀ ਭੱਜ ਗਏ ਸੀ ਇਹ ਕਹਿੰਦੇ ਆ। ਤੇ ਤੁਸੀਂ ਕਹਿ ਕੇ ਵੇਖੋ ਇਹਨਾਂ ਦੇ ਝੂਠ ਵੀ ਸੱਚ। ਅੱਜ ਤੱਕ ਕਿੰਨੇ ਸਾਲ ਹੋ ਗਏ, 84 ਤੋਂ ਲੈ ਕੇ ਹੁਣ ਤੱਕ ਲਾ ਲਓ ਸਾਹਿਬ, ਇਹਨਾਂ ਦੇ 34 ਸਾਲਾਂ ਬਾਅਦ ਅੱਜ ਵੀ ਝੂਠ ਵੀ ਸੱਚ ਹੈ। ਪਰ ਅਸੀਂ ਸੱਚ ਵੀ ਕਹੀਏ ਤੇ ਤਾਂ ਵੀ ਫਾਹਾ ਦਿੰਦੇ ਆ, ਤਾਂ ਵੀ ਇਲਜ਼ਾਮ ਲਾਉਂਦੇ ਆ ਵੱਡੇ ਵੱਡੇ। ਪੁੱਛ ਲਓ, ਇੰਟਰਵਿਊ ਕਰੋ ਇਹਨਾਂ ਦੀ ਜਾ ਕੇ, ਭੈਣਾਂ ਬੀਬੀਆਂ ਵੀ ਪੁੱਛ ਲਿਓ ਜਾ ਕੇ, ਵੀ ਦੱਸਿਓ ਜੀ ਭਲਾ, ਕਹਿਣਗੇ ਤੁਸੀਂ ਕੌਣ ਹੁੰਦੇ ਪੁੱਛਣ ਵਾਲੇ? ਅੱਧੇ ਮੰਨਦੇ ਆ, ਅੱਧਿਆਂ ਤੋਂ ਵੱਧ ਸ਼ਹੀਦ ਵੀ ਨਹੀਂ ਮੰਨਦੇ। ਇਹ ਗੁੰਮਰਾਹ ਕਰਨਾ ਨਹੀਂ, ਸਿੱਖ ਸੰਗਤ ਨੂੰ ਗੁੰਮਰਾਹ ਕਰਨਾ ਨਹੀਂ ਕਹਿੰਦੇ। ਇੱਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ, ਇੱਕ ਗੁਰਦੁਆਰੇ ਇੱਥੇ ਤੁਸੀਂ ਵੇਖ ਲਿਓ, ਇੱਕ ਮੰਟੀਕੇ ਦੀ ਅਰਦਾਸ ਸੁਣ ਲਿਓ, 84 ਵੇਲੇ ਹੋਈ ਤੇ ਇੱਕ ਫਰਿਜਨੋ ਦੀ ਸੁਣ ਲਿਓ, ਦੋਨੇ ਗੁਰਦੁਆਰੇ ਇਹਨਾਂ ਦੇ ਹੈ। ਇੱਕ ਇੰਡੀਆ ਜਾਇਓ, ਇੱਕ ਟਕਸਾਲ ਦੇ ਵਿੱਚ ਮਹਿਤਾ ਚੌਂਕ ਦੀ ਅਰਦਾਸ ਸੁਣ ਲਿਓ ਤੇ ਦੂਜੀ ਅਜਨਾਲੇ ਦੇ ਡੇਰੇ ਅਰਦਾਸ ਸੁਣ ਕੇ ਆਇਓ। ਇੱਕ ਅਖੰਡ ਪਾਠ ਸਾਹਿਬ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸਾਰੀ ਸੰਗਤ ਦੇ ਸਾਹਮਣੇ ਕਹਿੰਦੇ ਹੈ ਸੱਚੇ ਪਾਤਸ਼ਾਹ ਬਾਬਾ ਜਰਨੈਲ ਸਿੰਘ ਜਿੱਥੇ ਵੀ ਕਿਤੇ ਹੈ ਨੇ ਚੜ੍ਹਦੀ ਕਲਾ 'ਚ ਰਹਿਣ, ਇੱਕ ਇਹ ਕਹਿੰਦੇ ਹੈ। ਇੱਕ ਦੂਜੀ ਜਗ੍ਹਾ ਸਾਰੀ ਸੰਗਤ ਦੇ ਵਿੱਚ ਖਿਲਾਰ ਕੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਬਾਬਾ ਜੀ ਸ਼ਹੀਦ ਹੋ ਗਏ, ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ੋ। ਹੁਣ ਦੱਸੋ ਇੱਕ ਗਰੁੱਪ ਤੇ ਸੰਗਤ ਨੂੰ ਗੁੰਮਰਾਹ ਕਰ ਰਿਹਾ ਕਿ ਨਹੀਂ ਕਰ ਰਿਹਾ, ਬੋਲੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਤੇ ਗਰੁੱਪ ਝੂਠ ਬੋਲਦਾ, ਬੋਲਦਾ ਕਿ ਨਹੀਂ ਬੋਲਦਾ? ਫਿਰ ਇਹਨਾਂ ਦੇ ਝੂਠ ਵੀ ਸੱਚ ਨੇ, ਇਹ ਝੂਠ ਨਹੀਂ, ਇਹ ਗਲਤ ਨਹੀਂ। ਗੁਰਬਾਣੀ ਦੀਆਂ ਪੋਥੀਆਂ ਤੇ ਵੀ 20 ਸਾਲ ਲਿਖ ਕੇ ਰੱਖਿਆ ਝੂਠ, ਬਾਣੀ ਦੀਆਂ ਪੋਥੀਆਂ ਤੇ। ਅਸੀਂ ਐਡੇ ਮਾੜੇ ਤੇ ਨਹੀਂ ਹੋ ਗਏ ਭਾਈ, ਐਡੇ ਪਾਪੀ ਤੇ ਨਹੀਂ ਅਸੀਂ, ਪਰ ਕਾਰਨ ਪਤਾ ਕੀ ਹੈ? ਠੇਕੇਦਾਰੀ ਹੈ ਅਗਲਿਆਂ ਦੀ, ਤੇ ਸਾਡੀ ਪ੍ਰੋਬਲਮ ਸਿੱਖਾਂ ਦੀ ਸਾਡੀ ਕੀ ਹੈ? ਆਪਾਂ ਕਹਿੰਦੇ ਚੱਲ ਜਿੱਦਾਂ ਚੱਲਦਾ ਆਪਾਂ ਕੀ ਲੈਣਾ, ਛੱਡੋ ਪਰੇ ਉਹ ਜਰ ਜੇ ਇਹ ਏਦਾਂ ਦੇ, ਆਹ ਪ੍ਰੋਬਲਮ ਹੈ ਸਾਡੀ। ਝੂਠ ਵੀ ਸੱਚ ਹੈ, ਹਰ ਗੱਲ ਗਲਤ ਵੀ ਸੱਚ ਹੈ ਇਹਨਾਂ ਦੀ। ਪਰ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ, ਇੱਥੋਂ ਦੀ ਕਮੇਟੀ ਦਾ ਵੀ, ਵੀਰ ਅਠਵਾਲ ਸਿੰਘ ਅਠਵਾਲ ਹੋਣਾ ਦਾ, ਉਹਨਾਂ ਦਾ ਪੂਰਾ ਨਾਂ ਕੀ ਹੈ? ਅਵਤਾਰ ਸਿੰਘ। ਇਹਨਾਂ ਨੇ ਬਹੁਤ ਹਿੰਮਤ ਕੀਤੀ ਹੈ। ਉੱਥੇ ਵੇਖੋ ਬਾਹਰ ਮਾਈਕ ਲੈ ਕੇ ਨਾ, ਜਿੱਥੇ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਹੈ, ਉੱਥੇ ਇਹਨਾਂ ਨੇ ਵੀ ਬਹੁਤ ਗਾਲਾਂ ਖਾਧੀਆਂ ਬੰਦਿਆਂ ਨੇ, ਸਾਰੀ ਕਮੇਟੀ ਨੇ ਗਾਲਾਂ ਖਾਧੀਆਂ। ਕਮੇਟੀ ਨੂੰ ਕਹਿੰਦੇ ਡੇਰਾ ਆ, ਸੰਗਤਾਂ ਨੂੰ ਕਹਿੰਦੇ ਭੇਡਾਂ ਆ। ਅੱਜ ਸਰਟੀਫਿਕੇਟ ਏਦਾਂ ਹੱਥ 'ਚ ਲੈ ਕੇ ਫੜੇ ਖੜੇ ਹੈ, ਤੁਹਾਡੇ 'ਚ ਕੋਈ ਬੰਦਾ ਵੀਰ ਜਾਵੇ ਯਾਰ ਏਦਾਂ ਨਾ ਕਰੋ, ਤੂੰ ਗਦਾਰ ਆ ਗਿਆ, ਉਹਦੀ ਗਦਾਰ ਇੱਕ ਜਦੋਂ ਮਾੜਾ ਜਿਹਾ, ਇਹ ਕਹਿੰਦੇ ਅਸੀਂ ਕੌਮ ਦੇ ਵਫ਼ਾਦਾਰ ਏਦਾਂ ਸਰਟੀਫਿਕੇਟ ਹੱਥ 'ਚ ਲੈ ਕੇ ਖੜੇ ਹੈ, ਜੇ ਤੂੰ ਮਾੜਾ ਜਿਹਾ ਮੇਰੇ ਵਾਲੇ ਪਾਸੇ ਖੜਾ ਤਾਂ ਕੌਮ ਦਾ ਗਦਾਰ, ਜੇ ਸਾਡੇ ਵਾਲੇ ਪਾਸੇ ਖੜੇਗਾ ਤੇ ਵਫ਼ਾਦਾਰ, ਜੇ ਇੱਧਰ ਖੜੇਗਾ ਤੇ ਕੌਮ ਦਾ ਗਦਾਰ। ਅਸੀਂ ਇਹ ਲੱਖਾਂ ਵਾਰੀ ਅਰਦਾਸਾਂ ਕਰ ਚੁੱਕੇ ਹੈ, ਅਸੀਂ ਰੋਕਣ ਨਹੀਂ ਗਏ। ਇਹਨਾਂ ਨੇ ਕਿੰਨੀ ਵਾਰੀ ਲੋਕਾਂ ਨੂੰ ਝੂਠ ਬੋਲਦੇ ਐ, ਅਸੀਂ ਰੋਕਣ ਨਹੀਂ ਗਏ। ਠਾਕੁਰ ਸਿੰਘ ਵਰਗੇ ਇੱਥੇ ਆ ਕੇ ਜੋ ਮਰਜ਼ੀ ਗੱਪਾਂ ਸੁਣਾਉਂਦੇ ਰਹਿਣ, ਅਸੀਂ ਨਾ ਕਦੇ ਰੋਕਣ। ਗਏ ਆ ਤੇ ਨਾ ਕਦੇ ਰੋਕਣ ਜਾਵਾਂਗੇ। ਫਰੀਡਮ ਆਫ ਸਪੀਚ ਹੈ ਇੱਥੇ, ਹਰ ਬੰਦਾ ਆਪਣੀ ਗੱਲ ਕਹਿ ਸਕਦਾ ਹੈ। ਹੁਣ ਤੁਹਾਡੇ ਚਗਲਾ ਕਹਿੰਦਾ ਕਿਹਨੂੰ ਸੱਚ ਮੰਨੀਏ, ਇੱਕ ਉਹ ਹੈ ਇੱਕ ਅੰਦਰ ਵਾਲੇ ਹੈ। ਤੁਹਾਨੂੰ ਮੇਰੀ ਬੇਨਤੀ ਹੈ, ਇੰਡੀਆ ਦੇ ਦੀਵਾਨ ਸੁਣੋ, ਸਾਰੇ ਸਾਰੇ ਦੀਵਾਨ, ਇਹ ਵੇਖੋ ਕਾਮਨ ਸੈਂਸ ਦੇ ਹਿਸਾਬ ਨਾਲ ਵੀ ਗੱਲ ਪ੍ਰੈਕਟੀਕਲ ਹੈ ਕਿ ਐਵੇਂ ਹੀ ਹੈ, ਇਹ ਗੱਲ ਜ਼ਿੰਦਗੀ 'ਚ ਲਾਗੂ ਹੈ ਕਿ ਐਵੇਂ ਹੀ ਹੈ, ਇਹ ਤੁਹਾਨੂੰ ਸੋਚਣਾ ਪੈਣਾ। ਤੇ ਮੈਂ ਤੁਹਾਡਾ ਸਾਰਿਆਂ ਵੀਰਾਂ ਭੈਣਾਂ ਦਾ ਧੰਨਵਾਦ ਕਰਦਾ। ਮੈਂ ਤੇ ਵੇਖੋ, ਮੈਂ ਜਿੱਦਣ ਸੈਨ ਹੋਜੇ ਰੌਲਾ ਪਿਆ ਨਾ, ਮੈਂ ਸੈਨ ਹੋਜੇ ਦੇ ਦੀਵਾਨ ਵੀ ਰੱਦ ਕਰਤੇ ਸੀ। ਇੱਧਰ ਸੁਣ ਲਿਓ ਧਿਆਨ ਨਾਲ, ਸੈਨੋਜੇ ਦੇ ਦੀਵਾਨ ਵੀ ਰੱਦ ਕਰ ਦਿੱਤੇ ਸੀ। ਉਸ ਤੋਂ ਬਾਅਦ ਫਿਜਨੋ ਦੇ ਦੀਵਾਨ ਸੀ, ਉਹ ਵੀ ਰੱਦ ਕਰ ਦਿੱਤੇ ਸੀ। ਬਿਕਰਸਫੀਲਡ ਦੇ ਦੀਵਾਨ ਸੀ, ਉਹ ਵੀ ਮੈਂ ਰੱਦ ਕਰਤੇ ਸੀ। ਐਲਏ ਦੇ ਪ੍ਰੋਗਰਾਮ ਸੀ, ਉਹ ਵੀ ਰੱਦ ਕਰਤੇ। ਮੈਂ 4 ਜਗ੍ਹਾ ਦੇ ਦੀਵਾਨ ਰੱਦ ਇਸ ਕਰਕੇ ਕਰਤੇ ਸੀ ਵੀ ਇਹਨਾਂ ਨੇ ਰੌਲਾ ਪਾਉਣਾ, ਸੰਗਤ ਡਿਸਟਰਬ ਹੁੰਦੀ ਹੈ, ਦੁਨੀਆਂ 'ਚ ਮੈਸੇਜ ਚੰਗਾ ਨਹੀਂ ਜਾਂਦਾ। ਪਰ ਇੱਥੋਂ ਦੇ ਵੀਰਾਂ ਨੇ ਕਿਹਾ ਵੀ ਵੇਖੋ, ਜੇ ਐਦਕੀ ਅਮਰੀਕਾ 'ਚੋਂ ਚਲੇ ਗਏ ਤੁਸੀਂ ਛੱਡ ਕੇ, ਤੇ ਇਹ ਭੁੱਲ ਜਾਓ, ਮੁੜ ਕੇ ਅਮਰੀਕਾ ਆ ਜਾਓਗੇ, ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ, ਤੁਸੀਂ ਅੱਗੇ ਲੱਗੋ, ਅਸੀਂ ਤੁਹਾਡੇ ਨਾਲ ਆ, ਅਸੀਂ ਗਲਤ ਗਲਤ ਨੂੰ ਗਲਤ ਕਹਾਂਗੇ, ਸਾਥ ਦੇਵਾਂਗੇ ਤੁਹਾਡਾ। ਮੈਂ ਇੰਡੀਆ ਵਾਪਸ ਜਾਣ ਦੀ ਤਿਆਰੀ ਕਰ ਲਈ ਸੀ ਸਾਰੀ, ਮੈਂ ਕਹਿੰਦਾ ਸੀ ਲੜਾਈ ਨਾ ਪਵੇ, ਝਗੜਾ ਨਾ ਹੋਵੇ, ਪਰ ਇਹਨਾਂ ਵੀਰਾਂ ਨੇ ਸਾਥ ਦਿੱਤਾ ਤੇ ਤੁਹਾਡਾ ਸੰਗਤਾਂ ਦਾ ਸਹਿਯੋਗ ਹੋਇਆ। ਇਹ ਪ੍ਰਸ਼ਾਸਨ ਲਾਣਾ ਮਜਬੂਰੀ ਬਣ ਗਈ, ਕਰੀਏ ਕਿ ਨਹੀਂ ਤੇ ਅੰਦਰ ਵੜ ਕੇ ਧੱਕਾ ਕਰਦੇ ਸੰਗਤ ਨਾਲ, ਉਹ ਮਜਬੂਰੀ ਬਣ ਗਈ, ਪਰ ਤੁਸੀਂ ਵੀਰਾਂ ਨੇ, ਸੰਗਤ ਨੇ, ਕਮੇਟੀ ਨੇ ਜਿਹੜਾ ਸਾਥ ਦਿੱਤਾ ਹੈ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ, ਬਹੁਤ ਬਹੁਤ ਧੰਨਵਾਦ ਹੈ। ਅਸੀਂ ਵੇਖੋ ਰੌਲਾ ਪਾਉਂਦੇ ਨਹੀਂ ਥੱਕਦੇ, ਸਾਡੇ ਨਾਲ ਧੱਕਾ ਹੋਇਆ। ਹੁਣ ਵੇਖੋ ਜਿੱਦਾਂ ਜਿਹੜਾ ਨਸਲ ਕੁਸ਼ੀ ਦੇ ਸੰਬੰਧ ਵਿੱਚ 84 ਦੇ ਵਿੱਚ ਜੋ ਹੋਇਆ, 1 ਨਵੰਬਰ ਜਿਹੜਾ ਕੁਛ ਵੀਰਾਂ ਵੱਲੋਂ ਉਪਰਾਲਾ ਹੋ ਰਿਹਾ ਵੀ 1 ਨਵੰਬਰ ਜੋ ਇਹ ਪ੍ਰਮਾਣਿਤ ਦਿਹਾੜਾ ਬਣਾਓ, ਇਹਨਾਂ ਨੂੰ ਸਿੱਖ ਨਸਲ ਕੁਸ਼ੀ ਜਿਹੜੀ ਹੋਈ ਹੈ ਉਹਦੇ ਸੰਬੰਧ ਵਿੱਚ ਵੀਰ ਉਪਰਾਲਾ ਕਰਦੇ ਹੋ, ਇਹੋ ਜਿਹੇ ਉਪਰਾਲੇ ਜੋ ਕਿ ਡੈਮੋਕਰੇਸੀ ਦੇ ਵਿੱਚ ਰਹਿ ਕੇ ਤੁਸੀਂ ਕਰ ਸਕਦੇ ਹੈ ਉਹ ਕਰੋ, ਡੈਮੋਕਰੇਸੀ 'ਚ ਰਹਿ ਕੇ ਜੋ ਉਪਰਾਲੇ ਕਰ ਸਕਦੇ ਹੈ ਉਹ ਕਰੋ, ਕੋਈ ਪ੍ਰੋਬਲਮ ਨਹੀਂ, ਪਰ ਧੱਕਾ ਨਾ ਕਰੋ। ਡੈਮੋਕਰੇਸੀ 'ਚ ਰਹਿ ਕੇ ਨਵੇਂ ਨਵੇਂ ਢੰਗ ਤਰੀਕੇ ਵੇਖੋ ਵੀ ਕਿਵੇਂ ਤੁਸੀਂ ਆਪਣੀ ਕੌਮ ਨੂੰ, ਆਪਣੀ ਕਮਿਊਨਿਟੀ ਨੂੰ ਅੱਗੇ ਲਿਜਾ ਸਕਦੇ ਹੈ। ਸਾਰੀਆਂ ਸਰਕਾਰਾਂ 1 ਨਵੰਬਰ ਨੂੰ ਸਿੱਖ ਨਸਲ ਕੁਸ਼ੀ ਦਿਹਾੜਾ ਪ੍ਰਮਾਣਿਤ ਕਰ ਦੇਣ, ਮੰਨ ਲੈਣ, ਇਹਦੇ ਵਾਸਤੇ ਜਿਹੜੇ ਵੀਰ ਉਪਰਾਲਾ ਕਰਦੇ ਹੈ ਵਧਾਈ ਦੇ ਪਾਤਰ ਹੈ। ਤੇ ਸਾਰਿਆਂ ਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਡੈਮੋਕਰੇਟਿਕ ਸਿਸਟਮ ਦੇ ਵਿੱਚ ਰਹਿ ਕੇ ਅਸੀਂ ਕਿੱਦਾਂ ਅੱਗੇ ਵੱਧ ਸਕਦੇ ਹਾਂ। ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਆਪ ਸਾਰਿਆਂ ਦਾ ਧੰਨਵਾਦ ਹੈ ਤੇ ਅੱਗੇ ਤੋਂ ਤਾਂ ਹੀ ਆਇਆ ਜਾ ਸਕਦਾ ਹੈ ਜੇ ਤੁਹਾਡਾ ਸਹਿਯੋਗ ਰਵੇ, ਮੇਰੇ ਵੀਰ ਉਪਰਾਲਾ ਕਰਨ, ਸੰਗਤ ਦਾ ਸਹਿਯੋਗ ਹੋਵੇ। ਕਈ ਬੰਦੇ ਸਹਿਯੋਗ ਦਿੰਦੇ ਅਸੀਂ ਤੁਹਾਡੇ ਨਾਲ ਹਾਂ ਭਾਈ ਸਾਹਿਬ ਪ੍ਰਚਾਰ ਕਰਦੇ ਰਹੋ, ਬਸ ਇੰਨਾ ਹੀ ਠੀਕ ਹੈ, ਇਹਦੇ ਨਾਲ ਨਹੀਂ ਸਰਦਾ। ਉਹਦੇ ਲਈ ਉੱਦਮ ਕਰੋ, ਹਿੰਮਤ ਕਰੋ, ਕਿਤੇ ਨਾ ਕਿਤੇ ਆਪਣੇ ਆਪ ਨੂੰ ਕਾਇਮ ਕਰੋ। ਇਹਨਾਂ ਇਹ ਜਿਹੜੇ ਸਿਰ ਤੇ ਸਾਡੇ ਤੇ ਬੈਠੇ ਆ ਨਾ, ਇਹਨਾਂ ਨੂੰ ਕਹੋ ਵੀ ਭਾਈ ਤੁਸੀਂ ਏਦਾਂ ਨਹੀਂ ਸਾਡੇ ਨਾਲ ਧੱਕਾ ਕਰ ਸਕਦੇ। ਅਸੀਂ ਕਿਸੇ ਨੂੰ ਮਾਰਨਾ ਨਹੀਂ, ਅਸੀਂ ਕਿਸੇ ਨੂੰ ਕੁੱਟਣਾ ਨਹੀਂ, ਅਸੀਂ ਕਿਸੇ ਨੂੰ ਧਮਕੀਆਂ ਨਹੀਂ ਦਿੰਦੇ, ਅਸੀਂ ਕਿਸੇ ਨੂੰ ਕੁਛ ਨਹੀਂ ਕਹਿਣਾ, ਪਰ ਘੱਟ ਤੋਂ ਘੱਟ ਸਾਨੂੰ ਆਪਣੀ ਗੱਲ ਕਹਿਣ ਦੀ ਇਜਾਜ਼ਤ ਤੇ ਦਿਓ ਨਾ, ਆਗਿਆ ਦਿਓ। ਇਸ ਕਰਕੇ ਮੇਰੀ ਬੇਨਤੀ ਹੈ ਕਿ ਆਪ ਸਾਰੀ ਸੰਗਤ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਕੀਤਾ ਹੈ। ਸਾਰਿਆਂ ਵੀਰਾਂ ਦਾ, ਭੈਣਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀ ਹੈ। ਦੁਬਾਰਾ ਕਦੇ ਵੀ ਸਮਾਂ ਬਣਿਆ ਜੇ ਵੀਰਾਂ ਨੇ ਕਮੇਟੀ ਨੇ ਉਪਰਾਲਾ ਕੀਤਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਇਹਨਾਂ ਸਾਰਿਆਂ ਦਾ, ਆਪ ਸਾਰਿਆਂ ਨੇ ਤਕੜੇ ਹੋ ਕੇ ਇਹਨਾਂ ਸਾਰਿਆਂ ਦਾ ਸਹਿਯੋਗ ਦੇਣਾ ਹੈ। ਪ੍ਰਬੰਧਕਾਂ ਦਾ ਜਿੰਨਾ ਹੋ ਸਕੇ ਤਕੜੇ ਹੋ ਕੇ ਸਹਿਯੋਗ ਦੇਣਾ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਪਿਆਰ ਨਾਲ ਹੁਣ ਪੜ੍ਹੋ ਆਨੰਦ ਸਾਹਿਬ, ਫਿਰ ਅਰਦਾਸ ਚ ਜੁੜ ਕੇ ਹੁਕਮਨਾਮੇ ਸੁਣ ਕੇ ਬੇਨਤੀ ਹੈ। ਆਨੰਦ ਸਾਹਿਬ ਤੋਂ ਬਾਅਦ ਅਰਦਾਸ ਸਮਾਪਤੀ ਤੋਂ ਬਾਅਦ ਚਾਲਾ ਪਾਇਓ, ਕਾਹਲ ਨਾ ਕਰਿਓ, ਕਾਹਲ ਨਾ ਜੀ ਕਰਿਓ, ਸਾਰੇ ਟਿਕ ਕੇ ਬੈਠਿਓ। ਅਰ ਸਮਾਪਤੀ ਤੋਂ ਬਾਅਦ, ਅਰਦਾਸ ਤੋਂ ਬਾਅਦ ਆਪਾਂ ਚਾਲਾ ਪਾਵਾਂਗੇ, ਕਾਹਲ ਨਾ ਜੀ ਕਰਿਓ। ਆ ਇੱਕ ਮਿੰਟ ਵਾਸਤੇ ਸਟੇਜ ਸੈਕਟਰੀ ਹੋਣਾ ਨੇ ਬੋਲਣਾ ਹੈ ਤੇ ਟਿਕੇ ਰਹੋ ਭਾਈ, ਇੱਕ ਦੋ ਮਿੰਟ ਨਾਲ ਕੋਈ ਫਰਕ ਨਹੀਂ ਪੈਣਾ। ਆਨੰਦ ਸਾਹਿਬ ਚ ਬੋਲ ਕੇ ਅਰਦਾਸ ਚ ਸ਼ਾਮਿਲ ਹੋ ਕੇ ਫਿਰ ਜਾਵਾਂਗੇ। ਆ ਸੁਣਿਓ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਥੇ ਭਾਈ ਸਾਹਿਬ ਹੁਣ ਦਾ ਧੰਨਵਾਦ ਹੈ ਜਿਹਨਾਂ ਨੇ ਬੜੇ ਥੋੜੇ ਸਮੇਂ ਦੇ ਵਿੱਚ ਸਾਨੂੰ ਸਾਡੀ ਰਿਕੁਐਸਟ ਮੰਨ ਕੇ, ਕਿਉਂਕਿ ਜਿਹੜਾ ਧੱਕਾ ਹੈ ਉਸਦੇ ਅਗੇਂਸਟ ਸਾਡੇ ਗੁਰੂ ਸਾਹਿਬ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਆਪਾਂ ਦੇਖਦੇ ਹਾਂ, ਭਾਈ ਜ਼ੋਰ ਕੀ ਆ ਸੋ ਜ਼ੁਲਮ ਹੈ, ਲੇ ਜਵਾਬ ਖੁਦਾਏ। ਸੋ ਇਸ ਕਰਕੇ ਭਾਈ ਉਹਦੇ ਉਸੇ ਪ੍ਰਿੰਸੀਪਲ ਦੇ ਆਧਾਰ ਤੇ ਆਪਾਂ ਨੇ ਜਿਹੜੇ ਕਾਰਜ ਰੱਖਿਆ ਹੈ, ਸੋ ਇਸ ਵਿੱਚ ਭਾਵੇਂ ਸਾਡਾ ਕਿੰਨਾ ਵੀ ਖਰਚਾ ਆ ਗਿਆ, ਉਸਦੀ ਭਾਵੇਂ ਇਹਨਾਂ ਵਿਅਕਤੀਆਂ ਦੀ ਜ਼ਿੰਮੇਵਾਰੀ ਹੈ ਜਿਹਨਾਂ ਨੇ ਮਤਲਬ ਰੌਲਾ ਪਾਉਣਾ ਕੀਤਾ ਹੈ, ਤੇ ਅਸੀਂ ਐਕਸ਼ਨ ਵੀ ਲੈਣਾ ਹੈ ਭਾਈ ਉਹਨਾਂ ਦੇ ਅਗੇਂਸਟ। ਤੇ ਕਿਉਂਕਿ ਆਪਾਂ ਜੇ ਬਾਰ ਬਾਰ ਉਹਨਾਂ ਨੂੰ ਛੱਡਦੇ ਮਾਫ ਕਰੀ ਜਾਵਾਂਗੇ, ਚਲੋ ਹਊ ਪਰੇ ਕਰ ਦੇਵਾਂਗੇ, ਤਾਂ ਫਿਰ ਅੱਗੇ ਇਹਨਾਂ ਦਾ ਹੋਰ ਹੌਸਲਾ ਇਸੇ ਤਰ੍ਹਾਂ ਕਿ ਹੌਸਲਾ ਵਧਿਆ ਨਾ। ਸੋ ਇਸ ਕਰਕੇ ਬਾਕੀਆਂ ਕਮੇਟੀਆਂ ਨੂੰ ਬੇਨਤੀ ਹੈ, ਅਗਰ ਜੇ ਕੋਈ ਕਰਨਾ ਚਾਹਵੇ ਤਾਂ ਮਤਲਬ ਤਾਂ ਆਪਾਂ ਸਾਥ ਦੇਵਾਂਗੇ ਉਹਦੇ ਨਾਲ ਭਾਈ, ਜੇ ਭਾਈ ਸਾਹਿਬ ਉਹਨਾਂ ਦਾ ਪ੍ਰੋਗਰਾਮ ਕੋਈ ਕਰਨਾ ਚਾਹੁੰਦਾ ਹੈ। ਸੋ ਆਪਾਂ ਨੇ ਇਹ ਮਿਲ ਕੇ ਜਿਸ ਤਰ੍ਹਾਂ ਤੁਸੀਂ ਸਹਿਯੋਗ ਦਿੱਤਾ ਸਾਧ ਸੰਗਤ ਨੇ, ਉਹਦਾ ਅਸੀਂ ਸ਼ਬਦ ਨਹੀਂ ਸਾਡੇ ਪਾਸ ਜਿਹਦੇ ਨਾਲ ਅਸੀਂ ਉਹਨਾਂ ਦਾ ਧੰਨਵਾਦ ਕਰ ਸਕੀਏ। ਸੋ ਆਪ ਸੰਗਤ ਦਾ ਸਾਰੀਆਂ ਦਾ ਬੜਾ ਧੰਨਵਾਦ ਹੈ, ਸਿਰਫ ਤੁਹਾਡਾ ਹੀ ਨਹੀਂ, ਜਿਹੜੀਆਂ ਸਾਡੀਆਂ ਸੰਗਤਾਂ ਵਿਦੇਸ਼ ਵਿੱਚ ਵੀ ਹਨ, ਇੰਡੀਆ ਵਿੱਚ, ਉੱਥੋਂ ਵੀ ਭਾਈ ਉਹਨਾਂ ਨੇ ਇਹ ਜਿਹੜਾ ਗਲਤ ਉਹਨਾਂ ਨੇ ਗਲਤੀ ਕੀਤੀ ਹੈ ਉਸਦਾ ਖੰਡਨ ਕਰਕੇ ਉਹਨਾਂ ਨੂੰ ਮਤਲਬ ਇੱਕ ਕਿਸਮ ਦੇ ਦਰਗਾਹ ਦੇ ਵਿੱਚ ਖੜਾ ਕੀਤਾ ਹੈ। ਸੋ ਇਸ ਤਰ੍ਹਾਂ ਮਤਲਬ ਇਹ ਜਿਹੜਾ ਮਤਲਬ ਉਹਨਾਂ ਨੇ ਸਾਥ ਦਿੱਤਾ ਇਸ ਤਰ੍ਹਾਂ, ਸੋ ਉਹਨਾਂ ਦਾ ਧੰਨਵਾਦ ਹੈ। ਸੋ ਸਾਰੀਆਂ ਸੰਗਤਾਂ ਦਾ ਫਿਰ ਦੁਆਰਾ ਧੰਨਵਾਦ ਹੈ ਜੀ। ਸੋ ਆਓ ਜੀ ਹੁਣ ਆਪਾਂ ਆਨੰਦ ਸਾਹਿਬ ਦਾ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ,
ਬਸ ਪਿਆਰਿਓ, ਜੀਵਨ ਜੀਵਨ ਸੋਹਣਾ ਬਣਾਈਏ, ਕਰੈਕਟਰ ਵਧੀਆ ਬਣਾਈਏ, ਜ਼ਰੂਰੀ ਨਹੀਂ ਚੋਲੇ ਪਾਓ ਯਾਰ, ਗਾਲਾਂ ਕੱਢਣੀਆਂ ਛੱਡੋ, ਜਿਹੜੀ ਤਰ੍ਹਾਂ ਤਰ੍ਹਾਂ ਦੀ ਬਕਵਾਸ ਹੈ ਉਹ ਛੱਡ ਦਈਏ, ਜੀਵਨ ਸੋਹਣਾ ਬਣਾਈਏ, ਕਰੈਕਟਰ ਸੋਹਣਾ ਬਣਾਈਏ, ਇਨਸਾਨੀ ਗੁਣ ਨਾ ਤੁਹਾਨੂੰ ਬੇਨਤੀ ਹੈ ਤੁਹਾਡੇ ਬੱਚਿਆਂ ਤੋਂ ਸਿੱਖੋ, ਜਿਹੜੇ ਇੱਥੋਂ ਦੇ ਬੱਚੇ ਬੋਰਨ ਹੈ ਨਾ ਉਹਨਾਂ ਨੂੰ ਵੇਖੋ। ਮੈਂ ਕੱਲ੍ਹ ਵੀ ਕਿਹਾ ਸੀ ਸਾਡੇ ਵਾਲੇ ਚੋਲਿਆਂ ਵਾਲਿਆਂ ਨਾਲੋਂ ਇਹ ਕਿਤੇ ਚੰਗੇ ਹੈ, ਇੱਥੇ ਦੇ ਜੰਮੇ ਬੋਰਨ ਬੱਚੇ ਕਿਤੇ ਚੰਗੇ ਹੈ। ਜੀਵਨ ਸੋਹਣਾ ਨਾ ਬਣਿਆ ਦਿਖਾਵਿਆਂ ਦਾ ਪਖੰਡ ਦਾ ਕਿਆ ਫਾਇਦਾ। ਸੋ ਜਿਹੜੇ ਵੀਰਾਂ ਨੇ ਪੂਰੀ ਸਿਕਿਉਰਿਟੀ, ਕਈ ਵੀਰ ਸਾਡੇ ਬਾਹਰ ਉਹ ਪਰਸੋਂ ਤੋਂ ਲੈ ਕੇ ਬਾਹਰ ਹੀ ਖੜੇ ਰਹੇ ਆ, 250-250 ਬੰਦਾ ਬਾਹਰ ਖੜਾ ਹੀ ਰਿਹਾ, ਕੱਲ ਵੀ ਖੜੇ ਰਹੇ, ਅੱਜ ਵੀ ਖੜੇ ਹੈ, ਉਹਨਾਂ ਸਾਰਿਆਂ ਵੀਰਾਂ ਦਾ ਹੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਹਿੰਮਤ ਕੀਤੀ ਹੈ, ਦ੍ਰਿੜਤਾ ਦੇ ਨਾਲ ਜੋ ਇਹ ਉਪਰਾਲਾ ਕੀਤਾ ਹੈ, ਤੁਹਾਡਾ ਸਭ ਦਾ ਧੰਨਵਾਦ। ਬਾਕੀ ਪਤਾ ਨਹੀਂ ਅੱਗੇ ਅੰਨ ਜਲ ਦੀ ਕਿੱਦਾਂ ਦੀ ਖੇਡ ਬਣਦੀ ਹੈ, ਪਰ ਜੇ ਜਿਉਂਦੇ ਰਹੇ ਤੇ ਫਿਰ ਜ਼ਰੂਰ ਕਦੇ ਨਾ ਕਦੇ ਆਪ ਜੀ ਦੇ ਦਰਸ਼ਨ ਕਰਾਂਗੇ, ਕਿਉਂਕਿ ਹਾਈਪਰ ਹੋਏ ਬੰਦਿਆਂ ਦਾ ਪਤਾ ਨਹੀਂ ਲੱਗਦਾ, ਜਿਹੜੇ ਹਿਸਾਬ ਨਾਲ ਅੱਗੇ ਛਬੀਲਾਂ ਇਹਨਾਂ ਨੇ ਲਾਈਆਂ ਹਾਈਪਰ ਹੋ ਜਾਂਦੇ ਹੈ, ਕਿਧਰੇ ਗੱਡੀਆਂ ਮਾਰਦੇ ਹੈ, ਕਿਧਰੇ ਕੁਛ ਕਰਦੇ ਹੈ, ਗਾਲਾਂ ਕੱਢਦੇ ਹੈ, ਹਾਈਪਰ ਹੋਏ ਬੰਦਿਆਂ ਦਾ ਪਤਾ ਨਹੀਂ। ਪਰ ਜਿੰਨਾ ਚਿਰ ਜੇ ਸਰੀਰ 'ਚ ਸਾਹ ਹੈ, ਇੱਕ ਗੱਲ ਪੱਕੀ ਹੈ, ਕਰ ਜੋ ਮਰਜ਼ੀ ਲੈਣ, ਸਾਡਾ ਸਟੈਂਡ ਇਹੀ ਰਹੇਗਾ ਵੀ ਸੱਚ ਸੱਚ ਹੈ।
ਸ੍ਰੀ ਅਕਾਲ।
ਇਹਦਾ ਜਿਹੜਾ ਇੱਕ ਗੱਲ ਪਤਾ ਕੀ ਹੁੰਦੀ ਹੈ, ਜਦੋਂ ਬੰਦਾ ਗਾਲਾਂ ਕੱਢਦਾ ਹੈ, ਬੋਤਲਾਂ ਮਾਰਦਾ ਹੈ, ਉਹਦਾ ਇਹਦਾ ਰੌਲਾ ਪਾਉਣ ਦਾ ਮਤਲਬ ਸਿਰਫ ਇਹ ਹੁੰਦਾ ਵੀ ਇਹ ਦਹਿਲ ਪਵੇ ਇਹਦੇ ਤੇ, ਡਰੇ। ਜਦੋਂ ਦਹਿਲ ਪੈ ਜਾਂਦਾ ਬੰਦਾ ਕਹਿੰਦਾ ਛੱਡ ਪਰੇ ਸਾਰਾ ਕੁਝ, ਛੱਡ ਛਡਾ ਕੇ ਚਲੋ ਚੱਲੀਏ, ਉਹ ਕਿਤੇ ਐਵੇਂ ਹੀ ਨਾ ਮਾਰ ਹੀ ਨਾ ਦੇਣ। ਹੁਣ ਇਹ ਦਹਿਲ ਜਦੋਂ ਪੈ ਗਿਆ ਅਗਲੇ ਫਿਰ ਕਾਮਯਾਬ ਹੋ ਜਾਂਦੇ ਆ। ਇੱਕ ਗੱਲ ਚੇਤਾ ਰੱਖਿਓ, ਐਤਕੀ ਮੈਂ ਇੰਡੀਆ ਵਾਪਸ ਚਲੇ ਜਾਂਦਾ, 20-25-30 ਸਾਲ ਇਹਨਾਂ ਦਾ ਬੋਲਬਾਲਾ, ਫਿਰ ਇੱਦਾਂ ਹੀ ਵੀ ਦਬਦਬਾ ਵੀ ਉਹਨੂੰ ਭਜਾਇਆ ਸੀ ਨਾ ਅਸੀਂ, ਏਦਾਂ ਕਹਿੰਦੇ, ਫਿਰ ਭਜਾ ਦਿੱਤਾ ਸੀ, ਫਿਰ ਦੂਜਾ ਨੇੜੇ ਤੇੜੇ ਨਹੀਂ, ਫਿਰ ਅਗਲਾ ਕਹਿੰਦਾ ਛੇਤੀ, ਇੰਨੇ ਬੰਦੇ ਸੀ ਉੱਥੇ ਤੇ ਜੇ ਉਹਨੂੰ ਭਜਾ ਸਕਦੇ ਆਮ ਬੰਦਾ, ਅਗਲਾ ਕਹਿੰਦਾ ਕਿੱਥੇ ਇਹਦਾ ਨਾਲ ਪੰਗਾ ਲੈਣਾ, 15-20 ਸਾਲ ਇੱਦਾਂ ਲੰਘ ਜਾਣੇ ਸੀ। ਪਰ ਤੁਸੀਂ ਸੰਗਤ ਨੇ ਸਹਿਯੋਗ ਦਿੱਤਾ, ਪ੍ਰਬੰਧਕ ਕਮੇਟੀ ਦੀ ਹਿੰਮਤ ਸੀ ਤੇ ਅੱਜ ਇੱਥੇ ਤੱਕ ਆਪਾਂ ਆਏ ਹਾਂ, ਆ ਤਿੰਨੇ ਦੀਵਾਨ ਇੱਥੇ ਚੜ੍ਹਦੀ ਕਲਾ ਨਾਲ ਹੋ ਗਏ। ਤੇ ਮੇਰੀ ਬੇਨਤੀ ਹੈ ਕਿ ਇਸੇ ਤਰ੍ਹਾਂ ਤਕੜੇ ਹੋ ਕੇ ਸਾਥ ਦਿਓ। ਇਹ ਚਾਹੁੰਦੇ ਆ ਦਹਿਲ ਪਵੇ, ਪਰ ਆਪਾਂ ਇਹ ਪੱਕਾ ਮਨ ਬਣਾਈਏ ਵੀ ਭਾਵੇਂ ਸਾਡੇ ਬੰਦੇ ਇਹਨਾਂ ਨੇ ਮਾਰ ਦਿੱਤੇ ਆ, ਗਾਲਾਂ ਰੋਜ਼ ਕੱਢਦੇ ਆ, ਨਵੇਂ ਤੋਂ ਨਵੇਂ ਇਲਜ਼ਾਮ ਇਹਨਾਂ ਨੇ ਲਾਏ ਆ ਤੇ ਲਾਉਣੇ ਵੀ ਹੈ, ਇਹ ਹੋਰ ਵੀ ਇਲਜ਼ਾਮ ਇਹਨਾਂ ਨੇ ਜੋ ਮੂੰਹ ਚ ਆਉਂਦਾ ਇਲਜ਼ਾਮ ਲਾਉਣੇ ਆ, ਨਵੇਂ ਤੋਂ ਨਵੇਂ ਇਲਜ਼ਾਮ। ਤੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਆਪਣੇ ਆਪ ਨੂੰ ਕਾਇਮ ਰੱਖੀਏ, ਅਸੀਂ ਇਹ ਜ਼ਰੂਰ ਮੰਨੀਏ ਵੀ ਅਸੀਂ ਇਹਨਾਂ ਦਾ ਡਰ ਨਹੀਂ ਮੰਨਣਾ, ਅਸੀਂ ਅਥਾਰਟੀ ਨਹੀਂ ਇਹਨਾਂ ਨੂੰ ਮੰਨਦੇ, ਅਥਾਰਟੀ ਹੈ ਜਿਹੜੀ ਉਹ ਅਸੀਂ ਇਹਨਾਂ ਨੂੰ ਨਹੀਂ ਬੰਨ ਦੇਣਾ, ਭਾਵੇਂ ਜੋ ਮਰਜ਼ੀ ਹੋਵੇ, ਆਪਣਾ ਸਟੈਂਡ ਆਪਾਂ ਕਲੀਅਰ ਰੱਖੀਏ, ਜਿੱਥੇ ਖੜੇ ਆ ਖੜੇ ਰਹੀਏ, ਸਟੈਂਡ ਰੱਖੀਏ, ਚੰਗੀ ਤਰ੍ਹਾਂ ਸੁਣੋ। ਹਾਂ, ਜਿਹੜੇ ਤੁਸੀਂ ਸਰੋਤੇ ਹੋ, ਜਿਹੜੇ ਸੁਣਨ ਵਾਲੇ ਹੈ, ਭਾਵੇਂ ਤੁਸੀਂ 50 ਸਵਾਲ ਪੁੱਛੋ, 2 ਘੰਟੇ ਟਾਈਮ ਲੈ ਲਓ, ਇੱਥੇ ਮੈਨੂੰ ਸੱਦ ਲਿਓ ਗੁਰਦੁਆਰਾ ਸਾਹਿਬ ਦੇ ਵਿੱਚ, ਮੈਂ ਜਦੋਂ ਕਦੇ ਆਇਆ ਇੱਥੇ ਬਿਠਾ ਕੇ ਆਪਾਂ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਜਿਹੜੇ ਬੰਦੇ ਸੁਣਦੇ ਆ, ਸਮਝਣਾ ਚਾਹੁੰਦੇ ਆ, ਉਹਨਾਂ ਨੂੰ ਦੱਸਿਆ ਜਾ ਸਕਦਾ, ਪਰ ਜਿਹੜੇ ਲੜਾਈ ਪਾਉਂਦੇ, ਟੋਟਲੀ ਡਿਫਰੈਂਟ ਸੋਚ ਰੱਖਦੇ ਆ, ਉਹਨਾਂ ਨਾਲ ਵਿਚਾਰ ਕਿੱਦਾਂ ਹੋ ਸਕਦੀ ਹੈ। ਸਵਾਓ, ਮੈਂ ਇਹ ਵੀ ਬੇਨਤੀ ਕੀਤੀ ਸੀ, ਮੁੱਦਾ ਪ੍ਰੋਗਰਾਮ ਤੇ ਆਪਣੇ ਸਵਾਲ ਰੱਖ ਦਿਓ, ਭਾਵੇਂ 10 ਦਿਨ ਮੈਨੂੰ ਪ੍ਰੋਗਰਾਮ 'ਚ ਬੋਲਣਾ ਪਵੇ, ਮੈਂ ਤੁਹਾਡੀਆਂ ਗੱਲਾਂ ਦੇ ਜਵਾਬ ਦਿਆਂਗਾ। ਉਹਦੇ ਤੋਂ ਭੱਜ ਜਾਂਦੇ ਆ, ਕਹਿੰਦੇ ਸਾਹਮਣੇ ਬਹਿ ਕੇ ਗੱਲ ਕਰਨੀ ਹੈ, ਸਾਹਮਣੇ ਬਹਿਣ ਦਾ ਤੇ ਅਰਥ ਇਹੋ ਹੀ ਹੁੰਦਾ ਵੀ ਅਸੀਂ ਅਥਾਰਟੀ ਹਾਂ। ਸੋ ਮਨ ਆਪਣਾ ਕਾਇਮ ਰੱਖਿਓ, ਵੀਰੋ ਭਰਾਈ ਭਰਾਵੋ, ਮੇਰੀਓ ਭੈਣੋ, ਤੁਹਾਡਾ ਸਭ ਦਾ ਬਹੁਤ ਧੰਨਵਾਦ ਹੈ, ਤੁਸੀਂ ਤਿੰਨੇ ਦਿਨ ਆ ਕੇ ਹਾਜ਼ਰੀ ਭਰੀਏ, ਮੁੜ ਕੇ ਜਦੋਂ ਵੀ ਕਦੇ ਸਮਾਂ ਬਣਿਆ ਪ੍ਰਬੰਧਕ ਕਮੇਟੀ ਦਾ ਵੀ ਸਹਿਯੋਗ ਦਿਓ, ਤਕੜੇ ਹੋ ਕੇ ਨਾਲ ਰਲ ਕੇ ਸਾਰਿਆਂ ਨੇ ਰਲ ਮਿਲ ਕੇ ਚਾਅ ਨਾਲ ਹਾਜ਼ਰੀ ਭਰੀਏ, ਬਹੁਤ ਉਤਸ਼ਾਹ ਨਾਲ ਪ੍ਰੋਗਰਾਮ ਕੀਤਾ ਹੈ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ, ਸਤਿਗੁਰੂ ਮਿਹਰ ਕਰਨ ਇਹਨਾਂ ਨੂੰ ਵੀ ਭਾਈ ਅਕਲ ਆਵੇ, ਸੁਣਨ ਲੱਗ ਜਾਣ, ਸਮਝਣ ਲੱਗ ਜਾਣ। ਆਪਾਂ ਤੇ ਇਹੀ ਅਰਦਾਸ ਕਰ ਸਕਦੇ ਹਾਂ ਵੀ ਕੋਸ਼ਿਸ਼ ਕਰਨ, ਆਪਣੇ ਆਪ ਨੂੰ ਜੈਨੂਅਨ ਹੋ ਕੇ ਸੋਚਣ, ਨਿਊਟਰਲ ਹੋ ਕੇ ਸੋਚਣ, ਗਰੁੱਪ ਨੂੰ ਮਾਈਂਡ ਤੇ ਹਾਵੀ ਨਾ ਰੱਖਣ, ਗਰੁੱਪ ਹਾਵੀ ਹੋ ਗਿਆ ਇਹਨਾਂ ਨੂੰ, ਗਰੁੱਪ ਹਾਵੀ ਹੈ ਵੀ ਜਿਹੜੇ ਗਰੁੱਪ ਨੂੰ ਪ੍ਰਮੋਟ ਕਰਦੇ ਹੈ। ਬਾਬਾ ਜਰਨੈਲ ਸਿੰਘ ਵਰਗਿਆਂ ਦੀਆਂ ਕੁਰਬਾਨੀਆਂ, ਉਹਨਾਂ ਦੀਆਂ ਕੁਰਬਾਨੀਆਂ ਦੇ ਪਿੱਛੇ ਲੁੱਕ ਕੇ ਗੁੰਡਾਗਰਦੀ ਕਰਦੇ ਹੈ। ਮਹਾਨ ਸੀ ਉਹ ਸਾਧੂ, ਮਹਾਨ ਸੀ ਉਹ, ਪਰ ਇਹ ਬੰਦੇ ਜਿਹੜੇ ਹੈ ਨਾ, ਇਹ ਉਹਨਾਂ ਦੇ ਨਾਮ ਤੇ ਗੁੰਡਾਗਰਦੀ ਕਰਦੇ ਹੈ। ਸੋ ਇਹ ਬੇਨਤੀ ਹੈ ਵੀ ਆਪਣੇ ਆਪ ਨੂੰ ਆਪਾਂ ਕਾਇਮ ਕਰੀਏ, ਚੜ੍ਹਦੀ ਕਲਾ ਵਾਲੇ ਹੋਈਏ, ਸਟਰੋਂਗ ਹੋ ਕੇ ਸਟੈਂਡ ਆਪਣਾ ਕਲੀਅਰ ਰੱਖੀਏ। ਗੱਜ ਕੇ ਅਨੰਦ ਸਾਹਿਬ 'ਚ ਬੋਲੋ, ਹੋਈਆਂ ਭੁੱਲਾਂ ਦੀ ਖਿਮਾ, ਕੋਈ ਰਸਨਾ ਵਾਂਝੀ ਨਾ ਰਵੇ। 5-6 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਮੈਨੂੰ ਮਿਲੀਆਂ, ਕਹਿੰਦੇ ਜੀ ਪ੍ਰੋਗਰਾਮ ਸਾਡੇ ਰੱਖੋ, ਜਦੋਂ ਵੀ ਕਦੇ ਦੁਬਾਰਾ ਹੋ ਸਕਿਆ ਤੇ ਆਪਾਂ ਕੋਸ਼ਿਸ਼ ਕਰਾਂਗੇ, ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਸਹਿਜ ਪਾਠ ਕਰਨੇ ਸ਼ੁਰੂ ਕਰ ਦਿਓ ਜੀ ਜ਼ਰੂਰ ਅੱਜ ਤੋਂ, ਗੁਰਬਾਣੀ ਦੀ ਐਪ ਡਾਊਨਲੋਡ ਕਰ, ਈਸ਼ਰ ਮਾਈਕਰੋ ਮੀਡੀਆ ਵੀ ਗੁਰਬਾਣੀ ਦੀ ਐਪ ਹੈ, ਇੱਕ ਈਸ਼ਰ ਮਾਈਕਰੋ ਮੀਡੀਆ, ਉਹਦੇ ਵਿੱਚ ਟਰਾਂਸਲੇਟ ਇੰਗਲਿਸ਼ ਵਿੱਚ ਵੀ ਹੈ, ਪੰਜਾਬੀ 'ਚ ਵਿੱਚ ਵੀ ਹੈ, ਅਰਥ ਹੈ ਸਾਰੇ, ਤੁਸੀਂ ਘਰ 'ਚ ਬਹਿ ਕੇ ਕਰੋ ਜਾਂ ਪੋਥੀਆਂ ਤੋਂ ਸਹਿਜ ਪਾਠ ਕਰੋ। ਮੇਰੀ ਉਹ ਭੈਣੋ, ਸਾਲ 'ਚ ਇੱਕ ਵਾਰ ਭੋਗ ਪਾ ਦਿਆ ਕਰੋ, 5 ਅੰਗ ਰੋਜ਼ ਪੜ੍ਹੋ, 10 ਮਿੰਟ ਲਾਇਆ ਕਰੋ, 10-15 ਮਿੰਟ ਲਾਓ, ਹਰੇਕ ਬੀਬੀ ਦਾ ਸਹਿਜ ਪਾਠ ਚੱਲਦਾ ਹੋਣਾ ਚਾਹੀਦਾ। ਸਾਰੇ ਵੀਰੋ ਤੁਸੀਂ ਵੀ ਸਹਿਜ ਪਾਠ ਕਰੋ। ਇੰਡੀਆ ਤੋਂ ਬਾਬੇ ਦਾ ਫੋਨ ਆਵੇ, ਭਾਈ ਐਦਕੀ ਨਹੀਂ $200 ਭੇਜਿਆ, ਤੁਸੀਂ ਕਿਹਾ ਕਰੋ ਅਸੀਂ ਤੇ 2 ਸਹਿਜ ਪਾਠ ਕਰ ਲਏ ਬਾਬਾ ਜੀ, ਆਪੇ ਹੀ ਕਰ ਲਏ, ਤੁਹਾਨੂੰ ਨਹੀਂ ਭੇਜਣੇ, ਏਦਾਂ ਕਿਹਾ ਕਰੋ। ਅਸੀਂ ਇੱਕ ਨਹੀਂ, ਅਸੀਂ ਤੇ 2-2 ਸਹਿਜ ਪਾਠ ਕਰ ਲਏ ਜੀ, ਅਸੀਂ ਤੇ ਇੱਦਾਂ ਆਪਣੇ ਆਪ ਨੂੰ ਕਾਇਮ ਕਰਕੇ ਗੱਲ ਕਰਿਆ। ਆਓ, ਸਾਰਿਆਂ ਦਾ ਧੰਨਵਾਦ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ, ਅਨੰਤ ਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸ਼ਬਦ ਗਾ ਬਣਿਆ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਮੇਰੇ ਭੂਖ
ਗੁਲਾਮੀ ਸੇ ਜੋ ਮਨੋਹੰਗ ਸਾਰੇ ਸਾਡੇ ਸਾਹਿਬਾ ਕਿਆ ਨਹੀਂ ਕਰਦੇ ਸਲਾਹ ਤੇਰੀ ਨਾਮ ਮਨ ਵਸਾ ਗਏ ਇਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚ ਸੁਣ ਹੋ ਸੰਤੋ ਸ਼ਬਦ ਕਰੋ ਪਿਆਰੋ ਸੱਚ ਘਰ ਸਭਾ ਸ਼ਬਦ ਨੂੰ ਜੇ ਕਲਾ ਜਿੱਚ ਕਰ ਧਾਰੀਆ ਪਾਇਆ ਤੁਝ ਜਿਨ ਕੌਸ਼ ਨਾਮ ਹਰ ਕਹਿਲਾ ਅਨੰਦ ਸੁਣੋ ਬਚਾਗੀ ਹੋ ਸਗਲ ਸੰਤਾਪੇ ਸੁਣੀ ਸੱਚੀ ਬਾਣੀ ਗੁਰਦੇ ਪਲੀ ਚੇਤੇ ਗੁਰੂ ਸਤਿ ਰਹੇ ਅਸਰ ਪੂਰੇ ਕਵਨ ਗੁਰੂ ਬਾਣੀ ਸਦਾ ਮਾਤਾ ਧਰਤ ਹੱਥ ਜਿਨੀ ਨਾਮ ਪਿਆਰਿਆ ਜਿਨੀ ਨਾਮ ਪਿਆਰਿਆ ਪ੍ਰੇਮ ਸੱਚ ਕਾਲ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਾਹਿਬ।